ਉਹਨਾਂ ਦੇ ਦੋਨੋਂ ਉਹਨਾਂ ਫਰੰਟ ਖੋਲੇ ਸਨ ਕਿ ਸ਼ਾਇਦ ਪਾਕਿਸਤਾਨ ਦੇ ਅੰਦਰ ਉਹਨਾਂ ਨੂੰ ਕ੍ਰਿਟੀਕਲ ਸਪੋਰਟ ਮਿਲੇਗੀ। ਇਹ ਉਹਨਾਂ ਦਾ ਡੈਸਪਰੇਟ ਐਕਟ ਸੀ, ਮੇਰੇ ਖਿਆਲ ਨਾਲ ਆਖਰੀ ਅਟੈਂਪਟ ਕੀਤੀ ਆਸਮ ਮੁਨੀਰ ਨੇ, ਔਰ ਮੇਰੇ ਖਿਆਲ ਇਸ ਤੋਂ ਬਾਅਦ ਉਹਦੇ ਰਸਤੇ ਬੰਦ ਹੋ ਗਏ ਸਾਰੇ ਹੁਣ। ਔਰ ਪਾਕਿਸਤਾਨ ਦੇ ਅੰਦਰ ਵੀ ਸੋਸ਼ਲ ਮੀਡੀਆ ਤੇ ਜਾਂ ਨੋਰਮਲ ਲੈਵਲ ਤੇ ਆਮ ਆਵਾਮੀ ਲੈਵਲ ਤੇ ਉਹਨਾਂ ਨੂੰ ਖਾਸ ਸਪੋਰਟ ਨਹੀਂ ਮਿਲੀ, ਕਿਉਂਕਿ ਪੀਪਲ ਵਾਰ ਐਕਸਪੈਕਟਿੰਗ ਦੇ ਸਰ, ਬਟ ਪ੍ਰੋਬਲਮ ਸਰ ਸਾਡੀ ਆਰਮੀ ਦੇ ਹੈ ਕਿ ਦੇ ਆਰ ਸਟਿਲ ਲਿਵਿੰਗ ਇਨ 1990s, ਪਾਕਿਸਤਾਨ ਦੀ ਜਨਤਾ ਨੂੰ ਬਿਲਕੁਲ ਬੇਵਕੂਫ ਸਮਝਦੇ ਨੇ, ਉਹ ਕਹਿੰਦੇ ਨੇ ਬਿਲਕੁਲ ਵਕੂਫ ਜਿਹੇ ਲੋਕ ਹਨ ਜੋ ਅਸੀਂ ਉਹਨਾਂ ਨੂੰ ਕਹਾਂਗੇ ਯਕੀਨ ਕਰ ਦੇਣਗੇ, ਕਿਉਂਕਿ ਪਹਿਲੇ ਇਸ ਤਰ੍ਹਾਂ ਹੁੰਦਾ ਰਿਹਾ। ਔਰ ਇਸ ਤਰ੍ਹਾਂ ਦੇ ਡੈਸਪਰੇਟ ਅਟੈਂਪਟ ਕਰਦੇ ਪਏ ਨੇ, ਔਰ ਇਹ ਲੋਕ ਐਕਸਪੈਕਟ ਕਰਦੇ ਸਨ ਪਾਕਿਸਤਾਨ ਦੇ ਸੋਸ਼ਲ ਮੀਡੀਆ ਦੇ ਅੰਦਰ, ਇਹ ਚੀਜ਼ ਬਹੁਤ ਅਰਸੇ ਤੋਂ ਆਉਂਦੀ ਪਈ ਸੀ ਕਿ ਇਸ ਤਰ੍ਹਾਂ ਦੇ ਡੈਸਪਰੇਟ ਅਟੈਂਪਟ ਤੱਕ ਵੀ ਇਹ ਜਾ ਸਕਦੇ ਕਿ ਆਪਣੀ ਇੰਟਰਨਲ ਪੋਲੀਟਿਕਸ ਨੂੰ ਠੀਕ ਕਰਨ ਵਾਸਤੇ ਪਲੱਸ ਐਕਸਟਰਨਲੀ ਕੁਛ ਥੋੜਾ ਬਹੁਤ ਆਪਣਾ ਵੇਟ ਗੇਨ ਕਰਨ ਵਾਸਤੇ। ਲੇਕਿਨ ਮੇਰਾ ਸਰ ਹੁਣ ਸਿਰਫ 20 ਸੈਕਿੰਡ ਹੋਰ, ਮੇਰਾ ਸਿਰਫ ਜ਼ਿਲ੍ਹਾ ਇਹ ਹੈ ਕਿ ਅਗਰ ਇਸ ਤਰ੍ਹਾਂ ਦੀ ਉਹਨਾਂ ਨੇ ਕਬਜ਼ਾ ਕੀਤਾ ਕੰਟਰੀ ਦੇ ਉੱਤੇ, ਔਰ ਇੱਕ ਇਲੀਜੀਟੀਮੇਟ ਗਵਰਨਮੈਂਟ ਹੈ ਸਾਹਮਣੇ ਪਲੱਸ ਪਿਛਾ ਵਰਗੇ ਦਾ ਕਬਜ਼ਾ, ਤਾਂ ਵੈਸਟਰਨ ਪਾਵਰਸ ਕਿਉਂ ਸਰ ਨੇ ਉਹਨੂੰ ਸਪੋਰਟ ਕਰਦੀ ਹੈ? ਪਾਕਿਸਤਾਨ ਨੂੰ ਹਮੇਸ਼ਾ ਉਸ ਵਕਤ ਜ਼ਿਆਦਾ ਏਡ ਮਿਲੀ ਹੈ ਜਿਸ ਟਾਈਮ ਇਹ ਸਾਹਮਣੇ ਡਿਕਟੇਟਰਸ਼ਿਪ ਸੀ ਸਾਡੇ ਵਾਜ਼ਿਆ, ਯਾਨੀ ਫਰੰਟ ਤੇ ਗੋਲਡ ਵੀ ਡਿਕਟੇਟਰਸ਼ਿਪ ਹੀ ਹੈ ਔਰ ਆਲਵੇਜ਼ ਹੀ ਰਹੀ ਹੈ। ਲੇਕਿਨ ਜਿਸ ਟਾਈਮ ਜ਼ਿਆਦਾ ਦੌਰ ਸੀ, ਮੁਸ਼ਰਫ ਦੌਰ ਸੀ, ਯਾਹਿਆ ਦੌਰ ਸੀ, ਉਹ ਤੇ ਇੱਕ ਡਿਕਲੇਅਰਡ ਡਿਕਟੇਟਰਸ਼ਿਪ ਸੀ, ਉਸ ਟਾਈਮ ਪਾਕਿਸਤਾਨ ਨੂੰ ਬੇਤਾਸ਼ਾ ਵੈਸਟਰਨ ਕੰਟਰੀ ਦੇ ਪੈਸੇ ਦਿੱਤੇ। ਇਹ ਕੰਟਰੀਜ਼ ਆਖਰ ਇਸ ਚੀਜ਼ ਤੋਂ ਕਿਉਂ ਨਹੀਂ ਬਾਜ਼ ਆ ਰਹੇ ਔਰ ਇਸ ਚੀਜ਼ ਨੂੰ ਸਪੋਰਟ ਕਿਉਂ ਨਹੀਂ ਕਰ ਰਹੇ ਕਿ ਪਾਕਿਸਤਾਨ ਦੇ ਅੰਦਰ ਰੀਅਲ ਡੈਮੋਕ੍ਰੇਸੀ ਰਿਸਟੋਰ ਹੋਏ? ਉਹ ਲੋਕ ਹੁੰਦੇ ਜਿਹੜੇ ਲੋਕਾਂ ਨੂੰ ਆਨਸਰੇਬਲ ਹੁੰਦੇ ਨੇ, ਜਿਸ ਤਰ੍ਹਾਂ ਇੰਡੀਆ ਦੇ ਅੰਦਰ ਇਸ ਟਾਈਮ ਡੈਮੋਕ੍ਰੇਸੀ ਹੈ ਤਾਂ ਇੰਡੀਆ ਦੀ ਗਵਰਨਮੈਂਟ ਲੋਕਾਂ ਨੂੰ ਆਨਸਰੇਬਲ ਹੈ, ਉਹ ਕੋਈ ਐਸਾ ਸਟੈਪ ਨਹੀਂ ਲੈਣਗੇ ਜਿਹੜੇ ਲੋਕਾਂ ਦੇ ਅਗੇਂਸਟ ਹੋਏਗਾ। ਤੇ ਆਰਮੀ ਜਿਹੜੀ ਡਿਕਟੇਟਰਸ਼ਿਪ ਆਸਮ ਮੁਨੀਰ ਨੂੰ ਕੀ ਲੱਗੇ ਸਰ ਆਮ ਲੋਕਾਂ ਨਾਲ? ਉਹ ਤੇ ਆਪਣੀ ਕੁਰਸੀ ਦੇ ਚੱਕਰ ਵਿੱਚ ਹੈ, ਉਹਦੇ ਵਾਸਤੇ ਦੇ ਡਰ ਵੈਦਰ ਲੋਕਲ ਔਰ ਪਾਕਿਸਤਾਨ ਦੇ 25-30 ਕਰੋੜ ਲੋਕਾਂ ਨੂੰ ਉਸ ਵਾਸਤੇ ਕੀ ਹੈ? ਉਸ ਵਾਸਤੇ ਤਾਂ ਬਾਹਰ ਮਟੀਰੀਅਲ ਹਨ, ਉਹ ਤੇ ਆਪਣੀ ਕੁਰਸੀ ਦਾ ਦਰਜ ਹੈ। ਤੇ ਮੈਨੂੰ ਤਾਂ ਸਰ ਇਹ ਹੈ ਕਿ ਇਨਕਲੂਡਿੰਗ ਇੰਡੀਆ, ਤੁਸੀਂ ਇਹਨਾਂ ਕੰਟਰੀਜ਼ ਨੂੰ ਹੁਣ ਇਸ ਤੋਂ ਬਿਆਨ ਐਟਲੀਸਟ ਯਾਰ ਪਾਕਿਸਤਾਨ ਦੇ ਅੰਦਰ ਤੁਸੀਂ ਆਪਣੀ ਪੂਰੀ ਕੋਸ਼ਿਸ਼ ਕਰਕੇ ਡੈਮੋਕ੍ਰੇਸੀ ਨੂੰ ਰਿਸਟੋਰ ਕਰੋ, ਔਰ ਨਾ ਸਿਰਫ ਪਾਕਿਸਤਾਨ ਦੇ ਲੋਕਾਂ ਵਾਸਤੇ ਬੈਟਰ ਬਲਕਿ ਰੀਜਨ ਪੂਰੀ ਵਾਸਤੇ ਬੈਟਰ ਹੋਏਗਾ। ਔਰ ਤੁਸੀਂ $10 billion ਦੀ ਹਮੇਸ਼ਾ ਤੁਸੀਂ ਬਹੁਤ ਅਰਸੇ ਤੋਂ ਚੀਜ਼ ਕਹਿ ਰਹੇ ਹੋ, ਮੈਂ ਤੁਹਾਡਾ ਬਹੁਤ ਅਰਸੇ ਤੋਂ ਚੀਜ਼ਾਂ ਸੁਣ ਰਿਹਾ, ਖਾਸ ਕਰ ਤੁਸੀਂ ਇੱਕ ਚੀਜ਼ ਤੇ ਹਮੇਸ਼ਾ ਹੀ ਕਹਿੰਦੇ ਹੋ ਕਿ $10 billion ਦਾ ਲੋਨ ਪਾਕਿਸਤਾਨ ਨੂੰ ਦੇਣਾ ਚਾਹੀਦਾ। ਠੀਕ ਹੈ, ਇੱਕ ਅੱਛੇ ਜੈਸਚਰ ਦੇ ਤੌਰ ਤੇ ਦੇਣਾ ਚਾਹੀਦਾ, ਫਰ ਸ਼ੋਰ ਇੱਕ ਅੱਛਾ ਜੈਸਚਰ ਹੋਏਗਾ ਇਹ। ਬਾਕੀ ਉਹ ਪੈਸਾ ਕਿੱਥੇ ਲੱਗਦਾ, ਜਾਂ ਤੁਹਾਡੇ ਲਈ ਗੱਲ ਹੈ ਜੀ ਹਸਪਿਟਲ ਉੱਥੇ ਬਣਾ ਦੇਣ ਜਾਂ ਰੋਡਾਂ ਬਣਾ ਦੇਣ, ਯੈਸ ਦੈਟ ਕੁਡ ਬੀ ਅਨਦਰ ਆਪਸ਼ਨ। ਲੇਕਿਨ ਉਸ ਤੋਂ ਵੱਧ ਕੇ ਸਾਰੇ ਹੈ ਕਿ ਈਵਨ ਇੰਡੀਅਨ ਗਵਰਨਮੈਂਟ ਨੂੰ ਵੀ ਚਾਹੀਦਾ ਕਿ ਕੋਈ ਵੀ ਸਿਵਲ ਗਵਰਨਮੈਂਟ ਹੋਏ, ਡਜ਼ਨਟ ਮੈਟਰ ਇਮਰਾਨ ਹੈ ਜਾਂ ਕੋਈ ਹੋਰ ਹੈ, ਲੇਕਿਨ ਮੇਰੇ ਸਾਰਾ ਡਿਕਟੇਟਰਸ਼ਿਪ ਨਾਲ ਤਾਂ ਬੈਟਰ ਹੋਏਗੀ ਨਾ। ਉਹ ਕਹਿੰਦੇ ਨਹੀਂ ਕਿ ਮਾੜੀ ਡੈਮੋਕ੍ਰੇਸੀ ਜਿਹੜੀ ਹੈ ਨਾ ਉਹ ਬਹੁਤ ਅੱਛੀ ਡਿਕਟੇਟਰਸ਼ਿਪ ਨਾਲ ਵੀ ਬਹੁਤ ਅੱਛੀ ਹੁੰਦੀ ਹੈ, ਕਿਉਂਕਿ ਐਟਲੀਸਟ ਡੈਮੋਕ੍ਰੇਸੀ ਹੈ, ਉਹਦੇ ਅੰਦਰ ਲੋਕਾਂ ਦੀ ਇਨਵੋਲਵਮੈਂਟ ਹੈ, ਲੋਕਾਂ ਦੇ ਚੁਣੇ ਨੁਮਾਇੰਦੇ ਹੁੰਦੇ ਨੇ। ਤੇ ਮੈਂ ਇਸ ਤੋਂ ਸਾਰਾ ਆਖਰੀ ਗੱਲ ਇਹ ਕਹਾਂਗਾ ਕਿ ਹੁਣ ਦੁਨੀਆ ਤੋਂ ਚਾਹੀਦਾ ਸਪੋਰਟ ਕਰੋ ਪਾਕਿਸਤਾਨ ਦੇ ਅੰਦਰ ਹਿਊਮਨ ਰਾਈਟਸ ਦੀ ਰੈਸਟੋਰੇਸ਼ਨ ਨੂੰ ਸਪੋਰਟ ਕਰੋ, ਡੈਮੋਕ੍ਰੇਸੀ ਆਉਣ ਇਸ ਪਾਕਿਸਤਾਨ ਦੀ ਸਪੋਰਟ ਕਰੋ। ਇਹ ਨਾ ਸਿਰਫ ਪਾਕਿਸਤਾਨ ਵਾਸਤੇ, ਪੂਰੇ ਰੀਜਨ ਵਾਸਤੇ, ਪੂਰੀ ਦੁਨੀਆ ਵਾਸਤੇ ਬੈਟਰ ਹੈ, ਔਰ ਜਿਹੜਾ ਕਬਜ਼ਾ ਸਾਡੇ ਤੇ ਹੋਇਆ 25 ਕਰੋੜ ਲੱਗਾ ਤੇ ਇਸ ਤੋਂ ਜਾਨ ਛੁਡਾਉਣ ਲਈ ਸਾਡੀ ਹੈਲਪ ਕਰਨ। ਇਹ ਸਾਰੇ ਥੋੜਾ ਔਰ ਇਹ ਥੋੜਾ ਹਰ 6 ਮਹੀਨੇ ਸਾਲ ਬਾਅਦ ਨਿਕਲੇਗਾ, ਉਹਨਾਂ ਨੇ ਆਪਣੇ ਆਪ ਨੂੰ ਰੈਲੇਵੈਂਟ ਕਰਨ ਵਾਸਤੇ ਕੁਛ ਵੀ ਕਰਨ ਤੇ ਤਿਆਰ ਹਨ, ਤੇ ਇਹਨੂੰ ਮੰਚ ਪਰ ਆਉਣ ਉੱਠਣਾ ਚਾਹੀਦਾ ਸਰ। ਮੇਰਾ ਤਾਂ ਸਰ ਨਹੀਂ ਕਿਹਾ, ਅਸੀਂ ਬਹੁਤ ਸ਼ੁਕਰੀਆ, ਤੁਸੀਂ ਹਮੇਸ਼ਾ ਬਹੁਤ ਟਾਈਮ ਦੇ ਦਿਓ ਸਰ, ਥੈਂਕ ਯੂ ਸੋ ਮਚ।
ਬਹੁਤ ਬਹੁਤ ਮਿਹਰਬਾਨੀ ਸਰ। ਇਕਬਾਲ ਜੀ, ਤੁਸੀਂ ਆਪਣੇ ਵਿਚਾਰ ਸਾਰੇ ਬੜੀ ਡਿਟੇਲ ਚ ਰੱਖੇ, ਪਰ ਜਦੋਂ ਤੁਸੀਂ ਇਹ ਗੱਲ ਕਰਦੇ ਹੋ ਨਾ ਇਕਬਾਲ ਸਾਹਿਬ ਕਿ ਪਾਕਿਸਤਾਨ ਦੀ ਮਦਦ ਕਰਨ ਸਾਰੇ ਜਣੇ ਕਿ ਉੱਥੇ ਡੈਮੋਕ੍ਰੇਸੀ ਆਏ, ਸਰ ਪ੍ਰੋਬਲਮ ਇਹ ਹੈ ਕਿ ਸਭ ਤਾਂ ਮਦਦ ਕਰਨਾ ਚਾਹੁੰਦੇ ਨੇ, ਬਟ ਉੱਥੇ ਜਿਹੜੀ ਕਮਾਂਡ ਹੈ ਨਾ ਉਹ 1947 ਤੋਂ ਬਾਅਦ ਲਗਾਤਾਰ ਹੀ ਜਿਹੜੀ ਕਮਾਂਡ ਹੈ ਉਹ ਆਰਮੀ ਇਸਟੈਬਲਿਸ਼ਮੈਂਟ ਕੋਲ ਆ, ਉਹ ਜਿਹੜੇ 2-4 ਜਨਰਲ ਹੁੰਦੇ ਨੇ, ਸੋ ਉਹ ਆਪਣੇ ਹਿਸਾਬ ਦੇ ਨਾਲ ਸਾਰੀ ਕੰਟਰੀ ਨੂੰ ਰਨ ਕਰਦੇ ਨੇ, ਠੀਕ ਹੈ ਨੀ। ਸੋ ਉਹ ਫਿਰ ਦਿੱਕਤ ਇਹ ਹੈ ਕਿ ਉਹ ਜਦੋਂ 2-4 ਜਨਰਲ ਆਪਣੇ ਹਿਸਾਬ ਦੇ ਨਾਲ ਸਾਰੀ ਕੰਟਰੀ ਨੂੰ ਰਨ ਕਰ ਰਹੇ ਆ, ਤੇ ਉੱਥੇ ਫਿਰ ਤੁਸੀਂ ਦੱਸੋ ਨਾ ਮੈਨੂੰ ਇਕਬਾਲ ਸਾਹਿਬ ਵੀ ਮਦਦ ਕਿੱਦਾਂ ਕੀਤੀ ਜਾਏ। ਹੁਣ ਇੰਡੀਆ, ਮੈਂ ਤੁਹਾਨੂੰ ਜ਼ਿਕਰ ਕਰਦੇ ਚੁੱਕਾ ਹੈ ਕਿ ਜਦੋਂ ਉਹਨਾਂ ਨੇ ਕਿਹਾ, ਨਵਾਜ਼ ਸ਼ਰੀਫ ਸਾਹਿਬ ਨੇ, ਕਿ ਜੀ ਅਸੀਂ ਲਾਹੌਰ ਤੋਂ ਲੈ ਕੇ, ਠੀਕ ਹੈ ਨੀ, ਲਾਹੌਰ ਤੋਂ ਲੈ ਕੇ ਅਸੀਂ ਇੱਕ ਬੱਸ ਲੈ ਕੇ ਜਾਣਾ ਚਾਹੁੰਦੇ ਹਾਂ, ਠੀਕ ਹੈ ਨਹੀਂ, ਜਦੋਂ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਬੱਸ ਲੈ ਕੇ ਜਾਣਾ ਚਾਹੁੰਦੇ ਹਾਂ ਲਾਹੌਰ ਤੋਂ ਲੈ ਕੇ ਦਿੱਲੀ ਤੱਕ, ਤੇ ਵਾਜਪੇਈ ਸਾਹਿਬ ਨੇ ਕਿਹਾ ਜੀ ਅਸੀਂ ਦਿੱਲੀ ਤੋਂ ਬੱਸ ਤੱਕ ਲੈ ਕੇ ਜਾਣੀ, ਅਸੀਂ ਖੁਦ ਬੈਠ ਕੇ ਆ ਜਾਂਦੇ ਹਾਂ, ਠੀਕ ਹੈ। ਵਾਜਪੇਈ ਸਾਹਿਬ ਖੁਦ ਬੈਠ ਕੇ ਆ ਗਏ, ਇੱਕ ਪ੍ਰਧਾਨ ਮੰਤਰੀ ਖੁਦ ਬੈਠ ਕੇ ਆਇਆ ਕਿ ਜੀ ਅਸੀਂ ਰਿਲੇਸ਼ਨ ਬਣਾਉਣੇ ਆ, ਤੇ ਹੋਇਆ ਕੀ ਉਹਦਾ ਅੰਜਾਮ? ਕਿਉਂਕਿ ਜਿਹੜੇ ਆਰਮੀ ਦੇ ਐਸਟੈਬਲਿਸ਼ਮੈਂਟ ਦੇ ਲੋਕ ਨੇ ਨਾ, ਚਾਹੇ ਉਹ ਜਨਰਲ ਮੁਸ਼ਰਫ ਸਾਹਿਬ ਸੀਗੇ ਉਸ ਟਾਈਮ ਦੇ ਉੱਤੇ, ਹਾਲਾਂਕਿ ਬਾਅਦ ਚ ਉਹਨਾਂ ਨੂੰ ਫਿਰ ਲੱਗਾ ਕਿ ਇੰਡੀਆ ਨਾਲ ਦੋਸਤੀ ਕਰਨੀ ਹੈ, ਫਿਰ ਇੰਡੀਆ ਨਾਲ ਉਹਨਾਂ ਨੇ ਜਦੋਂ ਖੁਦ ਪਾਵਰ ਚ ਆਏ ਉਹਨਾਂ ਨੇ ਦੋਸਤੀ ਵੀ ਕੀਤੀ, ਫਿਰ ਬੜੀ ਦੇਰ ਉਹਨਾਂ ਨੇ ਜਿਹੜੇ ਆ ਟੈਰਰਿਸਟ ਨੈਟਵਰਕ ਸੀਗੇ ਇਹਨਾਂ ਨੂੰ ਵੀ ਸਾਰਿਆਂ ਨੂੰ ਰੋਕ ਦਿੱਤਾ ਉਹਨਾਂ ਨੇ, ਠੀਕ ਹੈ ਨੀ। ਔਰ ਸਭ ਤੋਂ ਬੜੀ ਗੱਲ ਜਿਹੜੀ ਹੈ, ਦੇਖੋ ਤੁਸੀਂ ਤਾਂ ਚੰਗੀ ਤਰ੍ਹਾਂ ਜਾਣਦੇ ਹੀ ਹੋ, ਸਾਨੂੰ ਇਹ ਵਾਰ ਵਾਰ ਗੱਲ ਦੁਹਰਾਉਣ ਦੀ ਜ਼ਰੂਰਤ ਨਹੀਂ ਹੈ ਕਿ ਜਦੋਂ ਕੋਈ ਮਦਦ ਵੀ ਕਰਨਾ ਚਾਹੁੰਦਾ ਨਾ, ਮੈਂ ਤੁਹਾਨੂੰ ਇੱਕ ਛੋਟਾ ਜਿਹਾ ਐਗਜ਼ਾਮਪਲ ਦੇ ਦਿੰਦਾ, ਛੋਟਾ ਜਿਹਾ, ਠੀਕ ਹੈ। ਅਮਰੀਕਾ ਕਹਿੰਦਾ ਹੈ ਕਿ ਜੀ ਅਸੀਂ ਤੁਹਾਨੂੰ ਪੈਸੇ ਵੀ ਦੇਣੇ ਆ, ਤੁਸੀਂ ਸਾਡੇ ਨਾਲ ਮਦਦ ਵੀ ਕਰੋ, ਤੇ ਅਸੀਂ ਉਹਨੂੰ ਉਹ ਕਹਿੰਦੇ ਕਿਹੜੇ ਚਾਹੀਦੇ, ਕਹਿੰਦੇ ਆ ਸਾਨੂੰ 40-50 ਬੰਦੇ ਚਾਹੀਦੇ, ਸਾਨੂੰ ਲੱਗਦਾ ਹੈ ਤੁਹਾਡੇ ਉੱਥੇ ਕਿਤੇ ਅਫਗਾਨਿਸਤਾਨ ਜਾਂ ਪਾਕਿਸਤਾਨ 'ਚ ਹੀ ਸਾਨੂੰ ਲੱਗਦੇ। ਉਹ ਕਹਿੰਦੇ ਕੌਣ ਕੌਣ ਚਾਹੀਦੇ, ਉਹ ਕਹਿੰਦੇ ਆ ਉਮਰ ਖਾਲੀ ਸ਼ੇਖ, ਆਹ ਆਪਣਾ ਉਸਾਮਾ ਬਿਨ ਲਾਦੇਨ, ਇਹ ਸਾਰੇ ਚਾਹੀਦੇ ਆ, ਠੀਕ ਹੈ। ਜਦੋਂ ਪਾਕਿਸਤਾਨ ਦੀ ਆਰਮੀ ਨਾਲੇ ਪੈਸਾ ਵੀ ਲੈ ਰਹੀ ਹੈ, ਨਾਲੇ ਓਪਰੇਸ਼ਨ ਵੀ ਕਰ ਰਹੀ ਹੈ, ਤੇ ਉੱਥੋਂ 2003 ਦੇ ਵਿੱਚ ਉਹ ਨਾਲ ਉਸਾਮਾ ਬਿਨ ਲਾਦੇਨ ਆ ਚੁੱਕਾ ਸੀ ਉਦੋਂ ਪਾਕਿਸਤਾਨ, ਠੀਕ ਹੈ ਨੀ, ਉਹ ਤਾਂ 2002 'ਚ ਹੀ ਆ ਗਿਆ ਸੀ। ਉੱਧਰ ਉਹ ਨਾਲੇ ਪੈਸਾ ਵੀ ਲੈ ਰਹੀ ਹੈ, ਨਾਲੇ ਓਪਰੇਸ਼ਨ ਵੀ ਕਰ ਰਹੀ ਹੈ, ਤੇ ਉਸਾਮਾ ਬਿਨ ਲਾਦੇਨ ਨੂੰ ਉੱਥੋਂ ਭਜਾ ਰਹੀ ਹੈ ਕਿ ਆਹ ਬੰਦਾ ਤੇ ਅਸੀਂ ਦੇ ਦਿਆਂਗੇ ਅਮਰੀਕਾ ਨੂੰ, ਪਰ ਆਹ ਬੰਦਾ ਉਸਾਮਾ ਬਿਨ ਲਾਦੇਨ ਹਜੇ ਨਹੀਂ ਦੇਣਾ। ਤੁਸੀਂ ਇੱਕ ਗੱਲ ਦਾ ਜਵਾਬ ਦਿਓ ਕਿ ਕਿਆ ਕਦੇ ਪਾਕਿਸਤਾਨ ਦੇ ਕਿਸੇ ਅਦਾਰੇ ਨੇ, ਐਬਟਾਬਾਦ ਕਮਿਸ਼ਨ ਕਿਹਨੇ ਬਣਾਇਆ ਸੀਗਾ, ਕਿਹਨੇ ਬਣਾਇਆ ਸੀ, ਪਾਕਿਸਤਾਨ ਦੀ ਗਵਰਨਮੈਂਟ ਨੇ ਬਣਾਇਆ ਸੀ ਸੁਪਰੀਮ ਕੋਰਟ ਦੇ ਕਹਿਣੇ ਦੇ ਉੱਤੇ, ਸੁਪਰੀਮ ਕੋਰਟ ਮੋਨੀਟਰਡ, ਸੁਪਰੀਮ ਕੋਰਟ ਦੇ ਜਸਟਿਸ ਰਿਟਾਇਰਡ ਜਸਟਿਸ ਜਾਵੇਦ ਇਕਬਾਲ ਸਾਹਿਬ ਉਹਨਾਂ ਨੇ ਲਗਾਏ ਕਿ ਜੀ ਹਾਂਜੀ ਸੁਪਰੀਮ ਕੋਰਟ ਦਾ ਜੱਜ ਲਗਾਇਆ, ਪਾਕਿਸਤਾਨ ਦੇ ਸੁਪਰੀਮ ਕੋਰਟ ਦੇ ਜੱਜ ਦੀ ਦੇਖ ਰੇਖ ਦੇ ਵਿੱਚ ਪਾਕਿਸਤਾਨ ਦੀ ਸਰਕਾਰ ਨੇ ਐਬਟਾਬਾਦ ਕਮਿਸ਼ਨ ਰਿਪੋਰਟ ਤਿਆਰ ਕੀਤੀ ਕਿ ਜੀ ਉੱਥੇ ਕੱਲੀ ਕੱਲੀ ਚੀਜ਼ ਮੈਨਸ਼ਨ ਹੈ, ਉਹਨਾਂ ਨੇ ਜਨਰਲ ਮੁਸ਼ਰਫ ਤੱਕ ਦੇ ਖੁਲਾਸੇ ਕਰ ਦਿੱਤੇ ਕਿ ਕਿਹੜੇ ਜਿਹੜੇ 7-8 ਪੁਆਇੰਟ ਅਮਰੀਕਾ ਨੇ ਕਹੇ ਸੀਗੇ ਵੀ ਆਹ ਮੰਗਾਂ ਸੀਗੀਆਂ ਤੇ ਕਿਹੜੇ ਉਹਨਾਂ ਨੇ ਮੰਨੇ, ਉੱਥੋਂ ਸ਼ੁਰੂਆਤ ਹੋਈ ਹੈ ਸਾਰੀ। ਉਹ ਰਿਪੋਰਟ ਪੜ੍ਹੋ ਨਾ, ਉਹ ਸਾਰੀ ਰਿਪੋਰਟ 'ਚ ਉਹਨਾਂ ਨੇ ਖੁਲਾਸੇ ਕਰ ਦਿੱਤੇ ਕਿ ਕੀ ਕੁਛ ਜਨਰਲ ਮੁਸ਼ਰਫ ਸਾਹਿਬ ਦੇ ਟਾਈਮ ਤੇ ਹੋਇਆ, ਬਾਅਦ 'ਚ ਕੀ ਕੁਛ ਹੋਇਆ, ਔਰ ਕਿੱਦਾਂ 2002 ਦੇ ਵਿੱਚ ਉਸਾਮਾ ਬਿਨ ਲਾਦੇਨ ਸਮੇਤ ਦੁਨੀਆ ਭਰ ਦੇ ਜਿਹੜੇ ਟੈਰਰਿਸਟ ਨੇ ਉਹਨਾਂ ਨੂੰ ਲਿਆ ਕੇ ਤੇ ਕਿੱਥੇ ਕਿੱਥੇ ਰੱਖਿਆ, ਕਿਹਨੂੰ ਕਿਹਨੂੰ ਫੜਾਇਆ, ਕਿਹਨੇ ਕਿਹਨੇ ਪੈਸੇ ਲਏ, ਕਿਹਨੂੰ ਕਿਹਨੂੰ ਉਹ ਪੈਸੇ ਗਏ, ਉਹ ਪੈਸਾ ਗਿਆ ਕਿੱਥੇ, ਉਹ ਸਾਰਿਆਂ 'ਚ ਖੁਲਾਸਾ ਆਇਆ ਐਬਟਾਬਾਦ ਕਮਿਸ਼ਨ ਰਿਪੋਰਟ 'ਚ। ਉਹ ਕਦੇ ਪਾਕਿਸਤਾਨ 'ਚ ਬਾਹਰ ਹੀ ਨਹੀਂ ਆਈ। ਮੈਂ ਤੇ ਬਹੁਤ ਵਾਰ ਇੱਥੇ ਘੱਟੋ ਘੱਟ ਦਰਜਨਾ ਵਾਰਾ ਇੱਥੇ ਜ਼ਿਕਰ ਕਰ ਚੁੱਕਾ ਹੈਗਾ ਰੇਡੀਓ ਤੇ ਟੀਵੀ ਤੇ ਉਸ ਰਿਪੋਰਟ ਦਾ ਕਿ ਜਿਹਨੂੰ ਚਾਹੀਦੀ ਹੈ ਲੈ ਲਓ। ਉਹ ਅਲ ਜਜ਼ੀਰਾ ਨੇ ਜਾਰੀ ਕੀਤੀ ਰਿਪੋਰਟ, ਠੀਕ ਹੈ, ਉਹ ਦੁਨੀਆ ਭਰ ਦੇ ਵਿੱਚ ਉਹ PDF ਮੌਜੂਦ ਹੈ, ਲੇਕਿਨ ਉਹ ਕਦੇ ਲੋਕਾਂ ਨੂੰ, ਤੁਸੀਂ ਕਹਿੰਦੇ ਹੋ ਮਦਦ ਕਰੋ, ਮਦਦ ਕਿੱਦਾਂ ਕਰੇਗਾ ਕੋਈ ਮਦਦ? ਮੈਂ ਵੀ ਕਹਿੰਦਾ ਉਦਣ ਵੀ ਬੜੇ ਲੋਕ ਨਾਰਾਜ਼ ਹੋਏ ਕਿ ਯੁਧਵੀਰ ਜੀ ਤੁਸੀਂ ਉੱਥੇ ਏਡਾ ਵੱਡਾ ਟੈਰਰਿਸਟ ਅਟੈਕ ਹੋਇਆ, ਤੁਸੀਂ ਕਹਿ ਰਹੇ ਹੋ ਜਿੱਥੇ ਪਾਕਿਸਤਾਨ ਨੂੰ $10 billion ਦਿਓ। ਮੈਂ ਕਿਹਾ ਜੀ ਉਹ ਅੰਗਰੇਜ਼ੀ ਦੀ ਕਹਾਵਤ ਹੈ ਨਾ ਕਿ ਸੈਪਰੇਟ ਵੀਟ ਫਰੋਮ ਦਾ ਕੈਫ, ਠੀਕ ਹੈ ਨੀ, ਕਣਕ ਨੂੰ ਤੂੜੀ ਤੋਂ ਤਾਂ ਅਲੱਗ ਕਰਨਾ ਹੈ ਨਾ, ਕਣਕ ਨੂੰ ਤੂੜੀ ਤੋਂ ਤਾਂ ਅਲੱਗ ਕਰਨਾ ਹੈ ਨਾ। ਹੁਣ ਤੂੜੀ ਸੈਪਰੇਟ ਵੀਟ ਫਰੋਮ ਦਾ ਚੈਫ, ਉਹਦਾ ਮਤਲਬ ਇਹ ਹੈ ਕਿ ਭਾਈ ਸਾਹਿਬ ਪਾਕਿਸਤਾਨ ਨੂੰ ਦੇ ਲੋਕ ਉੱਥੇ ਜਿਹੜੇ ਨੇ ਉਹ ਖੁਦ ਇਹਨਾਂ ਲੋਕਾਂ ਤੋਂ, ਜਿਸ ਤਰ੍ਹਾਂ ਤੁਸੀਂ ਵੀ ਦੱਸ ਰਹੇ ਹੋ, ਔਰ ਤੁਸੀਂ ਬਿਲਕੁਲ ਠੀਕ ਕਿਹਾ ਕਿ ਜਦੋਂ ਇਹਨਾਂ ਨੂੰ ਲੱਗੇ ਕਿ ਜੀ ਹੁਣ ਨਾ ਇਮਰਾਨ ਖਾਨ ਦੀ ਕਮਰ ਅਸੀਂ ਤੋੜ ਸਕੇ ਹਾਂ ਜੇਲ੍ਹ 'ਚ ਲਿਆ ਕੇ, ਉਹਦੀ ਘਰਵਾਲੀ ਦੇ ਤੇ ਇਮਰਾਨ ਖਾਨ ਸਾਹਿਬ ਦੇ ਉੱਤੇ ਕਿੰਨੇ ਅਸੀਂ ਵਾਹੀਆ ਤੇ ਸੰਗੀਨ ਐਲੀਗੇਸ਼ਨ ਲਗਾਏ ਆ, ਵਿਦ ਡਿਊ ਰਿਸਪੈਕਟ ਕਹਿਣਾ ਚਾਹੁੰਦਾ, ਦੁਨੀਆ ਭਰ ਦੇ ਕਰਪਟ ਲੋਕ ਅੱਜ ਪਾਕਿਸਤਾਨ 'ਚ ਬੈਠੇ ਨੇ। ਮੈਨੂੰ ਕੋਈ ਸਾਬਿਤ ਕਰ ਦੇਵੇ ਕਿ ਜੀ ਨਵਾਜ਼ ਸ਼ਰੀਫ ਸਾਹਿਬ ਔਰ ਇਹ ਜਿਹੜੇ ਸਾਰਾ ਪਰਿਵਾਰ ਹੈ ਇਹਨਾਂ ਨੇ ਕੋਈ ਗਲਤ ਕੰਮ ਨਹੀਂ ਕੀਤਾ, ਠੀਕ ਹੈ ਜੀ, ਜ਼ਰਦਾਰੀ ਸਾਹਿਬ ਨੇ ਕੋਈ ਗਲਤ ਕੰਮ ਨਹੀਂ ਕੀਤਾ, ਕਈਆਂ ਨੇ ਕਿੱਥੇ ਕੀਤੇ ਨੇ। ਔਰ ਤੁਸੀਂ ਜਿਹੜੇ ਦੇਸ਼ ਦਾ ਤੁਹਾਡਾ ਹੀਰੋ ਹੈ, ਜਿਹੜਾ ਬੰਦਾ ਕੁਛ ਤਬਦੀਲੀ ਲੈ ਕੇ ਆਉਣ ਦੀ ਗੱਲ ਕਰ ਰਿਹਾ, ਨਾ ਉਹਨੂੰ ਪੈਸੇ ਦੀ ਲੋੜ ਆ ਨਾ ਕੁਛ, ਹਾਲਾਂਕਿ ਮੈਂ ਖੁਦ ਹੀ ਕਹਿ ਦਿੰਦਾ ਮੈਂ ਅੱਜ ਵੀ ਉਹਨਾਂ ਦੇ ਵਿਜ਼ਨ ਦੇ ਨਾਲ, ਮੈਂ ਹੋ ਸਕਦਾ ਹੈ ਕਿ ਕੋਈ ਬੰਦੇ ਨਾਰਾਜ਼ ਹੋਣ ਇਸ ਗੱਲ ਦਾ, ਮੈਂ ਉਹਨਾਂ ਦੇ ਵਿਜ਼ਨ ਨਾਲ ਕੋਈ ਬਹੁਤਾ ਸਹਿਮਤ ਨਹੀਂ ਹੈ, ਬਟ ਉਹ ਬੰਦਾ ਘੱਟੋ ਘੱਟ ਤੁਹਾਡੀ ਤਰ੍ਹਾਂ ਥੋੜ੍ਹੀ ਹੈ, ਤੁਹਾਡੇ ਕੋਲ ਤੇ ਵਿਜ਼ਨ ਹੀ ਕੁਛ ਨਹੀਂ ਹੈ, ਤੁਸੀਂ ਖੁਦ ਕਰਪਟ ਹੋ, ਖੁਦ ਕਰਪਸ਼ਨ ਫੈਲਾਈ ਹੋਈ ਹੈ ਤੁਸੀਂ, ਔਰ ਤੁਸੀਂ ਉਸ ਬੰਦੇ ਨੂੰ ਐਸੇ ਐਲੀਗੇਸ਼ਨ ਕਿ ਜੀ ਉਹਦੇ ਵਾਈਫ ਦੇ ਪੁਰਾਣੇ ਹਸਬੈਂਡ ਨੂੰ ਲੱਭ ਕੇ ਲਿਆਏ, ਉਹ ਆ ਕੇ ਟੀਵੀ ਚੈਨਲ ਦੇ ਉੱਤੇ, ਇਹ ਤਾਂ ਅਸੀਂ ਗੱਲਾਂ ਹੀ ਨਹੀਂ ਕਰਦੇ ਕਦੇ, ਤੁਸੀਂ ਟੀਵੀ ਚੈਨਲ ਤੇ ਇਮਰਾਨ ਖਾਨ ਸਾਹਿਬ ਦੀ ਵਾਈਫ ਦੇ ਪੁਰਾਣੇ ਬੰਦੇ ਨੂੰ ਲਿਆ ਕੇ, ਹਸਬੈਂਡ ਨੂੰ ਲਿਆ ਕੇ FIR ਦਰਜ ਕਰਾ ਕੇ 7 ਸਜ਼ਾ ਖੁਦ ਠੋਕ ਦਿੱਤੀ ਉਸ ਬੰਦੇ ਦੇ ਉੱਤੇ, ਅਫੀਸ਼ੀਅਲ ਸੀਕਰੇਟ ਐਕਟ ਲੀਕ ਕਰ ਦਿੱਤਾ, ਜਿੰਨਾ ਨੁਕਸਾਨ ਤੁਸੀਂ ਪਾਕਿਸਤਾਨ ਦਾ ਕੀਤਾ ਉਹਨਾਂ ਤੇ ਇਮਰਾਨ ਖਾਨ ਸਾਹਿਬ ਤਾਂ ਉਹਨੂੰ ਦੁਬਾਰਾ ਰਿਵਾਈਵ ਕਰ, ਯੂਥ ਉਹਨਾਂ ਦੇ ਨਾਲ ਹੈ, NRI ਕਹਿਣ ਲੱਗਾ ਸੀ ਜਿਹੜੇ ਓਵਰਸੀਜ਼ ਪਾਕਿਸਤਾਨੀ ਸੀ ਇਹਨਾਂ ਨੂੰ ਕਿਹਾ ਜਾਂਦਾ ਹੈ, ਓਵਰਸੀਜ਼ ਪਾਕਿਸਤਾਨੀ ਸਾਰੇ ਉਹਨਾਂ ਸਾਰੇ ਨਹੀਂ ਤੇ ਚਲੋ 70-80% ਮਿਨੀਮਮ ਮੈਂ ਕਹਿ ਸਕਦਾ। ਮੈਂ ਇੱਕ ਗੱਲ ਕੋਈ ਵੱਡਾ ਦਾਅਵਾ ਨਹੀਂ ਕਰਨਾ ਚਾਹੁੰਦਾ, ਇਕਬਾਲ ਸਾਹਿਬ ਤੁਸੀਂ ਪਾਕਿਸਤਾਨ ਤੋਂ ਆ, ਜਿੰਨੇ ਤੁਸੀਂ ਪਾਕਿਸਤਾਨੀ ਨੂੰ ਜਾਣਦੇ ਹੋਗੇ ਨਾ, ਤੁਸੀਂ ਪਾਕਿਸਤਾਨ ਤੋਂ ਇਕਬਾਲ ਸਾਹਿਬ, ਜਿੰਨੇ ਤੁਸੀਂ ਪਾਕਿਸਤਾਨ ਨੂੰ ਜਾਣਦੇ ਹੋਗੇ, ਮੈਂ ਬਹੁਤ ਅਦਬ ਸਤਿਕਾਰ ਨਾਲ ਰਿਸਪੈਕਟਫੁਲੀ ਪਰਮਾਤਮਾ ਤੋਂ ਡਰ ਕੇ ਗੱਲ ਕਰ ਰਿਹਾ, ਤੁਹਾਡੇ ਤੋਂ 2 ਗੁਣਾ ਜ਼ਿਆਦਾ ਮੇਰੇ ਦੋਸਤ ਹੋਣਗੇ, ਫਰੈਂਡਸ ਹੋਣਗੇ ਮੇਰੇ ਤੁਹਾਡੇ ਤੋਂ, ਜਿੰਨੇ ਤੁਸੀਂ ਕਹੋਗੇ ਨਾ ਮੈਨੂੰ ਇੰਨੇ ਪਾਕਿਸਤਾਨੀ ਕੈਨੇਡਾ 'ਚ ਜਾਣਦੇ ਨੇ, ਉਸ ਤੋਂ 2 ਗੁਣਾ ਜ਼ਿਆਦਾ ਮੇਰੇ ਕਰੀਬੀ ਦੋਸਤ ਹੋਣਗੇ, ਇਹ ਮੈਂ ਤੁਹਾਨੂੰ ਅੱਜ ਦੱਸ ਦਿੰਦਾ। ਲੇਕਿਨ ਉਹਨਾਂ ਦੇ ਵਿੱਚ ਮੈਂ ਜਿਹਨਾਂ ਨੂੰ ਜਾਣਦਾ ਉਹਨਾਂ ਦੇ ਵਿੱਚ 70-80% ਜਿਹਨਾਂ ਨੂੰ ਮਿਲਦਾ ਉਹ ਅੱਜ ਵੀ ਹੁਣ ਵੀ ਅਸੀਂ ਖੇਡਦੇ ਪੁੱਛਦੇ ਹਾਂ, ਉਹ ਕਹਿੰਦੇ ਜੀ, ਉਹ ਕਹਿੰਦੇ ਸਾਰਾ ਸਭ ਨੂੰ ਪਤਾ, ਉਹ ਕਹਿੰਦੇ ਜੀ ਸਾਰਾ ਕੁਛ ਇਮਰਾਨ ਖਾਨ ਦੇ ਡਰ ਤੋਂ ਹੋ ਰਿਹਾ, ਸਭ ਨੂੰ ਪਤਾ ਇਸ ਗੱਲ ਦਾ, ਕਿਹਨੂੰ ਨਹੀਂ ਪਤਾ। ਔਰ ਉਹ ਕਹਿੰਦੇ ਜੀ ਉਹਨਾਂ ਨੇ ਰੁਕਣਾ ਹੀ ਨਹੀਂ ਹੈ, ਉਹਨਾਂ ਨੇ ਮੰਨਣਾ ਉਹ ਵਕਤ। ਔਰ ਮੈਂ ਤੁਹਾਨੂੰ ਇੰਨੀ ਗੱਲ ਦੱਸ ਦਿੰਦਾ, ਜਿੱਦਣ ਉਹ ਇਮਰਾਨ ਖਾਨ ਸਾਹਿਬ ਦਾ ਆ ਗਏ ਨਾ ਪਾਵਰ ਚ, ਇਹ ਜਨਰਲ ਅਸੀਮ ਮੁਨੀਰ ਨੂੰ ਲੱਭਣਾ ਨਹੀਂ ਰਸਤਾ, ਮੈਂ ਜਾਵਾਂ ਕਿੱਥੇ। ਉਸੇ ਕਾਰਨ ਉਹਨੇ ਸਾਰੀ ਡਿਫਲੈਕਸ਼ਨ ਕਰ ਦਿੱਤੀ। ਸਰ ਮੈਂ ਗੱਲ ਰੈਪ ਅਪ ਕਰਦਾ, ਫਿਰ ਗੱਲ ਲੰਬੀ ਹੋ ਜਾਏਗੀ। ਧੀਰਜ ਨਾਂਜੀ ਹੋਰ ਬਾਕੀ ਸਾਰੇ ਕਾਲਰ ਵੀ ਵੇਟ ਕਰ ਰਹੇ ਨੇ, ਔਰ ਰਿਕਾਰਡਡ ਬ੍ਰੇਕ ਵੀ, ਉਧਰੋਂ ਹੈਡਲਾਈਨਸ ਵੀ ਹੈ। ਮੈਂ ਸਿਰਫ ਇੰਨੀ ਗੱਲ ਕਹਿਣਾ ਚਾਹੁੰਦਾ ਹਾਂ ਕਿ ਲੀਡਰਸ ਨੂੰ ਕਰਨਾ ਕੀ ਚਾਹੀਦਾ, ਠੀਕ ਹੈ ਕਿ ਨਹੀਂ। ਮੈਂ ਅੱਜ ਪਾਕਿਸਤਾਨ ਦੇ ਵਿੱਚ ਜੇ ਉਹਨਾਂ ਨੂੰ ਗੱਲ ਕਰਾਂ ਕਿ ਜੀ ਠੀਕ ਹੈ ਜੀ ਕੀ ਤੁਹਾਨੂੰ ਕਰਨਾ ਚਾਹੀਦਾ, ਠੀਕ ਹੈ, ਔਰ ਇੰਡੀਆ ਦੀ ਤਰਫੋਂ ਕਰਾਂਗਾ, ਮੈਂ ਅੱਜ ਵੀ ਖੜਾ ਉਸ ਗੱਲ ਤੇ। ਹੋ ਸਕਦਾ ਅਗਲੇ ਕਾਲਰ ਧੀਰਜ ਨਾਂਜੀ ਜੀ ਮੇਰੇ ਨਾਲ ਅਪਸੈਟ ਹੋ ਜਾਣ, ਜਿਹੜਾ ਮਰਜ਼ੀ ਅਪਸੈਟ ਹੋ ਜਾਏ, ਇੰਡੀਆ ਨੂੰ ਬਿਲਕੁਲ ਦੱਸ ਲੜਾਈ ਦੀ ਤਾਂ, ਲੜਾਈ ਦਾ ਤਾਂ ਮੈਂ ਕਹਿੰਦਾ ਉਹਦਾ ਤਾਂ ਸੋਚਣ ਬਿਨਾ ਏਡਾ ਬੜਾ ਨੁਕਸਾਨ ਹੋ ਜਾਣਾ ਇੰਡੀਆ ਦਾ ਕਿ ਰਹਿੰਦੀ ਦੁਨੀਆ ਤੱਕ ਇੰਡੀਆ ਦਾ ਉਹ ਨੁਕਸਾਨ ਦੀ ਭਰਪਾਈ ਨਹੀਂ ਹੋਣੀ। ਲੜਾਈ ਦੀ ਤਾਂ ਸੋਚਣ ਨਾ, $10 billion ਦੀ ਲਾਈਨ ਆਫ ਕ੍ਰੈਡਿਟ ਦੇਣ ਕੇ ਅਸੀਂ ਉੱਥੇ ਤੁਸੀਂ ਬਣਾਈ ਹੈ ਨਾ ਉਹ ਪਾਰਲੀਮੈਂਟ ਅਫਗਾਨਿਸਤਾਨ ਦੀ, ਉਹਨਾਂ ਨੂੰ ਕਹੋ ਜੀ ਅਸੀਂ ਸਾਰਾ ਪੈਸਾ ਸਾਨੂੰ ਅਕਾਊਂਟਿੰਗ ਚਾਹੀਦੀ ਹੈ, ਕਿਹੜਾ ਬੰਦਾ ਮਨਾ ਕਰ ਜਾਏਗਾ? ਐਲਾਨ ਕਰ ਦੇਣ ਜਨਰਲ ਨਸੀਮ ਮੁਨੀਰ ਸਾਹਿਬ ਮਨਾ ਕਰ ਦੇਣਗੇ ਜਾਂ ਇਮਰਾਨ ਖਾਨ ਸਾਹਿਬ, ਕੋਈ ਨਹੀਂ ਮਨਾ ਕਰੇਗਾ। ਤੁਸੀਂ ਕਹੋ ਜੀ ਅਸੀਂ ਇੱਥੇ ਤੁਹਾਡੇ ਹਸਪੀਟਲ ਬਣਾਉਣਾ ਹੈ ਔਰ ਇੱਕ ਯੂਨੀਵਰਸਿਟੀ ਬਣਾਉਣੀ ਹੈ ਵਰਲਡ ਕਲਾਸ, ਲੋਕ ਕਹਿਣਗੇ ਵਾਹ ਜੀ ਵਾਹ, ਉਹ ਇੱਥੇ ਸੋਚ ਰਹੇ ਸੀ ਲੜਾਈ ਲੱਗ ਜਾਈਏ ਤਾਂ ਗੱਲ ਹੀ ਕੁਛ ਹੋਰ ਹੋ ਗਈ। ਕਹੋ ਜੀ ਉਹਨਾਂ ਨੂੰ ਨਹੀਂ ਛੱਡਣਾ, ਉਹ ਜਿਹੜੇ ਟੈਰਰਿਸਟ ਨੇ ਉਹਨਾਂ ਨੂੰ ਨਹੀਂ ਛੱਡਣਾ, ਉਹਨਾਂ ਦੀ ਤਾਂ ਤੁਸੀਂ ਹਾਲਤ ਦੇਖੋ ਜਿਹੜੀ ਮੋਦੀ ਸਾਹਿਬ ਨੇ ਕਹੀ ਹੈ ਵੀ ਕਲਪਨਾ ਵੀ ਕੇ ਵੀ ਬਾਹਰ, ਉਹ ਜੋ ਮਰਜ਼ੀ ਕਰੋ ਤੁਸੀਂ, ਪਰ ਇੱਕ ਵੀ ਪਾਕਿਸਤਾਨ ਦੇ ਸਾਡੇ ਭਰਾ ਭੈਣ ਨੂੰ ਕੋਈ ਖਰੋਚ ਵੀ ਆਉਂਦੀ ਹੈ ਸਾਡਾ ਦਿਲ ਉਨਾ ਹੀ ਦੁਖੇਗਾ, ਨਹੀਂ ਉਹ ਨਹੀਂ। ਉੱਥੇ ਤੁਸੀਂ ਹਸਪੀਟਲ ਦਿਓ, ਯੂਨੀਵਰਸਿਟੀ ਦਿਓ, ਹਾਂ ਬਾਕੀ ਤੁਸੀਂ ਜਿਹੜਾ ਉਹਨਾਂ ਨੂੰ ਤੁਸੀਂ ਸਜ਼ਾ ਦੇਣੀ ਉਹ ਦਿਓ ਆਪਣੀ। ਹਾਂ ਉਧਰ ਪਾਕਿਸਤਾਨ ਲਈ ਤੁਸੀਂ ਮੇਰੀ ਗੱਲ ਸੁਣੋ, ਤੁਸੀਂ ਕਹਿੰਦੇ ਹੋ ਜੀ 1980 'ਚ ਰਹਿ ਰਹੇ ਨੇ ਇਹ ਜਨਰਲ ਅਸੀਮ ਮੁਨੀਰ, ਮੈਂ ਨਾਮ ਲੈ ਕੇ ਬੋਲ ਰਿਹਾ, ਜਨਰਲ ਅਸੀਮ ਮੁਨੀਰ ਕਹਿ ਰਹੇ 1980 'ਚ, ਮੈਂ ਕਹਿੰਦਾ ਜੀ ਇਹ ਤੇ ਹਜੇ ਇੱਕ ਹੁੰਦਾ ਨਾ ਕਿੰਨਾ ਚੱਲਦਾ ਜੀ ਇਹ 2025 AD ਹੈ, ਇੱਕ ਹੁੰਦਾ BC ਬਿਫੋਰ ਕ੍ਰਾਈਸਟ, ਉਹ ਤਾਂ ਮੈਨੂੰ ਲੱਗਦਾ ਹਜੇ ਕਿਤੇ 3-4 ਹਜ਼ਾਰ ਸਾਲ ਪਹਿਲਾਂ ਹੀ ਕਿਤੇ ਕਬੀਲਿਆਂ ਕਬੂਲਿਆਂ 'ਚ ਹੀ ਰਹਿ ਰਹੇ ਨੇ ਹਜੇ। ਇੱਕ ਲੀਡਰ ਕਦੇ ਗੱਲ ਕਰ ਸਕਦਾ? ਕਿੰਨੀ ਸ਼ਰਮਨਾਕ ਸ਼ੇਮਫੁਲ ਗੱਲ ਇਸ ਬੰਦੇ ਨੇ ਕੀਤੀ ਹੈ ਜਨਰਲ ਅਸੀਮ ਮੁਨੀਰ ਨੇ ਕਿ ਜੀ ਮੁਸਲਿਮਜ਼ ਆਰ ਸੁਪੀਰੀਅਰ, ਸੁਣਿਆ ਤੁਸੀਂ ਕਦੇ? ਹੈਵ ਯੂ ਐਵਰ ਹਰਡ ਕਿ ਕੋਈ ਲੀਡਰ ਇਹ ਗੱਲ ਕਰ ਸਕਦਾ? ਤੁਸੀਂ ਉੱਥੇ ਲੱਖਾਂ ਸਿੱਖਾਂ ਨੂੰ ਕੀ ਕਹਿ ਰਹੇ ਹੋ ਵੀ ਤੁਸੀਂ ਕਾਕਾ ਇਨਫੀਰੀਅਰ ਹੋ? ਤੁਸੀਂ ਲੱਖਾਂ ਸਿੱਖਾਂ ਨੂੰ ਕਹਿ ਰਹੇ ਹੋ ਤੁਸੀਂ ਇਨਫੀਰੀਅਰ ਹੋ? ਤੁਸੀਂ ਲੱਖਾਂ ਹਿੰਦੂਆਂ ਨੂੰ ਕਹਿ ਰਹੇ ਹੋ ਇਨਫੀਰੀਅਰ ਹੈ? ਬੁੱਧਿਸਟ, ਜੈਨ, ਪਾਰਸੀ, ਕ੍ਰਿਸਚਨ, ਅਹਿਮਦੀਆ ਮੁਸਲਿਮ ਜਮਾਤ ਦੇ ਲੋਕ ਜਿਹਨਾਂ ਦੀ ਤੁਸੀਂ ਮਸਜਿਦਾਂ ਸ਼ਹੀਦ ਕਰ ਰਹੇ ਹੋ, ਮਾਰ ਰਹੇ ਹੋ, ਕੁੱਟ ਰਹੇ ਹੋ, ਹੈ ਇਹ ਕਿ ਮਤਲਬ ਜਦੋਂ ਤੁਸੀਂ ਇਹੋ ਜਿਹੀ ਗੱਲ ਕਰਦੇ ਹੋ, ਨਹੀਂ ਗਲਤ ਗੱਲ ਹੈ, ਇਹ ਬਿਲਕੁਲ ਤੁਸੀਂ ਨਹੀਂ ਕਰ ਸਕਦੇ। ਤੁਸੀਂ ਉੱਥੇ ਜਾ ਕੇ ਇਹ ਕਹੋ ਕਿ ਦੇਖੋ ਅੱਜ ਅਸੀਂ ਉਹਨਾਂ, ਉਹ ਕਹਿੰਦੇ ਜੀ ਪਾਕਿਸਤਾਨ ਕੇ ਆਨੇ ਵਾਲੇ ਜੋ ਹਮਾਰੇ ਲੋਕ ਹੈ ਉਨਕੋ ਵੀ ਬਤਾਏ ਪਾਕਿਸਤਾਨ ਕੀ ਸਟੋਰੀ, ਜਾਂ ਆਨੇ ਵਾਲੀ ਲੋਕਾਂ ਨੂੰ ਜੇ ਤੁਸੀਂ ਕੁਛ ਪਾਸ ਆਨ ਕਰਨਾ ਨਾ, ਇਹ ਪਾਸ ਆਨ ਕਰੋ ਕਿ ਦੇਖੋ ਅਸੀਂ ਵੀ ਹੈਵ ਅ ਯੰਗਰ ਡੈਮੋਗ੍ਰਾਫਿਕ ਇਨ ਪਾਕਿਸਤਾਨ ਦੈਨ ਈਵਨ ਇੰਡੀਆ, ਚਾਈਨਾ ਤੋਂ ਤਾਂ ਅਸੀਂ ਬਹੁਤ ਹੀ ਯੰਗਰ ਡੈਮੋਗ੍ਰਾਫਿਕ ਹੈ, ਸਾਡੀ ਮੀਡੀਅਨ ਏਜ ਇੰਡੀਆ ਤੋਂ ਵੀ ਯੰਗ ਹੈ, ਠੀਕ ਹੈ, ਨੰਬਰ 1 ਸਾਡੀ ਇਹ ਸਟਰੈਂਥ ਹੈ, ਨੰਬਰ 2 ਅਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਜੁੜਨਾ ਹੈ, ਸਾਡਾ ਇੱਥੇ ਪਾਕਿਸਤਾਨ ਦਾ ਜਿਹੜਾ ਯੂਥ ਹੈ ਉਹ ਇੰਡੀਆ ਤੋਂ ਘੱਟ ਹੈ, ਕਿਤੇ ਸਾਡਾ ਪਾਕਿਸਤਾਨ ਦਾ ਯੂਥ ਇੰਡੀਆ ਤੋਂ ਘੱਟ ਹੈ, ਅਸੀਂ ਅੱਜ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਜੁੜਨਾ, ਅਸੀਂ ਅੱਜ ਸਾਇੰਸ ਦੇ ਨਾਲ ਜੁੜਨਾ, ਅਸੀਂ ਇਨੋਵੇਸ਼ਨ ਦੇ ਨਾਲ ਜੁੜਨਾ, ਠੀਕ ਹੈ, ਅਸੀਂ ਸਾਡਾ ਕੋਈ ਵੀ ਧਰਮ ਹੋਵੇ, ਕੋਈ ਮਜ਼ਹਬ ਹੋਵੇ, ਕੋਈ ਜਾਤ ਹੋਵੇ, ਦੈਟ ਇਜ਼ ਐਵਰੀ ਵਨ, ਵੀ ਆਰ ਆਲ ਪਾਕਿਸਤਾਨੀ, ਜੁੜ ਜਾਓ ਇੱਕ ਵਾਰ, ਅਗਲੇ 10-20 ਸਾਲ ਅਸੀਂ ਪਾਕਿਸਤਾਨ ਲਈ ਕੰਮ ਕਰਨਾ, ਠੀਕ ਹੈ ਨੀ, ਫਿਰ ਤੇ ਸਾਰੀਆਂ ਗੱਲਾਂ ਹੋ ਸਕਦੀਆਂ ਨੇ, ਪੋਸੀਬਲ, ਬਹੁਤ ਕੁਛ ਹੋ ਸਕਦਾ ਉੱਥੇ ਪੋਸੀਬਲ। ਜੇ ਤੁਸੀਂ ਇਹੀ ਪੁਰਾਣੀ 5,000 ਸਾਲ ਪੁਰਾਣੀਆਂ ਗੱਲਾਂ ਕਰਨੀਆਂ ਕਿ ਅਸੀਂ ਸੁਪੀਰੀਅਰ ਹਾਂ ਧਰਮ ਦੇ ਨਾਤੇ, ਅਸੀਂ ਸੁਪੀਰੀਅਰ ਹੈ, ਠੀਕ ਹੈ, ਫਿਰ ਨਹੀਂ, ਫਿਰ ਇਹ ਗੱਲ ਅੱਗੇ ਮਤਲਬ ਉਹਨਾਂ ਕੋਲੋਂ ਨਹੀਂ ਵਧਾ ਹੋਣੀ, ਫਿਰ ਤੇ ਹੋਰ ਕੋਈ ਬੰਦਾ ਵਿਜ਼ਨਰੀ ਚਾਹੀਦਾ। ਬਾਕੀ ਮੈਂ ਇਹੀ ਗੱਲ ਕਹਿ ਸਕਦਾ ਕਿ ਬਹੁਤ ਬਹੁਤ ਗਲਤ ਡਾਇਰੈਕਸ਼ਨ ਵੱਲ ਜਨਰਲ ਅਸੀਮ, ਔਰ ਜਿੰਨਾ ਨੁਕਸਾਨ ਇਹਨਾਂ ਨੇ ਮੁਸਲਿਮ ਦਾ ਕੀਤਾ, ਇਹ ਉਹੀ ਉਸਾਮਾ ਬਿਨ ਲਾਦਿਨ ਵਾਲਾ ਕੰਮ ਹੈ ਜੀ। ਮੈਂ ਬੜੀ ਜ਼ਿੰਮੇਵਾਰੀ ਦੇ ਨਾਲ ਆਈ ਐਮ ਡਰਾਇੰਗ ਪੈਰਲਸ ਬਿਟਵੀਨ ਉਸਾਮਾ ਬਿਨ ਲਾਦਿਨ ਐਂਡ ਜਨਰਲ ਅਸੀਮ ਮੁਨੀਰ, ਬੜੀ ਜ਼ਿੰਮੇਵਾਰੀ ਨਾਲ ਆਈ ਐਮ ਡਰਾਇੰਗ ਪੈਰਲਸ। ਇਸ ਬੰਦੇ ਨੇ ਉਹੀ ਉਸਾਮਾ ਬਿਨ ਲਾਦਿਨ ਵਾਲਾ ਕੰਮ ਕੀਤਾ ਕਿ ਉਹ ਸੋਚ ਰਿਹਾ ਸੀ ਜੀ ਮੈਂ ਇਸਲਾਮ ਲਈ ਬੜਾ ਵਧੀਆ ਕੰਮ ਕਰ ਰਿਹਾ 9/11 ਕਰਕੇ, ਰਹਿੰਦੀ ਦੁਨੀਆ ਤੱਕ ਉਹ ਨੁਕਸਾਨ ਕਰਾ ਗਿਆ, ਰਹਿੰਦੀ ਦੁਨੀਆ ਤੱਕ ਉਹ ਬੰਦਾ ਉਸਾਮਾ ਬਿਨ ਲਾਦਿਨ, ਇਹ ਜਨਰਲ ਅਸੀਮ ਮੁਨੀਰ ਵੀ ਰਹਿੰਦੀ ਦੁਨੀਆ ਤੱਕ ਨੁਕਸਾਨ ਕਰਾ ਗਿਆ। ਚਾਹੀਦਾ ਇਹਨਾਂ ਨੂੰ ਫੇਅਰ ਐਂਡ ਫਰੈਸ਼ ਇਲੈਕਸ਼ਨ ਕਰਾਉਣ, ਜੇ ਉਹਦੇ ਤੇ ਮੇਰੇ ਜਿੰਨੇ ਫਰੈਂਡਸ ਨੇ ਉਹ ਕਹਿੰਦੇ ਜੀ ਪੰਜ ਵੋਟਾਂ ਵੀ ਪੈ ਗਈਆਂ ਨਵਾਜ਼ ਸ਼ਰੀਫ ਸਾਹਿਬ ਨੂੰ ਤਾਂ ਸਾਡਾ ਨਾਂ ਵਟਾ ਦੇਣਾ, ਸਾਡੇ ਇਮਰਾਨ ਖਾਨ ਸਾਹਿਬ ਨੂੰ ਵੋਟਾਂ ਪੈਣੀਆਂ, ਚਲੋ ਮੈਂ ਵੀ ਕਹਿਣਾ ਚਾਹੁੰਦਾ ਵੋ ਜਿੱਤਣਗੇ। ਨੋ, ਮੈਂ ਸਿਰਫ ਆਪਣੀ ਹੱਦ ਤੱਕ ਰਹਿੰਦੇ ਇੰਨੀ ਗੱਲ ਕਹਿਣਾ ਚਾਹੁੰਦਾ, ਫਰੀ ਐਂਡ ਫੇਅਰ ਇਲੈਕਸ਼ਨ ਕਰਾਓ, ਫਰੀ ਐਂਡ ਫੇਅਰ। ਜਿਹੜਾ ਵੀ ਉੱਥੇ ਬੰਦਾ ਜਿੱਤਦਾ ਉਹਨੂੰ ਕਹੋ ਭਾਈ ਸਾਹਿਬ ਸਾਡਾ ਕੰਮ ਹੈ ਡਿਫੈਂਸ ਕਰਨਾ, ਠੀਕ ਹੈ, ਔਰ ਤੁਸੀਂ ਆਪਣਾ ਕੰਟਰੀ ਚਲਾਓ ਆਪਣੇ ਹਿਸਾਬ ਦੇ ਨਾਲ, ਔਰ ਵੀ ਵਿਲ ਡੂ ਟੇਕ ਪਾਰਟ ਔਨ ਓਨਲੀ ਡਿਫੈਂਸ, ਦੈਟਸ ਇਟ। ਹਾਂਜੀ, ਤੁਸੀਂ ਸੋਰੀ ਕੁਛ ਮੇਰੇ ਖਿਆਲ ਵਿੱਚ ਐਡ ਕਰਨਾ ਚਾਹ ਰਹੇ ਸੀ, ਗੋ ਅਹੈਡ। ਹਾਂਜੀ, ਇੱਕ ਵਾਰ
ਸਰ ਮੈਂ ਇੱਕ ਚੀਜ਼ਾਂ ਦੋ ਐਡ ਕਰਨਾ ਚਾਹਾਂਗਾ, ਤੁਸੀਂ ਬੜੇ ਸਾਰੇ ਪੁਆਇੰਟ, ਮੈਂ ਸਿਰਫ ਐਜ਼ ਏ ਉਹਦਾ ਰਿਸਪੌਂਸ ਵਾਸਤੇ ਸਰ ਇੱਕ ਚੀਜ਼ ਇਹ ਹੈ ਨਾ ਕਿ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਮੈਂ ਉਹਨੇ ਥੋੜੀ ਜਿਹੀ ਕਰੈਕਸ਼ਨ ਕਰਨਾ ਚਾਹਾਂਗਾ। ਆਸਮ ਮੁਨੀਬ ਲੀਡਰ ਨਹੀਂ ਹੈ ਸਰ, ਉਹ ਇੱਕ ਸਟੇਟ ਦਾ ਮੁਲਾਜ਼ਮ ਹੈ ਜਿਹੜਾ ਕਿ ਟੈਕਸ ਪੇਅਰ ਦੇ ਪੈਸੇ ਤੋਂ ਤਨਖਾਹ ਲੈ ਰਿਹਾ, ਨਾ ਉਹ ਪਾਕਿਸਤਾਨ ਦਾ ਲੀਡਰ ਹੈ, ਨਾ ਉਹਨੂੰ ਪਾਕਿਸਤਾਨ ਦੇ ਲੋਕ ਲੀਡਰ ਮੰਨਣ ਦੇ ਤਿਆਰ ਹਨ, ਪਾਕਿਸਤਾਨ ਦਾ ਆਮ ਜਨਤਾ ਇਹ ਵੀ ਮੰਨਣ ਤੇ ਨਹੀਂ ਤਿਆਰ ਕਿ ਉਹ ਸਹੀ ਤਰੀਕੇ ਨਾਲ ਆਰਮੀ ਚੀਫ ਬਣਿਆ। ਉਹ ਆਪਣੇ ਆਰਮੀ ਚੀਫ ਬਣਨ ਤੋਂ ਇੱਕ ਮਹੀਨਾ ਪਹਿਲੇ ਰਿਟਾਇਰ ਹੋ ਚੁੱਕਿਆ ਸੀ, ਉਹ ਤੇ ਇਲੀਟਮੇਟ ਆਰਮੀ ਚੀਫ ਹੈ। ਅਗਰ ਤੁਸੀਂ ਉਹਦੇ ਡਿਟੇਲ ਲੈ ਜਾਓ ਤਾਂ ਨੰਬਰ 1 ਇਜ਼ ਨਾਟ ਦਾ ਲੀਡਰ ਆਫ ਪਾਕਿਸਤਾਨ, ਉਹ ਇੱਕ ਮੁਲਾਜ਼ਮ ਹੈ ਸਟੇਟ ਦਾ, ਠੀਕ ਹੈ ਸਰ। ਦੂਸਰਾ ਸਰ, ਉਹ ਮੁਸਲਿਮ ਨੂੰ ਰਿਪ੍ਰੈਜੈਂਟ ਨਹੀਂ ਕਰਦਾ ਸਰ। ਅਗਰ ਉਸਾਮਾ ਬਿਨ ਲਾਦਨ ਨਾਲ ਤੁਸੀਂ ਕੰਪੇਅਰ ਕਰ ਰਹੇ ਹੋ, ਐਸੀ ਟੈਰਰਿਸਟ ਦਾ ਆਪਣਾ ਇੱਕ ਹਿਸਾਬ ਸੀ, ਇਹ ਸਰ ਨਾ ਪਾਕਿਸਤਾਨ ਨੂੰ ਰਿਪ੍ਰੈਜੈਂਟ ਕਰਦਾ, ਮੁਸਲਿਮ ਨੂੰ ਰਿਪ੍ਰੈਜੈਂਟ ਕਰਨਾ ਤੇ ਬੜੇ ਦੂਰ ਦੀ ਗੱਲ ਹੈ। ਇਸ ਨਾਲ ਜ਼ਿਆਦਾ ਅਕਲਮੰਦ, ਜ਼ਿਆਦਾ ਜ਼ਹੀਨ, ਜ਼ਿਆਦਾ ਪੜ੍ਹੇ ਲਿਖੇ ਲੋਕ ਪਾਕਿਸਤਾਨ ਵਿੱਚ ਬੈਠੇ, ਲਿਹਾਜ਼ਾ ਤੁਸੀਂ ਇਹਦੇ ਜਿਹੜੀ ਵਰਡਿੰਗ ਨੂੰ ਤੁਸੀਂ, ਮੈਂ ਬਾਕੀ ਲੋਕਾਂ ਨੂੰ ਇਹ ਕਹਿ ਰਿਹਾ ਦੁਨੀਆਂ ਦੇ ਨੂੰ, ਮਤ ਇਹ ਸਮਝੋ ਕਿ ਇਹਦੀ ਵਰਡਿੰਗ ਜਿਹੜੀ ਉਹ ਪਾਕਿਸਤਾਨ ਦੇ ਲੋਕਾਂ ਦੀ ਵਰਡਿੰਗ ਹੈ। ਇਹ ਤੇ ਕਾਬਜ਼ ਆ ਉੱਥੇ, ਜਿਹੜੇ ਬੰਦੇ ਕਾਬਜ਼ ਹੋਏ ਕਿ ਕਬਜ਼ਾ ਕਰਕੇ ਬਹਿ ਜਾਣ, ਜੋ ਮਰਜ਼ੀ ਕਹਿੰਦੇ ਰਹੋ, ਉਹਨੂੰ ਲੋਕਾਂ ਦੀ ਰਿਪ੍ਰੈਜੈਂਟੇਸ਼ਨ ਥੋੜੀ ਹੁੰਦੀ ਹੈ। ਦੂਸਰੀ ਸਰ, ਮੈਂ ਚੀਜ਼ ਇਹ ਕਹਾਂਗਾ, ਤੁਸੀਂ ਕਿਹਾ ਜੀ ਕਿ ਪਾਕਿਸਤਾਨ ਕੀ ਕਰਨ ਦੁਨੀਆ ਪਾਕਿਸਤਾਨ ਵਾਸਤੇ, ਸਰ IMF ਪਾਕਿਸਤਾਨ 24 ਟਾਈਮ IMF ਕੋਲ ਜਾ ਚੁੱਕਿਆ ਪਿਛਲੇ 75 ਸਾਲ ਵਿੱਚ। ਪਾਕਿਸਤਾਨ ਨੂੰ ਵਰਲਡ ਬੈਂਕ ਕਰਜ਼ਾ ਦਿੰਦਾ, ਪਾਕਿਸਤਾਨ ਨੂੰ ਏਸ਼ੀਅਨ ਬੈਂਕ ਕਰਜ਼ਾ ਦਿੰਦਾ, ਪਾਕਿਸਤਾਨ ਨੂੰ ਦੁਨੀਆ ਦੇ ਜਿਤਨੇ ਵੈਸਟਰਨ ਕੰਟਰੀਜ਼ ਹਨ ਉਹ ਸਾਰੇ ਕਰਜ਼ਾ ਦਿੰਦੇ। ਮੇਰਾ ਸਰ ਜ਼ਿਲ੍ਹਾ ਇਹ ਹੈ ਕਿ ਪਾਕਿਸਤਾਨ ਦੇ ਅੰਦਰ ਜਿਤਨੇ ਹੁਣ ਤੱਕ ਇਲੈਕਸ਼ਨ ਹੋਏ ਤਕਰੀਬਨ ਸਾਰੇ ਗਲਤ ਹੋਏ, ਲੇਕਿਨ ਜਿਹੜਾ 2024 ਦਾ 2022 ਦਾ ਇਲੈਕਸ਼ਨ ਤੁਹਾਡੇ ਸਾਹਮਣੇ ਆਇਆ ਸੀ, ਤੁਹਾਨੂੰ ਯਾਦ ਹੈ, ਤੁਹਾਨੂੰ ਤਾਂ ਚੀਜ਼ ਪਤਾ ਸਰ, ਦੁਨੀਆ ਦੀ ਡੈਮੋਕ੍ਰੇਸੀ ਦੇ ਮੂੰਹ ਦੇ ਉੱਤੇ ਤਮਾਚਾ ਸੀ ਲੋਕ ਕਿ ਦਿਨ ਦਿਹਾੜੇ ਰਿਗਿੰਗ ਹੋਈ ਹੈ ਔਰ ਲੋਕਾਂ ਨੂੰ ਕੁਚਲ ਦਿੱਤਾ ਗਿਆ ਪੈਰਾਂ ਦੇ ਥੱਲੇ। ਸਾਡੀ ਓਵਰਸੀਜ਼ ਕਮਿਊਨਿਟੀ ਅਮਰੀਕਾ ਦੇ ਅੰਦਰ ਪਿਛਲੇ 28 ਸਾਲ ਤੋਂ ਫਾਈਟ ਕਰ ਰਹੇ, ਉਹ ਪੂਰੇ ਸੈਨੇਟਰ ਤੱਕ ਅਪਰੋਚ ਹੋਇਆ, ਸੈਨੇਟਰ ਨੇ ਆਪਣੀਆਂ ਉੱਥੇ ਰੈਜੋਲੂਸ਼ਨ ਵੀ ਪੇਸ਼ ਕੀਤੇ, ਪਿਛਲੇ ਦਿਨਾਂ ਵਿੱਚ 3 ਸੈਨੇਟਰ ਉੱਥੇ ਗਏ ਸਨ, ਠੀਕ ਹੈ ਜੀ। ਇੱਥੋਂ ਦੇ ਸੈਨੇਟਰ ਨੇ ਬੜੇ ਬੜੇ ਬਿਆਨ ਦਿੱਤੇ, ਉੱਥੇ ਜਾ ਕੇ ਉਹਨਾਂ ਇਮਰਾਨ ਖਾਨ ਨੂੰ ਮਿਲਣਾ ਤੱਕ ਪਸੰਦ ਨਹੀਂ ਕੀਤਾ, ਮਤਲਬ ਵੀ ਨਹੀਂ ਕਿਹਾ ਯਾਰ ਕਿ ਅਸੀਂ ਖਾਨ ਨੂੰ ਜਾ ਕੇ ਜੇਲ੍ਹ ਵਿੱਚ ਮਿਲ ਲਈਏ, ਆਸਮ ਨੂਰ ਮਿਲ ਕੇ ਵਾਪਸ ਆ ਗਏ, ਇੱਥੇ ਆ ਕੇ ਫਿਰ ਕਹਿੰਦੇ ਸੀ ਇਮਰਾਨ ਖਾਨ। ਸਰ ਮੇਰਾ ਜ਼ਿਲ੍ਹਾ ਇਹ ਹੈ ਕਿ ਅਗਰ ਤੁਸੀਂ ਉਸ ਆਰਮੀ ਨੂੰ ਆਪਣੇ ਫਾਇਦੇ ਵਾਸਤੇ ਯੂਜ਼ ਕਰਨਾ ਤਾਂ ਫਿਰ ਤੁਹਾਨੂੰ ਨੁਕਸਾਨ ਵੀ ਹੋਣਗੇ, ਉਹਦੇ ਤੁਹਾਨੂੰ ਉਸਦੇ ਫਿਰ ਨੁਕਸਾਨ ਵੀ ਹੋਣਗੇ, ਉਹ ਫਿਰ ਤੁਹਾਨੂੰ ਚੱਕ ਵੀ ਮਾਰਨਗੇ। ਤੇ ਇਹ ਮੇਰਾ ਸਿਰਫ ਪ੍ਰੋਬਲਮ ਹੈ, ਮੇਰੇ ਸਿਰਫ ਰਿਕੁਐਸਟ ਇਹ ਹੈ ਸਰ ਕਿ ਮੈਂ ਦੁਨੀਆ ਨੂੰ ਥਾ ਕੇ ਆ ਰਿਹਾ ਕਿ ਤੁਸੀਂ ਆਪਣਾ ਫਾਇਦਾ ਨਾ ਦੇਖੋ ਕਿ ਤੁਸੀਂ ਇਹਨਾਂ ਨੂੰ ਇਸਤੇਮਾਲ ਕਰਦੇ ਹੋ ਆਪਣੇ ਫਾਇਦੇ ਵਾਸਤੇ। ਜਿਹੜਾ ਤੁਸੀਂ ਆਪਣਾ ਉਹ ਇਸਤੇਮਾਲ ਹੋਗੇ ਉਸ ਟਾਈਮ ਫਾਇਦੇ ਵਾਸਤੇ, ਤੇ ਜਿਸ ਟਾਈਮ ਨੁਕਸਾਨ ਦੇਣਗੇ ਤਾਂ ਫਿਰ ਕੀ ਹੋਏਗਾ? ਨੁਕਸਾਨ ਦੇ ਦੇ ਮਿਲਣਾ, ਵਕਤ ਮੁਕਤ ਆਉਂਦਾ ਤੇ ਨੁਕਸਾਨ ਦੇ ਵੀ ਦੇ ਦੇ। ਜਿਸ ਤਰ੍ਹਾਂ ਤੁਸੀਂ ਤਾਲਿਬਾਨ ਦੀ ਐਗਜ਼ਾਮਪਲ ਦੇ ਰਹੇ ਸੀ ਹੋ ਕਿ ਉਹਨਾਂ ਨੂੰ ਕਿਸੇ ਦੇ ਸੰਗੇ ਹੈ, ਤੇ ਸਰ ਮੇਰਾ ਸਿਰਫ ਕਹਿਣਾ ਇਹ ਹੈ ਕਿ ਦੁਨੀਆ ਦੇ ਲੋਕ ਜਾਂ ਕੰਟਰੀਜ਼ ਕੋਲ ਦੇਖ ਰਹੇ ਕਿ ਪਾਕਿਸਤਾਨ ਵਿੱਚ ਪਿਛਲੇ 28 ਸਾਲ ਕਿਉਂ ਹੋ ਰਿਹਾ, ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋ ਰਹੀ ਹੈ ਈਰਾਨ ਦੇ ਉੱਤੇ, ਤਾਂ ਬੜਾ ਨਜ਼ਰ ਆਉਂਦਾ ਇਹਨਾਂ ਵਿੱਚ ਹਿਊਮਨ ਰਾਈਟਸ ਵਾਇਲੇਸ਼ਨ ਹੋ ਰਹੀ ਹੈ, ਹੋਰ ਜਗ੍ਹਾ ਤੇ ਬੜਾ ਨਜ਼ਰ ਆਉਂਦਾ, ਪਾਕਿਸਤਾਨ ਵਿੱਚ ਕਿਉਂ ਨਹੀਂ ਨਜ਼ਰ ਆਉਂਦਾ? 26/11 ਨੂੰ, ਨਵੰਬਰ 26 ਨੂੰ ਪਾਕਿਸਤਾਨ ਦੇ ਅੰਦਰ ਸਿੱਧੀ ਗੋਲੀਆਂ ਚਲਾਈਆਂ ਗਈਆਂ ਪ੍ਰੋਟੈਸਟਰ ਤੇ, ਸਿੱਧੇ ਲੋਕ ਮਰੇ, ਮਸ਼ੀਨ ਗਨ ਦੀ ਫਾਇਰਿੰਗ ਹੋਈ ਹੈ, ਪੂਰੀ ਦੁਨੀਆ ਨੂੰ ਪਤਾ, ਫੁਟੇਜ ਮੌਜੂਦ ਹੈ, ਦੁਨੀਆ ਖਾਮੋਸ਼ ਹੈ, ਕਿਉਂਕਿ ਪਾਕਿਸਤਾਨ ਦੇ ਲੋਕਾਂ ਦਾ ਸਰ ਕੋਈ ਖੂਨ ਜਿਹੜਾ ਪਾਣੀ ਹੈ, ਉਹ ਵਾਕਈ ਪਾਣੀ ਹੈ ਸਰ, ਕਿਉਂਕਿ ਪਾਕਿਸਤਾਨ ਦੇ ਲੋਕ ਵਿਚਾਰੇ ਕੁਝ ਨਹੀਂ ਦੇ ਸਕਦੇ ਪੂਰੀ ਦੁਨੀਆ ਨੂੰ, ਇਹਨਾਂ ਦੇ ਵੈਸਟਰਨ ਪਾਵਰ ਨੂੰ, ਉਹਨਾਂ ਨੂੰ ਸਾਡੀ ਆਪਣੀ ਦੇ ਸਕਦੀ ਹੈ ਜੇ ਉਹ ਸਪੋਰਟ ਕਰਦੇ, ਠੀਕ ਹੈ ਜੀ। ਇਹ ਤਾਂ ਸਰ ਮੇਰਾ ਗਿਲਾ ਤੇ ਫਿਰ ਹੁੰਦਾ ਨਾ ਜੀ, ਮੈਂ ਤੇ ਉਹਨਾਂ ਨੂੰ ਕਿਸ ਤਰ੍ਹਾਂ ਆਖਾਂ ਜੀ ਕਿਉਂ ਗਲਤ ਕਰ, ਉਹ ਸਹੀ, ਮੈਂ ਤਾਂ ਦੁਨੀਆ ਨੂੰ ਗਲਤ ਕਰਾਂਗਾ ਜਿਹੜੇ ਉਹਨਾਂ ਨੂੰ ਲੈਜੀਟੀਮੇਟ ਮੰਨਦੇ ਨੇ, ਉਹਨਾਂ ਨੂੰ ਸਪੋਰਟ ਕਰਦੇ ਨੇ, ਉਹਨਾਂ ਨੂੰ ਪੈਸਾ ਦਿੰਦੇ ਨੇ, ਸਾਰੀ ਦੁਨੀਆ ਨੂੰ ਪਤਾ IMF ਦਾ ਪੈਸਾ ਪਾਕਿਸਤਾਨ ਦੇ ਲੋਕਾਂ ਤੱਕ ਨਹੀਂ ਪਹੁੰਚਦਾ, ਉਹ ਸਾਰਾ ਪਾਰਕ ਪੈਸਾ ਉੱਥੇ ਕੌਂ ਕਰਾ ਕੇ ਬਾਹਰ ਆ ਜਾਂਦਾ, ਦੁਬਾਰਾ ਪਾਰਕ ਹੁੰਦਾ, ਕਿਸੇ ਟਾਈਮ ਦੁਬਈ ਚ ਹੁੰਦਾ, ਕੈਨੇਡਾ ਚ ਹੁੰਦਾ, ਅਮਰੀਕਾ ਚ ਹੁੰਦਾ, ਇੰਗਲੈਂਡ ਚ ਹੁੰਦਾ, ਪੂਰੇ ਯੂਰਪ ਚੋਂ ਪੈਸਾ ਪਾਰਕ ਹੁੰਦਾ, ਇਹਨਾਂ ਜਗ੍ਹਾ ਵੀ ਉੱਥੇ ਸਾਰੀਆਂ ਹੈ, ਸਾਰੀਆਂ ਸਰ ਪ੍ਰੋਪਰਟੀਆਂ ਤੇ ਸਾਡੇ ਬੜੇ ਬੜੇ ਗੰਦੇ ਪੋਲੀਟੀਸ਼ੀਅਨ ਦੀਆਂ, ਸਰ ਦੁਨੀਆ ਦੀਆਂ ਅੱਖਾਂ ਬੰਦ ਹਨ, ਸਰ ਬੰਦਾ ਅੱਖਾਂ ਬੰਦ ਰੱਖਣਗੇ ਤੇ ਇਹੀ ਨੁਕਸਾਨ ਹੋਏਗਾ ਜੋ ਕੁਝ ਹੋ ਰਿਹਾ ਹੁਣ। ਸਾਨੂੰ ਦੁਨੀਆ ਨੂੰ ਡਾਇਰੈਕਟ, ਸਾਰੀ ਦੁਨੀਆ ਨੂੰ ਪਤਾ ਸਰ, ਅਗਰ ਮੇਰੇ ਜੀ ਆਮ ਬੰਦੇ ਵੀ ਚੀਜ਼ਾਂ ਪਤਾ ਤਾਂ ਪੂਰੀ ਦੁਨੀਆ ਨੂੰ ਪਤਾ ਨੇ, ਜਿਹੜੇ ਉੱਥੇ ਬੈਠੇ, ਜਿਹੜੇ ਦੁਨੀਆ ਚਲਾ ਰਹੇ ਸਰ, ਉਹਨਾਂ ਨੂੰ ਅੱਖਾਂ ਖੋਲ ਕੇ ਰਿਐਲਿਟੀ ਨੂੰ ਐਕਸੈਪਟ ਕਰਕੇ ਸਹੀ ਨੂੰ ਸਹੀ ਕਹਿਣਾ ਪਏਗਾ, ਛੋਟੇ ਮੋਟੇ ਆਪਣੇ ਫਾਇਦੇ ਵਾਸਤੇ ਇਸ ਚੀਜ਼ ਨੂੰ ਇਗਨੋਰ ਨਹੀਂ ਕਰਨਾ ਪਏਗਾ, ਅਦਰਵਾਈਜ਼ ਇਹ ਡਰਾਮਾਬਾਜ਼ੀ ਹਰ 6 ਮਹੀਨੇ ਬਾਅਦ ਜਰਨੈਲ ਨੀ ਮਰਿਆ ਉੱਥੇ, ਠੀਕ ਹੈ ਜੀ। ਤੇ ਇਸ ਦੇ ਅੰਦਰ ਸਰ ਆਮ ਬੰਦੇ ਦੀ ਜਾਨਾਂ ਜਾਂਦੀਆਂ, ਇਹ ਸਿਆਸਤ ਦੀ ਨਜ਼ਰ ਹੋ ਜਾਂਦੀਆਂ ਚੀਜ਼ਾਂ। ਜਦ ਤੱਕ ਪੂਰੀ ਵਰਲਡ ਸਰ ਰਿਐਲਿਟੀ ਚੈੱਕ ਕਰਕੇ ਇਸ ਚੀਜ਼ ਨੂੰ ਰੋਕ ਨਹੀਂ ਲਾਏਗੀ, ਪਾਕਿਸਤਾਨ ਦੇ ਅੰਦਰ ਡੈਮੋਕ੍ਰੇਸੀ ਨੂੰ ਰਿਸਟੋਰ ਕਰਨ ਵਿੱਚ ਆਪਣਾ ਡਿਪਲੋਮੈਟਿਕ ਰੋਲ ਨਹੀਂ ਪਲੇ ਕਰਨਗੇ, ਸਰ ਅਸੀਂ ਤੇ ਪਿਸਦੇ ਹਾਂ ਤੇ ਫਿਰ ਦੁਨੀਆਂ ਵੀ ਇਸਦਾ ਜਿਹੜਾ ਨਾ ਇਸਦਾ ਖਮਿਆਜ਼ਾ ਭੁਗਤੀ ਰਹੇਗੀ। ਔਰ ਮੈਨੂੰ ਅਫਸੋਸ ਹੁੰਦਾ ਕਿ ਇੰਡੀਆ ਦੇ ਜਿਹੜੇ ਵਿਚਾਰੇ ਮਾਸੂਮ ਲੋਕ ਹਨ ਉਹਨਾਂ ਨੂੰ ਵੀ ਇਹ ਜਾਣਦੇ ਆਪਣੇ ਜਿਹੜੀਆਂ ਨਾ ਵੀ ਆਪਣਾ ਉਹਨਾਂ ਨੂੰ ਫੋਨ ਆ ਜਾਂਦਾ। ਮੇਰਾ ਸਰ ਬਸ ਨਹੀਂ ਕਹਿਣਾ ਸੀ ਸਰ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ।
ਸਾਰੇ ਵਿਚਾਰ ਜਿਹੜੇ ਨੇ ਜੀ ਤੁਸੀਂ ਆਪਣੇ ਰੱਖੇ, ਥੈਂਕ ਯੂ ਇਕਬਾਲ ਸਾਹਿਬ। ਔਰ ਮੈਂ ਤੁਹਾਡੇ ਦਿਲ ਦੇ ਜਜ਼ਬਾਤ ਇਸ ਲਈ ਹੋਰ ਵਧੀਆ ਤਰੀਕੇ ਨਾਲ ਸਮਝਦਾ ਹਾਂ ਕਿਉਂਕਿ ਮੇਰੇ ਜਿੰਨੇ ਵੀ ਮੈਂ ਅੱਜ ਵੈਸੇ ਕਿਤੇ ਬੜੇ ਬੋਲਣਾ ਬੋਲ ਗਿਆ ਹੋਵਾਂ ਕਿ ਤੁਸੀਂ ਪਾਕਿਸਤਾਨ ਤੋਂ ਜਿੰਨੇ ਬੰਦੇ ਤੁਹਾਨੂੰ ਪਾਕਿਸਤਾਨ ਦੇ ਜਾਣਦੇ ਆ ਤੇ ਉਨੇ ਉੱਥੋਂ ਦੁੱਗਣੇ ਮੇਰੇ ਦੋਸਤ ਹੋਣਗੇ। ਮੈਂ ਸਿਰਫ ਇਸ ਲਈ ਇਹ ਗੱਲ ਕਹਿ ਦਿੱਤੀ ਕਿ ਪਰਮਾਤਮਾ ਦੀ ਬੜੀ ਮਿਹਰ ਹੈ, ਪਰਮਾਤਮਾ ਦੀ ਬੜੀ ਮਿਹਰ ਹੈ ਕਿ ਮੈਂ ਬਸ ਇੰਨੀ ਗੱਲ ਕਹਿ ਸਕਦਾ ਹਾਂ ਕਿ ਪਰਮਾਤਮਾ ਦੀ ਬੜੀ ਮਿਹਰ ਹੈ, ਕਿਰਪਾ ਹੈ ਪਰਮਾਤਮਾ ਦੀ ਕਿ ਜਿਸ ਤਰੀਕੇ ਦੇ ਨਾਲ ਉਹ ਮਤਲਬ ਕਿ ਪਿਆਰ ਮਿਲਦਾ ਆਪਾਂ ਨੂੰ ਡਿਫਰੈਂਟ ਕਮਿਊਨਿਟੀਜ਼ ਤੋਂ। ਔਰ ਮੇਰੇ ਜਿੰਨੇ ਵੀ ਫਰੈਂਡਸ ਨੇ ਉਹ ਸਾਰੇ ਇਹੀ ਗੱਲ ਕਰਦੇ ਨੇ ਕਿ ਯੈਸ ਵੀ ਆਰ ਵੈਰੀ ਸੋਰੀ ਕਿ ਜੋ ਕੁਛ ਇੱਥੇ ਹੋ ਰਿਹਾ। ਔਰ ਮੈਂ ਇੱਕ ਗੱਲ ਬਸ ਪਰਮਾਤਮਾ ਦੀ ਦਾ ਸ਼ੁਕਰੀਆ ਅਦਾ ਕਰਕੇ ਗੱਲ ਜ਼ਰੂਰ ਕਹਿਣਾ ਚਾਹੁੰਦਾ ਹੈ ਕਿ ਜਦੋਂ ਅੱਜ ਕੱਲ੍ਹ ਤਿਉਹਾਰ ਹੁੰਦੇ ਨੇ ਸਰ, ਯਕੀਨ ਜਾਣਨਾ ਮਤਲਬ ਕਿ ਹੁਣ ਤੇ ਆਪਣੇ ਕੋਈ ਵੀ ਤਿਉਹਾਰ ਹੁੰਦਾ ਨਾ, ਕੋਈ ਹਿੰਦੂ ਤਿਉਹਾਰ ਵੀ ਹੁੰਦਾ ਤੇ ਸਾਡੇ ਕ੍ਰਿਸ਼ਨ ਭਰਾ ਸਾਡੇ ਮੁਸਲਿਮ ਭਰਾ ਪਾਕਿਸਤਾਨ ਤੋਂ ਉਹ ਵੀ ਵਿਸ਼ ਕਰਦੇ ਨੇ। ਔਰ ਅਸੀਂ ਇਹੀ ਦੁਆ ਕਰਦੇ ਹਾਂ ਕਿ ਜਿੱਦਾਂ ਔਰ ਮੈਂ ਵੈਸੇ ਓਪਰਚੁਨਿਟੀ ਇੱਕ ਮਿਸ ਕਰ ਗਿਆ ਕਿ ਜੂਇਸ਼ ਕਮਿਊਨਿਟੀ ਦੇ ਇੰਪੋਰਟੈਂਟ ਈਵੈਂਟ ਤੇ ਜਾਣ ਦੀ, ਮੈਂ ਬੜੀ ਦੇਰ ਤੋਂ ਕਹਿ ਰਿਹਾ ਸੀ ਕਿਉਂਕਿ ਮੈਂ ਉੱਥੇ ਵੀ ਜਾਣੇ ਹੁਣ ਸ਼ੁਰੂ ਕਰਨਾ ਹੈ। ਤੇ ਕਿਉਂਕਿ ਆਪਾਂ ਵੱਧ ਤੋਂ ਵੱਧ ਈਦ ਜਾਂ ਜਿੰਨੇ ਵੀ ਤਿਉਹਾਰ ਹੈ, ਈਦ, ਗੁਰਪੁਰਬ, ਆਪਣੇ ਕ੍ਰਿਸਮਿਸ, ਜਿੰਨੇ ਡਿਫਰੈਂਟ ਤਿਉਹਾਰ ਨੇ, ਦੀਵਾਲੀ ਦੁਸਹਿਰਾ ਤੇ ਅਸੀਂ ਮਨਾਉਂਦੇ ਹਾਂ, ਆਪਾਂ ਸਾਰੇ ਇੱਕ ਦੂਸਰੇ ਦੇ ਤਿਉਹਾਰਾਂ 'ਚ ਸ਼ਾਮਿਲ ਹੋਇਆ ਕਰੀਏ। ਉਹਦੇ ਨਾਲ ਕੀ ਹੈ ਕਿ ਜਦ ਅਸੀਂ ਜਾ ਕੇ ਦੇਖ ਕਿ ਸਾਰਾ ਕੁਛ ਸੇਮ ਹੈ, ਕੋਈ ਵੱਖਰਾ ਨਹੀਂ ਹੈ ਚੀਜ਼, ਠੀਕ ਹੈ ਨਹੀਂ, ਫਿਰ ਬਹੁਤ ਬਹੁਤ ਕੁਛ ਬਸ ਮੈਂ ਇੰਨੀ ਗੱਲ ਕਰ ਸਕਦਾ ਹੈ ਕਿ ਬਹੁਤ ਕੁਛ ਜਿਹੜਾ ਤਬਦੀਲ ਹੋਏਗਾ। ਇਕਬਾਲ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ, ਧੰਨਵਾਦ, ਤੁਸੀਂ ਸਾਰੇ ਆਪਣੇ ਜਿਹੜੇ ਨੇ ਵਿਚਾਰ ਰੱਖੇ ਨੇ। ਮੈਂ ਦੁਬਾਰਾ ਯਾਦ ਕਰਾ ਦਿਆਂ ਕਿ ਸ਼ਾਮ 6 ਵਜੇ ਸਾਡੀ ਟੀਮ ਜਿਹੜੀ ਹੈ ਲਾਈਵ ਬ੍ਰੌਡਕਾਸਟ ਅਸੀਂ ਸਟਾਰਟ ਕਰ ਦੇਣੀ ਹੈ ਸ਼ਾਮ ਨੂੰ 6 ਵਜੇ। ਔਰ ਪਰਮਾਤਮਾ ਤੋਂ ਡਰ ਕੇ ਗੱਲ ਕਹਿ ਰਹੇ ਹਾਂ ਕਿ ਜੋ ਬ੍ਰੌਡਕਾਸਟ ਅਸੀਂ ਵਾਈ ਮੀਡੀਆ ਵੱਲੋਂ ਤਿਆਰ ਕਰ ਰਹੇ ਹਾਂ, ਬਾਕੀ ਸਾਡੀ ਟੀਮ ਲੱਗੀ ਹੋਈ ਹੈ, ਮੇਰੇ ਨਾਲ ਮੇਰੇ ਕਲੀਗ ਨੇ, ਇਹ ਵੀ ਸਾਰੀ ਰਾਤ ਦੇ ਸੁੱਤੇ ਨਹੀਂ, ਉੱਥੇ ਬੈਠੇ ਰਹੇ ਨੇ ਤਿਆਰੀ ਕਰਦੇ ਆ। ਕਮ ਹੇਅਰ, ਸੋ ਹਾਊ ਆਰ ਦ ਪ੍ਰੀਪਰੇਸ਼ਨਸ ਔਨ ਫਾਰ ਵਾਈ ਮੀਡੀਆ ਇਲੈਕਸ਼ਨ ਨਾਈਟ?
ਨੋ, ਦ ਪ੍ਰੀਪਰੇਸ਼ਨਸ ਆਰ ਰੀਲੀ ਰੀਲੀ ਗੁੱਡ ਫਾਰ ਦ ਇਲੈਕਸ਼ਨ ਨਾਈਟ। ਦੇਰ ਇਜ਼ ਗੋਇੰ ਟੂ ਬੀ ਅ ਲੋਟ ਆਫ ਗੁੱਡ ਕਵਰੇਜ ਦੈਟ ਵੀ ਆਰ ਗੋਇੰ ਟੂ ਬੀ ਬ੍ਰਿੰਗਿੰਗ ਯੂ, ਪ੍ਰੋਵਿੰਸ ਬਾਈ ਪ੍ਰੋਵਿੰਸ। ਵੀ ਆਰ ਗੋਇੰ ਟੂ ਬੀ ਟਾਕਿੰਗ ਅਬਾਊਟ ਬਾਈ ਕੈਂਡੀਡੇਟਸ ਐਜ਼ ਵੈਲ, ਵਿਚ ਕੈਂਡੀਡੇਟਸ ਦ ਕੀ ਰਾਈਡਿੰਗ ਟੂ ਵਾਚ, ਵੀ ਆਰ ਗੋਇੰ ਟੂ ਬੀ ਟਾਕਿੰਗ ਅਬਾਊਟ ਦੋਜ਼ ਐਜ਼ ਵੈਲ। ਯੂ ਆਰ ਗੋਇੰ ਟੂ ਫਾਈਂਡ ਸਮ ਰੀਲੀ ਰੀਲੀ ਨਾਈਸ ਗ੍ਰਾਫਿਕਸ ਐਜ਼ ਵੈਲ, ਯੂ ਆਰ ਗੋਇੰ ਟੂ ਫਾਈਂਡ ਸਮ 3D ਮੈਪਸ, ਯੂ ਆਰ ਗੋਇੰ ਟੂ ਫਾਈਂਡ ਸਮ ਇੰਟਰੈਕਟਿਵ ਮੈਪਸ ਐਜ਼ ਵੈਲ, ਐਂਡ ਆਫ ਕੋਰਸ ਯੂਜੀ ਹਿਮਸੈਲਫ ਵਿਲ ਬੀ ਦੇਅਰ ਵਿਦ ਅ ਵਾਸਟ ਐਂਡ ਅ ਵੈਰਾਈਟੀ ਪੈਨਲ ਦੈਟ ਵੀ ਆਰ ਬ੍ਰਿੰਗਿੰਗ ਯੂ, ਆਰ ਗੈਟਿੰਗ ਕਵਰੇਜ ਇਨ ਇੰਗਲਿਸ਼, ਪੰਜਾਬੀ, ਹਿੰਦੀ, ਉਰਦੂ, ਸੋ ਪਲੀਜ਼ ਜੁਆਇਨ ਅਸ ਐਟ 6 PM ਟੂਡੇ।
ਔਰ ਇਹ ਜਿਹੜੀ ਵਾਈ ਮੀਡੀਆ ਦੀ ਯੂਥ ਬ੍ਰਿਗੇਡ ਹੈ ਜੀ, ਇਹਨਾਂ ਦਾ ਜ਼ੋਰ ਲੱਗਾ ਰਹਿੰਦਾ ਹੈ ਕਿ ਜਿਹੜੀ ਸਾਡੀ ਕਵਰੇਜ ਹੈ ਉਹ ਇੰਗਲਿਸ਼ ਦੇ ਵਿੱਚ ਵੱਧ ਤੋਂ ਵੱਧ ਹੋਏ, ਔਰ ਇਹ ਆਪਣੇ ਆਪ ਨੂੰ ਕਿਸੇ ਵੀ ਮੇਨਸਟ੍ਰੀਮ ਮੀਡੀਆ ਤੋਂ ਘੱਟ ਨਹੀਂ ਸਮਝਦੇ। ਦ ਕੁਸ਼ਚਨ ਦੈਟ ਯੂ ਆਸਕ ਟੂ ਮਾਰਕ ਕਰਨੀ, ਦੈਟ ਹੈਜ਼ ਬੀਨ ਪਿਕਡ ਅਪ ਅਲੋਟ ਬਾਈ ਇੰਟਰਨੈਸ਼ਨਲ ਮੀਡੀਆ ਐਂਡ ਇਨ ਇੰਡੀਆ ਆਲਸੋ ਮੈਨੀ ਆਫ ਦ ਇੰਡੀਆਜ਼ ਲੀਡਿੰਗ ਨਿਊਜ਼ ਪੇਪਰਸ ਦੇ ਹੈਵ ਕਵਰਡ ਯੂਅਰ ਸਟੋਰੀ, ਯੂ ਨੋ ਦੈਟ?
Yeah, no, of course. Why media is always covering from the front lines here. So definitely they're going to pick up anything, and especially with a topic like India and Canada, everyone has questions, whether you're sitting here in Canada, whether you're sitting in the US, or whether you're sitting in India itself. Everyone wants to know, where are we going to go from here, and who is going to be the next prime minister? That's determined today, but who is also the one who's going to deal with India and Canada, who's also going to deal with the relationship with US and Canada, and a variety of other main topics that they're facing during this election.
ਔਰ ਇਹ ਜਿਹੜਾ ਤੁਸੀਂ ਮੈਨੂੰ ਨਵਾਂ, ਹਾਲਾਂਕਿ ਮੇਰੇ ਕੋਲ ਆਲਰੇਡੀ ਇੱਕ ਆਈਪੈਡ ਸੀਗਾ, ਪਰ ਇਹਨਾਂ ਨੇ ਕਿਹਾ ਨਹੀਂ ਜੀ ਅਸੀਂ ਆਈਪੈਡ ਪ੍ਰੋ ਤੁਹਾਨੂੰ ਬਿਲਕੁਲ ਨਵਾਂ ਲੈ ਕੇ ਦੇਣਾ, ਸੋ ਅੱਜ ਇੱਕ ਬਿਲਕੁਲ ਨਵਾਂ ਆਈਪੈਡ ਮੇਰਾ ਸੈੱਟ ਕਰਕੇ ਦੇ ਰਹੇ ਨੇ ਕਿ ਜੀ ਸਰ ਅੱਜ ਤੋਂ ਇਲੈਕਸ਼ਨ ਨਾਈਟ ਦੇ ਵਿੱਚ, ਕਿਉਂਕਿ ਟੈਕਨੋਲੋਜੀ ਦਾ ਇਸਤੇਮਾਲ ਹੈ, ਉਹ ਕਹਿੰਦੇ ਲੈਪਟਾਪ, ਆਈਪੈਡ ਉਹ ਵੀ ਵਧੀਆ, ਲੈਪਟਾਪ ਸਭ ਠੀਕ ਨੇ, ਪਰ ਇਹਨਾਂ ਨੇ ਖਾਸ ਮੈਨੂੰ ਇੱਕ ਆਈਪੈਡ ਅੱਜ ਇਹਨਾਂ ਨੇ ਮੈਨੂੰ ਲੈ ਕੇ ਦਿੱਤਾ, ਸਾਰਾ ਸੈਟਅਪ ਇਸ ਵੇਲੇ ਚੱਲਦਾ, ਜਿਹਦੇ ਜ਼ਰੀਏ ਕਿ ਮੈਂ ਆਪਣੇ ਆਈਪੈਡ ਦੇ ਵਿੱਚ ਜਿਹੜੀ ਵੀ ਰਾਈਡਿੰਗ ਹੋਏਗੀ ਉਹਨੂੰ ਮੈਂ ਕਲਿੱਕ ਕਰਾਂਗਾ, ਦਿਸ ਵਿਲ ਬੀ ਲਿੰਕ ਟੂ ਦ ਟੀਵੀ ਸਕਰੀਨ ਐਸ ਵੈਲ, ਰਾਈਟ?
ਟੀਵੀ ਸਕਰੀਨ, ਇਟ ਵਿਲ ਬੀ ਕਨੈਕਟਡ ਟੂ ਦ ਟੀਵੀ, ਯੂ ਵਿਲ ਬੀ ਏਬਲ ਟੂ ਜ਼ੂਮ ਇਨ ਟੂ ਅ ਰਾਈਡਿੰਗ, ਕਲਿੱਕ ਔਨ ਇਟ, ਐਂਡ ਐਨੀ ਸੋਲਿਡ ਕਲਰਸ ਐਨੀ ਆਫ ਆਰ ਵਿਊਅਰਸ ਆਰ ਲੁਕਿੰਗ ਐਟ, ਦੈਟ ਮੀਨਸ ਦ ਰਾਈਡਿੰਗ ਹੈਜ਼ ਬੀਨ ਕਾਲਡ, ਐਂਡ ਯੂ ਵਿਲ ਸੀ ਵਿਚ ਕੈਂਡੀਡੇਟ ਵਨ ਇਨ ਵਿਚ ਬਾਈ ਵਿਚ ਰਾਈਡਿੰਗ ਫਾਰ ਈਚ ਐਂਡ ਐਵਰੀ ਸਿੰਗਲ ਪ੍ਰੋਵਿੰਸ ਐਂਡ ਟੈਰੀਟਰੀ ਇਨ ਕੈਨੇਡਾ।
ਇਨ ਕੈਨੇਡਾ, ਸੋ ਇਹ ਮੈਂ ਤੇ ਇਹੀ ਕਹਿੰਦਾ ਸੀਗਾ ਕਿ ਬਾਈ ਮੀਡੀਆ ਵਧੀਆ ਮੇਨ ਸਟ੍ਰੀਮ ਦੇ ਨਾਲ ਹੌਲੀ ਹੌਲੀ, ਹਜੇ 10-20 ਸਾਲ ਲੱਗਣ ਤੇ, ਕਹਿੰਦੇ ਸਰ ਤੁਹਾਡੀ ਪੇਸ਼ੈਂਸ ਬਹੁਤ ਹੈ, ਅਸੀਂ 20 ਸਾਲ 25 ਸਾਲ ਦਾ ਪਲੈਨਿੰਗ ਨਹੀਂ ਹੈ, ਅਸੀਂ 10 ਸਾਲ ਦੇ ਵਿੱਚ ਇੰਨੀ ਕੁ ਮਿਹਨਤ ਕਰਨੀ ਹੈ ਕਿ ਅਸੀਂ ਇੱਥੇ ਸਿਨੈਰੀਓ ਪੂਰਾ ਬਦਲ ਕੇ ਰੱਖ ਦੇਣਾ। ਮੈਂ ਕਿਹਾ ਚਲੋ ਜੇ ਤੁਸੀਂ ਵਾਈ ਮੀਡੀਆ ਦੀ ਯੂਥ ਬ੍ਰਿਗੇਡ ਕਾਇਮ ਹੈ, ਅਸੀਂ ਪੂਰੀ ਤਰ੍ਹਾਂ ਕਾਇਮ ਹੈ, ਔਰ ਮੈਂ ਇੰਨਾ ਹੀ ਕਹਿ ਸਕਦਾ ਕਿ ਦੇ ਆਰ ਆਲ ਵਰਕਿੰਗ ਵੈਰੀ ਵੈਰੀ ਹਾਰਡ, ਜਿਨ੍ਹਾਂ ਦੀ ਬਦੌਲਤ ਕੇ ਸਾਰਾ ਕੰਮ ਚੱਲ ਰਿਹਾ। ਮੈਂ ਇੱਕ ਗੱਲ ਤੁਹਾਨੂੰ ਪੁੱਛ ਸਕਦਾ, ਵੈਸੇ ਇਹ ਬਹੁਤ ਸ਼ਾਈ ਹੈ, ਆਉਂਦਾ ਆਉਣਾ ਨਹੀਂ ਚਾਹੁੰਦਾ, ਆਈ ਨੋ, ਮੈਂ ਇੱਕ ਗੱਲ ਤੁਹਾਨੂੰ ਪੁੱਛ ਸਕਦਾ, ਸਾਰਿਆਂ ਨੂੰ ਤੁਹਾਨੂੰ ਮੈਂ ਪੁੱਛਣਾ ਚਾਹੁੰਦਾ, ਠੀਕ ਹੈ। ਅੱਜ ਕੱਲ ਮੈਂ ਦੇਖ ਰਿਹਾ ਵਿਦ ਡਿਊ ਰਿਸਪੈਕਟ ਕਹਿਣਾ ਚਾਹੁੰਦਾ, ਵਿਦ ਡਿਊ ਰਿਸਪੈਕਟ, ਦੋ ਤਰ੍ਹਾਂ ਦਾ ਯੂਥ ਹੈ, ਇੱਕ ਇੱਕ ਜਿਹਨੂੰ ਮੈਂ ਪੰਜਾਬੀ ਚ ਕਹਿੰਦਾ, ਪੰਜਾਬੀ ਇਹ ਸ਼ਾਇਦ ਤੁਸੀਂ ਸਮਝ ਵੀ ਨਹੀਂ ਪਾਓਗੇ ਜਿਹੜੀ ਮੈਂ ਗੱਲ, ਇੱਕ ਹੈਗਾ ਗੱਲੀਬਾਤੀ ਪ੍ਰਧਾਨ। Do you understand the meaning of this thing? Galli baati pradhan.
Yeah, talks in the air. Huh? Who basically talks in the air, doesn't really do much, but says he's going to do so many things.
Bas, samajh gaya tusi Punjabi, theek hai? Oh, chhad de us gal di. Tusi ra inni jehdi mehnat karde, inspiration kidda mildi hai? What motivates you ke tusi inni, tusi Gurpreet ji hore inne bande, tusi inni mehnat, sare jane, tusi inni mehnat karde ho. ਠੀਕ ਹੈ ਜੀ, ਕੀ ਮੋਟੀਵੇਸ਼ਨ ਕੀ ਹੈ, ਵਟ ਮਤਲਬ ਵਟ ਇਜ਼ ਦ ਡਰਾਈਵਿੰਗ ਫੈਕਟਰ ਬਿਹਾਈਂਡ ਕੇ ਜੀ ਇਹ ਤੁਸੀਂ ਜਿਹੜਾ ਇਹ ਕਰ ਰਹੇ ਹੋ?
ਆਈ ਫੀਲ ਇਟਸ ਮੋਰ ਲਾਈਕ ਵੀ ਗਰੂ ਅਪ, ਵੀ ਡਿਡ ਸਕੂਲ, ਵੀ ਡਿਡ ਆਲ ਦੈਟ, ਯੂਨੀਵਰਸਿਟੀ ਗ੍ਰੈਜੂਏਟਡ, ਇਟ ਵਾਸ ਨਾਈਸ, ਬਟ ਲਾਈਕ ਯੂ ਵਾਂਟ ਟੂ ਡੂ ਸਮਥਿੰਗ ਐਟ ਦੀ ਐਂਡ ਆਫ ਦ ਡੇ, ਯੂ ਵਾਂਟ ਟੂ ਹੈਵ ਐਨ ਇੰਪੈਕਟ, ਰਾਈਟ? ਵੀ ਆਲ ਕਮ ਹੇਅਰ ਫਾਰ, ਦੇਰ ਇਜ਼ ਅ ਪਰਪਸ ਫਾਰ ਐਵਰੀਵਨ, ਸੋ ਦੈਟ ਇਜ਼ ਲਾਈਕ ਵਨ ਕੀ ਥਿੰਗ ਵਿਚ ਡਰਾਈਵਸ ਮੀ, ਦੈਟ ਦੇਰ ਇਜ਼ ਸਮਥਿੰਗ ਦੈਟ ਆ ਵਾਂਟ ਟੂ ਡੂ, ਰਾਈਟ? ਐਂਡ ਇਫ ਲਾਈਕ ਵਾਈ ਮੀਡੀਆ ਹੈਵ ਕਨੈਕਟਡ ਵੈਰੀ ਵੈਲ ਵਿਦ ਐਸ ਵੈਲ, like see how far we could take it. You never know where it's going to go, what it's going to do, and that's with anything, whether that's something, a new venture anyone's starting, or it's with a new job somebody's starting. See how far you can take it. That's the main driving force, that like you want to do something. And I think in Hindi the best way to put it is like kuch karna hai, basically, right? Like you want to do something. So that's the main driving force behind like putting all the hard work, doing the extra, going the extra mile, making sure that, like talking about the election nights, for example, that how can we make this election night better than the last election night? Like, that sort of idea. It's mainly, want to get something done in life.
You know that your dad has earned so much money. When I came to Canada, your dad took me to, Okeda Young and Othe, Eglinton, your dad took me to that place. And he said ki apna professional engineer da Yudhvir ji, and he just arrived in Canada. Toda dad engineer, saadi tarah engineer hai, na intelligent hai, ke unhan ne mainu utthe le gaye, aur he just arrived in Canada, aur unne mainu apna engineer da mera license karwaya, unhan ne mera professional engineer da Ontario, aur ode badle meri jehdi insurance jehdi 650-700 de rahe si, mainu shauk pe gaya ki vadhiya gaddi le li si, Acura. You also drive Acura, by the way.
The same one,
that you driving, mainu vi ada Acura da bada shauk siga, so I bought a new one, so mera odo insurance badi high chali gayi si. ਮੈਂ ਵੀ ਉਸ ਵੇਲੇ ਤੁਹਾਡੀ ਏਜ ਗਰੁੱਪ ਚ ਸੀਗਾ, ਆਈ ਵਾਸ ਆਈ ਗੈਸ 27-28, ਯੂ ਆਰ ਯੰਗਰ, ਬਟ ਮੈਂ ਉਸ ਵੇਲੇ ਉਹ ਲੈ ਕੇ ਬੈਠ ਗਿਆ, ਐਂਡ ਦੈਨ ਯੂ ਡੈਡ, ਹੀ ਸੋ ਇੰਟੈਲੀਜੈਂਟ, ਸੋ ਸ਼ਾਰਪ, ਬਟ ਤੁਹਾਨੂੰ ਪਤਾ ਹੈ ਕਿ ਬਾਹਰ ਫੋਰਨ ਜਾ ਕੇ ਕਿੱਥੇ ਕਿੱਥੇ ਮਿਡਲ ਈਸਟ ਚ ਪੈਸੇ ਉਹਨਾਂ ਨੇ ਬਣਾਏ, ਇੰਨਾ ਸ਼ਾਰਪ, ਇੰਨਾ ਇੰਟੈਲੀਜੈਂਟ ਤੁਹਾਡਾ ਡੈਡੀ ਹੈ, ਤੁਹਾਨੂੰ ਕੰਮ ਕਰਨ ਦੀ ਜ਼ਰੂਰਤ ਨਹੀਂ ਹੈ। ਮੈਂ ਤੁਹਾਨੂੰ ਬਰੋਕ ਯੂਨੀਵਰਸਿਟੀ ਤੋਂ ਦੱਸ ਰਿਹਾ, ਜਦੋਂ ਤੁਸੀਂ ਵਾਈ ਮੀਡੀਆ ਨਾਲ ਜੁੜੇ ਹੋ, ਇੰਨੇ ਪੈਸੇ ਉਹਨੇ ਬਣਾਏ, ਤੁਹਾਨੂੰ ਦੋਨੋਂ ਭਰਾਵਾਂ ਨੇ ਸਾਰੀ ਉਮਰ ਬਿਠਾ ਕੇ ਖਵਾ ਸਕਦਾ, ਫਿਰ ਵੀ ਇੰਨਾ ਹਾਰਡ ਵਰਕ ਕਰਦਾ, ਰਾਤ ਉਸੇ ਸਟੂਡੀਓ ਸੁੱਤਾ ਹੈ, ਵਾਈ ਡੂ ਯੂ ਵਰਕ ਸੋ ਹਾਰਡ?
Again, it's the same. My point's the same at the end of the day. It's you want to do something at the end of the day, and that's for me. That's one thing. Like I want to do something. I want there to be an impact at the end of the day of the work that I'm doing, the things that I'm doing. So I feel like that's the main driving force of working hard.
Very good. Very good. ਮੈਂ ਕਈ ਵਾਰ ਇਹਨੂੰ ਮਜ਼ਾਕ ਮੀਟਿੰਗ ਚ ਵੀ ਕਹਿ ਦਿੰਦਾ ਵੀ ਡੈਡੀ ਤੇਰੇ ਨੇ ਇੰਨੇ ਪੈਸੇ ਬਣਾਏ, ਉੱਥੇ ਮਿਡਲ ਈਸਟ ਗਿਆ, ਮੈਨੂੰ ਇਹਦੇ ਡੈਡ ਕਹਿੰਦੇ ਹੁੰਦੇ ਸੀ ਸਾਹਿਬ ਜੀ ਮੈਨੂੰ ਇਹ ਬਤਾਏ ਕਿ ਮੈਂ ਚਾਈਨਾ ਜਾਊਂ ਕਿ ਮੈਂ ਵਹਾਂ ਮਿਡਲ ਈਸਟ ਮੈਂ ਜਾਊਂ, ਜਹਾਂ ਇਤਨਾ ਪੈਸਾ ਮਿਲ ਰਿਹਾ ਚਾਈਨਾ ਮੈਂ ਔਰ ਵਹਾਂ ਇਤਨਾ, ਔਰ ਪਤਾ ਨਹੀਂ ਕਿੰਨੇ ਲੋਕਾਂ ਦੀ ਉਹਨਾਂ ਨੇ ਨੌਕਰੀਆਂ ਲਵਾਈਆਂ, ਕਿੰਨਾ ਇਹਨਾਂ ਨੇ ਕੰਮ ਕੀਤਾ, ਗੋਡ ਬਲੈਸ ਯੂ। ਸੋ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਜਦੋਂ ਮੈਂ ਦੇਖਦਾ ਕਿ ਬੱਚੇ ਇੰਨੀ ਜ਼ਿਆਦਾ ਹਾਰਡ ਵਰਕ ਕਰ ਰਹੇ ਨੇ, ਸੋ ਮੈਂ ਇਹਨਾਂ ਦੀ ਬਦੌਲਤ ਹੀ ਇਹ ਗੱਲ ਕਹਿ ਰਿਹਾ। ਮੈਂ ਮੇਰਾ ਗੱਲ ਕਰਾਉਣ ਦਾ ਮਕਸਦ ਇਹ ਸੀਗਾ ਕਿ ਆਈ ਡੋਂਟ ਵਾਂਟ ਟੂ ਪ੍ਰੋਜੈਕਟ ਔਰ ਆਈ ਡੋਂਟ ਟੂ ਟੇਕ ਐਨੀ ਅਨਡਿਊ ਕ੍ਰੈਡਿਟ ਕਿ ਸਾਰਾ ਕੁਝ ਮੈਂ ਹੀ ਕਰ ਰਿਹਾ। ਇਹ ਜਿਹੜੀ ਟੀਮ ਹੈ ਇੰਨੀ ਮਿਹਨਤ ਕਰ ਰਹੀ ਹੈ, ਇਹਨਾਂ ਦੀ ਬਦੌਲਤ ਜਿਹੜਾ ਤੁਸੀਂ ਪ੍ਰੋਗਰਾਮਿੰਗ ਦੇਖੋਗੇ ਔਰ ਹੋਰ ਸਾਰਾ ਕੁਝ ਦੇਖੋਗੇ, ਦੇ ਆਲ ਵਰਕ ਵੈਰੀ ਵੈਰੀ ਹਾਰਡ। ਰਾਜਨ ਸਾਹਿਬ ਤੁਸੀਂ ਆਉਂਦੇ ਰਹੋ, ਹਾਂਜੀ ਕਾਲਰ ਕਾਲ ਕਰਕੇ ਰਾਜਨ ਜੀ ਤੁਸੀਂ ਆਉਂਦੇ ਰਹੋ। ਰਾਜਨ ਜੀ ਵਿਰਕ ਸਾਹਿਬ ਦਾ ਵੀ ਸਵਾਗਤ ਨਹੀਂ ਹੋਇਆ, ਇਧਰੋਂ ਹਜੇ ਹੈਡਲਾਈਨਸ ਵੀ ਨਹੀਂ ਹੋਈਆਂ, ਔਰ ਥੈਂਕ ਯੂ ਟਾਈਮ ਬ੍ਰੇਕ ਸਪੌਂਸਰ ਨੂੰ ਮੈਂ ਕਹਿਤਾ ਸੀਗਾ ਵੀ ਅੱਜ ਇਲੈਕਸ਼ਨ ਨਾਈਟ ਵਾਲੇ ਦਿਨ ਘੱਟ ਲਓ ਸਪੌਂਸਰ, ਬਹੁਤ ਘੱਟ। ਹਾਂਜੀ ਹਾਂਜੀ, ਗੋ ਹੈਡ ਰਾਜਨ ਜੀ।
ਹੈਲੋ,
ਹਾਂਜੀ ਹਾਂਜੀ ਰਾਜਨ ਜੀ, ਗੋ ਹੈਡ, ਤੁਸੀਂ ਆਉਂਦੇ ਰਹੋ। ਹਾਂਜੀ
ਹਾਂਜੀ ਹਾਂਜੀ, ਹੈਲੋ,
ਹਾਂਜੀ ਹਾਂਜੀ ਰਾਜਨ ਜੀ, ਤੁਸੀਂ ਆਉਂਦੇ ਰਹੋ, ਗੋ ਹੈਡ।
ਹੈਲੋ,
ਹਾਂਜੀ ਹਾਂਜੀ ਰਾਜਨ ਜੀ, ਤੁਹਾਡੀ ਆਵਾਜ਼ ਆ ਰਹੀ ਹੈ ਸਾਨੂੰ, ਯੂ ਗੋ ਹੈਡ, ਤੁਸੀਂ ਆਉਂਦੇ ਰਹੋ ਰਾਜਨ ਜੀ, ਤੁਸੀਂ ਆਉਂਦੇ ਰਹੋ, ਤੁਹਾਡੀ ਆਵਾਜ਼ ਫਸਟ ਕਲਾਸ ਆ ਰਹੀ ਹੈ, ਯੂ ਗੋ ਹੈਡ।
ਅੱਛਾ, ਜਿਹੜਾ ਵੀ ਆ ਪਾਕਿਸਤਾਨ ਦਾ ਮਾਮਲਾ, ਇਹਨੂੰ ਅਮਰੇਲਾ ਬਹੁਤ ਆ, ਮਤਲਬ ਚਾਈਨਾ ਦਾ ਅਮਰੇਲਾ, ਅਮਰੀਕਾ ਦਾ ਅਮਰੇਲਾ, ਇਹ ਕੁਛ ਹੈ ਨਾ, ਮਤਲਬ ਪ੍ਰੋਬਲਮ ਉਹਨਾਂ ਨੂੰ, ਮਤਲਬ
ਉਸ ਇੰਡੀਆ ਨੂੰ ਕਿਸੇ ਤਰੀਕੇ ਨਾਲ ਦਬਾਉਣਾ ਚਾਹੁੰਦੇ ਆ, ਜਾਂ ਉਹਨਾਂ ਨੂੰ ਪਤਾ ਵੀ ਗਾਂ ਸੁਪਰ ਪਾਵਰ ਬਣ ਜਾਣੀ ਆ, ਤੇ ਉਦਾਂ ਮਤਲਬ ਅਮਰੀਕਾ ਵੀ ਐਵੇਂ ਲਾਲੀ ਪਾਪ ਹੀ ਦੇ ਜਾਂਦਾ, ਕੋਈ ਵਧੀਆ ਗੱਲ ਨੀ, ਸਟੈਪ ਨੀ ਕੋਈ ਵਧੀਆ ਲਿਆ।
ਰਾਜਨ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਚਾਈਨਾ ਅਮਰੀਕਾ ਇੰਡੀਆ ਨੂੰ ਦਬਾਉਣਾ ਚਾਹੁੰਦੇ ਆ, ਤੁਹਾਨੂੰ ਆਪਣੀ ਹਿਸਟਰੀ ਪਤਾ ਹੈ, ਤੁਹਾਨੂੰ ਪਤਾ ਹੈ ਕਿ ਵੇਦ ਕਦੋਂ ਲਿਖੇ ਗਏ ਸੀਗੇ, ਇਹ ਇਸ ਵੇਲੇ ਸਨ ਕੀ ਚੱਲ ਰਿਹਾ 2025, ਤੁਹਾਨੂੰ ਲੱਗਦਾ ਹੈ ਕਿ ਇੰਡੀਆ ਨੂੰ ਕੋਈ ਦਬਾ ਲਏਗਾ? ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਰਾਜਨ ਸਾਹਿਬ ਕਿ ਚਾਈਨਾ ਅਮਰੀਕਾ ਜਿਹੜਾ ਮਰਜ਼ੀ ਪੂਰੀ ਤਾਕਤ ਨਾਲ ਜ਼ੋਰ ਲਾ ਲਏ, ਹਾਂ ਇੰਡੀਆ ਨੂੰ ਜੇ ਕੋਈ ਨੁਕਸਾਨ ਹੋ ਸਕਦਾ, ਇੱਕੋ ਇੱਕ ਚੀਜ਼ ਦਾ ਖਤਰਾ, ਅੱਜ ਮੇਰੀ ਗੱਲ ਨੋਟ ਕਰ ਲੈਣਾ, ਇੱਕੋ ਇੱਕ ਚੀਜ਼ ਦਾ ਖਤਰਾ ਹੈ, ਇੰਡੀਆ ਉਹ ਕੰਟਰੀ ਹੈ, ਇੱਥੇ ਉਹ ਸਿਵਿਲਾਈਜੇਸ਼ਨ ਹੈ ਕਿ ਵੇਦ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਜੇ ਕੋਈ ਕਹਿੰਦਾ ਜੀ ਰੱਬ ਹੈ, ਉਹ ਵੀ ਠੀਕ ਹੈ, ਵੇਦਾਂ ਦੇ ਵਿੱਚ ਲਿਖਿਆ, ਵੇਦਾਂ ਦੇ ਵਿੱਚ ਲਿਖਿਆ, ਤੇ ਜੇ ਉਹ ਕਹਿੰਦਾ ਕਿ ਰੱਬ ਨਹੀਂ ਹੈ, ਉਹ ਵੀ ਠੀਕ ਹੈ। ਆਸਤਿਕ ਨਾਸਤਿਕ ਦੇ ਵਿੱਚ ਫਰਕ ਕੀ ਸੀਗਾ ਪਹਿਲਾਂ? ਜਿਹੜਾ ਬੰਦਾ ਵੇਦ ਨੂੰ ਮੰਨਦਾ ਸੀਗਾ ਉਹ ਆਸਤਿਕ ਹੈ, ਜਿਹੜਾ ਬੰਦਾ ਵੇਦ ਮੈਂ ਨਹੀਂ ਮੰਨਦਾ ਸੀ ਉਹ ਨਾਸਤਿਕ ਹੈ, ਠੀਕ ਨੀ? ਔਰ ਉੱਥੇ ਤਾਂ ਕੀ ਸੀਗਾ, ਜੇ ਬੰਦਾ ਕਹਿੰਦਾ ਹੈ ਕਿ ਜੀ ਹਾਂਜੀ ਕਿੰਨੇ ਇਸ ਧਰਮ ਦੇ ਵਿੱਚ ਕੋਈ ਇੱਕ, ਉਹਨਾਂ ਨੇ ਇਹ ਨਹੀਂ ਕਿਹਾ ਕਿ ਜੀ ਤੁਸੀਂ ਸ਼੍ਰੀ ਭਗਵਦ ਗੀਤਾ ਨੂੰ ਹੀ ਮੰਨਣਾ ਹੈ ਜਾਂ ਤੁਸੀਂ ਇੱਕ ਪਰਟੀਕੁਲਰ ਰੱਬ ਨੂੰ ਹੀ ਮੰਨਣਾ ਹੈ। ਕੋਈ ਕਹਿੰਦਾ ਜੀ ਮੈਂ ਭਗਵਾਨ ਸ਼੍ਰੀ ਰਾਮ ਜੀ ਦਾ ਭਗਤ ਹਾਂ, ਉਹ ਕਹਿੰਦੇ ਉਹ ਵੀ ਠੀਕ ਹੈ, ਉਹ ਕਹਿੰਦਾ ਜੀ ਮੈਂ ਸ਼ਿਵ ਜੀ ਦਾ ਭਗਤ ਉਹ ਵੀ ਠੀਕ ਹੈ, ਕੋਈ ਹਨੁਮਾਨ ਜੀ ਦਾ ਭਗਤ ਉਹ ਵੀ ਠੀਕ ਹੈ, ਕੋਈ ਦੇਵੀ ਮਾਂ ਦਾ ਭਗਤ ਉਹ ਵੀ ਠੀਕ ਹੈ, ਸਾਰੇ ਐਕਸੈਪਟੇਬਲ ਨੇ। ਦਿਸ ਇਜ਼ ਦਾ ਇਥੋਸ। ਜਿਸ ਦਿਨ ਤੱਕ ਇਹ ਕਾਇਮ ਹੈ ਉਸ ਦਿਨ ਤੱਕ ਚਾਈਨਾ ਅਮਰੀਕਾ ਕੁਛ ਨਹੀਂ ਕਰ ਸਕਦਾ, ਕੁਛ ਨਹੀਂ ਕਰ ਸਕਦਾ ਚਾਈਨਾ ਅਮਰੀਕਾ। ਜਿਸ ਦਿਨ ਅਸੀਂ ਇਹ ਆਪਣੀ ਬਿਊਟੀ ਖਤਮ ਕਰ ਦਿੱਤੀ ਕਿ ਜੀ ਅਸੀਂ ਇਹਨੂੰ ਇੱਕ ਧਰਮ ਜਾਂ ਇੱਕ ਸਿੰਗੂਲਰ ਆਈਡੈਂਟੀ ਦੇ ਨਾਲ ਅਸੀਂ ਸਭ ਕੁਝ ਕਰਨਾ ਹੈ, ਫਿਰ ਮਾਮਲਾ ਖਤਮ ਹੋ ਜਾਏਗਾ, ਠੀਕ ਨੀ? ਜਦੋਂ ਤੱਕ ਅਸੀਂ ਐਕਸੈਪਟ, ਇਹੀ ਉਹ ਜਗ੍ਹਾ ਹੈ, ਇੰਨੇ ਧਰਮ ਕਿਤੋਂ ਹੋਰ ਸ਼ੁਰੂ ਹੋਏ ਨੇ, ਕਿੰਨੇ ਧਰਮਾਂ ਦੀ ਬਲੈਸਿੰਗ ਹੈ ਇਸ ਕੰਟਰੀ ਨੂੰ, ਕਿੰਨੇ ਧਰਮਾਂ ਦੀ ਬਲੈਸਿੰਗ ਹੈ ਇਸ ਕੰਟਰੀ ਨੂੰ, ਇੰਨੇ ਧਰਮ ਕਿਤੇ ਹੋਰ ਸ਼ੁਰੂ ਹੋਏ ਨੇ, ਤੁਸੀਂ ਇਹ ਦੱਸੋ। ਬੁੱਧਿਜ਼ਮ ਇੱਥੋਂ ਸਟਾਰਟ ਹੋਇਆ, ਜੈਨਿਜ਼ਮ ਇੱਥੋਂ ਸਟਾਰਟ ਹੋਇਆ, ਸਿੱਖ ਧਰਮ ਇੱਥੋਂ ਸਟਾਰਟ ਹੋਇਆ, ਹਿੰਦੂ ਧਰਮ ਇੱਥੋਂ ਹੈ, ਇਸਲਾਮ ਨੂੰ ਐਕਸੈਪਟ ਕੀਤਾ ਗਿਆ, ਲੋਕ ਬਾਹਰੋਂ ਕ੍ਰਿਸਚਨ ਆਏ ਉਹਨਾਂ ਨੂੰ ਐਕਸੈਪਟ ਕੀਤਾ ਗਿਆ। ਅੱਜ ਬੜੇ ਬੜੇ ਉੱਥੇ, ਮੈਂ ਅੱਜ ਤੋਂ ਜੇ 25-30 ਸਾਲ ਪਹਿਲਾਂ ਦੀ ਗੱਲ ਕਰਾਂ, 30 ਸਾਲ ਪਹਿਲਾਂ ਚਲੇ ਜਾਵਾਂ, ਜਲੰਧਰ ਦੇ ਵਿੱਚ ਸਾਡੇ ਕਿਆ ਖੂਬਸੂਰਤ ਚਰਚ ਸੀਗੇ। ਮਾਲ ਰੋਡ ਚਲੇ ਜਾਓ ਤੁਸੀਂ ਜਲੰਧਰ ਦੇ, ਸਾਡੇ ਮਾਲ ਰੋਡ ਕਿਆ ਖੂਬਸੂਰਤ ਚਰਚ ਹੈ, ਅਸੀਂ ਬੜੀ ਵਾਰ ਜਾਂਦੇ ਸੀ ਉੱਥੇ, ਚਰਚ ਉਹਦੀ ਸੀਗਾ ਹੀ ਇੰਨਾ ਖੂਬਸੂਰਤ। ਸੋ ਅੱਜ ਤਾਂ ਕਹਿ ਰਹੇ ਜੀ ਤੁਸੀਂ ਆ ਕੇ ਦੇਖੋ ਉੱਥੇ। ਸੋ ਜਦੋਂ ਤੱਕ ਇਹ, ਬਸ ਇੱਕ ਹੀ ਚੀਜ਼ ਦਾ ਖਿਆਲ ਰੱਖਣਾ, ਸਿਰਫ ਇੱਕ ਚੀਜ਼ ਜੋ ਮੈਂ ਬੋਲ ਰਿਹਾ, ਠੀਕ ਹੈ, ਕਿ ਹਰੇਕ ਦੀ ਰਿਸਪੈਕਟ, ਕੋਈ ਉੱਥੇ ਏਦਾਂ ਨਹੀਂ ਹੋ ਸਕਦਾ ਕਿ ਇੰਡੀਆ ਨੂੰ ਕੱਲ ਨੂੰ ਕੋਈ ਸਿੱਖ ਕਿੰਗਡਮ ਬਣਾ ਦੇ, ਕੋਈ ਹਿੰਦੂ ਕਿੰਗਡਮ, ਕੋਈ ਇਸਲਾਮ ਦਾ ਰਾਜ ਹੋ ਜਾਵੇ, ਨਾ, ਇਹ ਸਾਰੀਆਂ ਚੀਜ਼ਾਂ ਪਰਸਨਲ। ਜਦੋਂ ਇਹ ਚੀਜ਼ ਹੋਣ ਲੱਗ ਪਈ ਫਿਰ ਇੰਡੀਆ ਖਤਮ ਹੈ, ਬਾਕੀ ਕੋਈ ਦੁਨੀਆਂ ਦੀ ਤਾਕਤ ਆ ਜਾਏ, ਦੇਖੋ ਕੀ ਕੁਛ ਨਹੀਂ ਹੋਇਆ ਉੱਥੇ, ਕੋਈ ਦੁਨੀਆਂ ਦੀ ਤਾਕਤ ਇੰਡੀਆ ਨੂੰ ਖਤਮ ਨਹੀਂ ਕਰ ਸਕਦੀ। ਇੰਡੀਆ ਨੇ 2000 ਸਾਲ ਹੈ, ਇਸ ਵੇਲੇ 2025 ਲਗਾ ਲਓ, ਚਲੋ 2025 ਸਾਲ ਦੇ ਵਿੱਚੋਂ ਇੰਡੀਆ ਸੋਨੇ ਦੀ ਚਿੜੀਆ 1700 ਸਾਲ ਰਿਹਾ, 1700 ਸਾਲ ਇੰਡੀਆ ਸੋਨੇ ਦੀ ਚਿੜੀਆ, ਹੁਣ ਵੀ ਟੌਪ 5 ਇਕੋਨਮੀ 'ਚ ਹੈ, ਹੋਰ ਕੁਛ ਸਾਲਾਂ 'ਚ ਟੌਪ 3 'ਚ ਚਲੇ ਜਾਣਾ, ਠੀਕ ਹੈ ਨੀ? ਔਰ ਆਪਣੇ ਆਪ ਨੰਬਰ ਆਫ ਜਿਹੜੀ ਪਾਵਰਟੀ ਰਿਡਕਸ਼ਨ ਹੈ, ਇਹਨਾਂ ਕੰਟਰੀ 'ਚ ਵੀ 2%, 5% ਇੱਥੇ ਵੀ ਹੈ, 2%, 1%, 5%, 8% ਇੱਥੇ ਵੀ ਪਾਵਰਟੀ ਹੈ। ਇੰਡੀਆ ਨੂੰ ਇਹੀ ਫੋਕਸ ਕਰਨਾ ਚਾਹੀਦਾ ਕਿ ਆਪਣੀ ਨੌਕਰੀਆਂ ਕ੍ਰੀਏਟ ਕਰੇ, ਇਨਫਰਾਸਟ੍ਰਕਚਰ ਅਗਲੇ 20-25 ਸਾਲ ਤੱਕ ਬਿਲਡ ਕਰਦਾ ਰਹੇ। ਇਹ ਜਿਹੜੀਆਂ ਪ੍ਰੋਵੋਕੇਸ਼ਨ ਨੇ, ਬਿਲਕੁਲ ਦੇਖਣਾ ਹੀ ਨਹੀਂ, ਇਹਦੇ ਵੱਲ ਲੜਾਈ ਬਾਰੇ ਸੋਚਣਾ ਹੀ ਨਹੀਂ ਹੈ, ਇਹ ਵਿਜ਼ਨ ਚਾਹੀਦਾ। ਐਂਡ ਆਈ ਹੋਪ ਕਿ ਉੱਥੇ ਬਹੁਤ ਸਾਰੇ ਵਧੀਆ ਬਿਊਰੋਕਰੈਟਸ ਨੇ, ਠੀਕ ਹੈ। ਅੱਜ ਤੁਸੀਂ ਇੱਕ ਚੀਜ਼ ਦੇਖੋ, ਜਿਹੜਾ ਜਨਰਲ ਅਸੀਮ ਮੁਨੀਰ ਸਾਹਿਬ ਇਹ ਕਹਿ ਰਹੇ ਨੇ ਕਿ ਜੀ ਮੁਸਲਿਮ ਰਿਲੀਜਨ ਸੁਪੀਰੀਅਰ ਹੈ ਹਿੰਦੂ ਰਿਲੀਜਨ ਦਾ, ਉਹਨਾਂ ਨੇ ਸਵਾਲ ਖੜਾ ਕਰ ਦਿੱਤਾ। ਅੱਜ ਸਾਰੇ ਅਮਰੀਕਾ ਚ ਜੇਡੀ ਵੈਂਸ ਦੀ ਘਰ ਵਾਲੀ ਉਹ ਨਮਸਤੇ ਨਮਸਤੇ ਕਰ ਰਹੀ ਹੈ, ਉਹਨੇ ਆਪਣੇ ਬੱਚਿਆਂ ਨੂੰ ਜੇਡੀ ਵੈਂਸ ਜਦੋਂ ਮਿਲੇ ਨੇ ਨਾ ਊਸ਼ਾ ਵੈਂਸ ਨੂੰ, ਤੇ ਉੱਥੇ ਦੋਨੋਂ ਵਕਾਲਤ ਪੜਨ ਗਏ ਯੇਲ ਯੂਨੀਵਰਸਿਟੀ, ਤਾਂ ਉੱਥੇ ਦੋਨੋਂ ਜਣੇ ਜਿਹੜੇ ਸੀਗੇ ਉਹ ਜਦੋਂ ਮਿਲੇ, ਤੇ ਉਸ ਵੇਲੇ ਜੇਡੀ ਵੈਂਸ ਬੜੀ ਓਪਨਲੀ ਕਹਿੰਦਾ ਸੀਗਾ ਕਿ ਮੈਂ ਰੱਬ ਨੂੰ ਨਹੀਂ ਮੰਨਦਾ, ਹੀ ਵਾਜ਼ ਐਨ ਐਥਿਸਟ ਓਪਨਲੀ। ਊਸ਼ਾ ਵੈਂਸ ਜਦੋਂ ਉਹਨੂੰ ਮਿਲੀ ਹੈ ਤੇ ਉਹਨੇ ਇਹ ਨਹੀਂ ਕਿਹਾ ਵੀ ਭਾਈ ਤੂੰ ਹਿੰਦੂ ਰਿਲੀਜਨ ਦੇ ਵਿੱਚ ਕਨਵਰਜਨ ਦੀ ਫਿਲੋਸਫੀ ਨਹੀਂ ਹੈ ਕਿ ਦੂਸਰੇ ਨੂੰ ਤੁਸੀਂ ਕਨਵਰਟ ਕਰਨਾ ਹੈ, ਉਹ ਹਿੰਦੂ ਰਿਲੀਜਨ ਚ ਇਸ ਲਈ ਕਨਵਰਜਨ ਦੀ ਫਿਲੋਸਫੀ ਨਹੀਂ ਕਿਉਂਕਿ ਸਾਰੇ ਹਿੰਦੂ ਸੀਗੇ, ਉੱਥੇ ਸਾਰੇ ਸਨਾਤਨ ਧਰਮ ਨੂੰ ਮੰਨਦੇ ਸੀਗੇ, ਇਸ ਲਈ ਕਨਵਰਜਨ ਦੀ ਫਿਲੋਸਫੀ ਨਹੀਂ ਹੈ। ਸੋ ਊਸ਼ਾ ਵੈਂਸ ਨੇ ਉਹਨੂੰ ਸਪਿਰਚੁਅਲਿਟੀ ਦੇ ਨਾਲ ਜੋੜਿਆ ਔਰ ਉਹਨੂੰ ਰਿਲਾਈਜ਼ ਕਰਾਇਆ ਕਿ ਭਾਈ ਤੇਰਾ ਜਿਹੜਾ ਧਰਮ ਹੈ ਤੂੰ ਉਹ ਨਾਲ ਦੁਬਾਰਾ ਕਨੈਕਟ ਵਿਦ ਯੂਰ ਰੂਟਸ, ਕ੍ਰਿਸਚੈਨਿਟੀ ਦੇ ਨਾਲ ਦੁਬਾਰਾ ਜੋੜਿਆ ਕਿ ਭਾਈ ਤੂੰ ਜਿਹੜੀ ਠੀਕ ਹੈ, ਐਥਿਜ਼ਮ ਵੀ ਠੀਕ ਹੈ, ਉਹਨੇ ਇਹ ਨਹੀਂ ਕਿਹਾ ਹੋਏਗਾ ਕਿ ਗਲਤ ਹੈ, ਪਰ ਉਹਨੇ ਦੁਬਾਰਾ ਉਹਨੂੰ ਉਸ ਚੀਜ਼ ਦੇ ਨਾਲ ਜੋੜ ਦਿੱਤਾ। ਇਹੀ ਬਿਊਟੀ ਹੈ, ਇਹੀ ਬਿਊਟੀ ਹੈ। ਅੱਜ ਊਸ਼ਾ ਵੈਂਸ ਨੂੰ ਤਾਂ ਛੱਡੋ, ਅੱਜ ਜੇ ਅਸੀਂ ਗੱਲ ਕਰੀਏ FBI ਦੇ ਡਾਇਰੈਕਟਰ ਕੌਣ ਨੇ, ਕੈਸ਼ ਪਟੇਲ, ਤੁਸੀਂ ਵਾਹੀਆ ਜੀਆਂ ਗੱਲਾਂ ਕਰ ਰਹੇ ਹੋ ਕਿ ਹਾਂਜੀ ਹਿੰਦੂ ਧਰਮ ਇੱਦਾਂ ਤੇ ਸਾਡਾ ਇਸਲਾਮ ਧਰਮ ਸਭ ਤੋਂ ਵਧੀਆ ਹੈ, ਠੀਕ ਹੈ ਕਿ ਨਹੀਂ? ਤੁਸੀਂ ਇਹ ਨਹੀਂ ਸਮਝ ਰਹੇ ਹੋ ਕਿ ਅੱਜ ਉੱਥੇ ਕੈਸ਼ ਪਟੇਲ ਕੌਣ ਹੈ, ਉਹਨੇ ਆਪਣੇ ਪੇਰੈਂਟਸ ਨੂੰ ਕਿੰਨੇ ਉੱਥੇ ਸਾਹਮਣੇ ਮੋਰਲੀ ਕਤਾਰ ਚ ਬਿਠਾਇਆ ਹੋਇਆ ਸੀਗਾ, ਉਹਨੇ ਆਪਣੇ ਪੇਰੈਂਟਸ ਨੂੰ ਮੋਰਲੀ ਕਤਾਰ ਚ ਬਿਠਾਇਆ ਹੋਇਆ ਸੀਗਾ। ਤੇ ਜਨਰਲ ਅਸੀਮ ਮੁਨੀਰ ਸਾਹਿਬ ਜਦੋਂ ਇਹ ਗੱਲਾਂ ਕਰਦੇ ਨੇ ਹਿੰਦੂ ਮੁਸਲਿਮ ਦੀਆਂ, ਤੁਹਾਨੂੰ ਲੱਗਦਾ ਕਿ ਪਾਕਿਸਤਾਨ ਤੋਂ ਜਦ ਤੁਸੀਂ ਆਵਾਜ਼ ਦਿਓਗੇ, ਹਿੰਦੂ ਤਾਂ ਛੱਡ ਹੀ ਦਿਓ, ਹਿੰਦੂਆਂ ਦਾ ਤਾਂ ਤੁਸੀਂ ਕੁਛ ਕਰ ਹੀ ਨਹੀਂ ਸਕਦੇ ਜਿਸ ਲੈਵਲ ਦੇ ਉੱਤੇ ਹਿੰਦੂ ਰਿਲੀਜਨ ਪਹੁੰਚ ਚੁੱਕਾ ਹੈ, ਠੀਕ ਹੈ ਨੀ? ਤੁਲਸੀ ਗਵਾਰਡ ਤੋਂ ਲੈ ਕੇ ਅੱਜ ਨੈਸ਼ਨਲ ਇੰਟੈਲੀਜੈਂਸ ਦੀ ਡਾਇਰੈਕਟਰ ਕੌਣ ਹੈ, ਡਾਇਰੈਕਟਰ ਨੈਸ਼ਨਲ ਇੰਟੈਲੀਜੈਂਸ ਕੌਣ ਹੈ, ਉਹ ਵੀ ਕਹਿੰਦੀ ਮੈਂ ਹਿੰਦੂ ਹੈ। ਔਰ ਉਹਨੇ ਜੋ ਬਿਆਨ ਦਿੱਤਾ ਹੈ ਜਨਰਲ ਅਸੀਮ ਮੁਨੀਰ ਸਾਹਿਬ, ਜਿਹੜਾ ਧਿਆਨ ਨਾਲ ਬਿਆਨ ਪੜ੍ਹ ਲੈਣਾ, ਅਮਰੀਕਾ ਦੀ ਜਿਹੜੀ ਡਾਇਰੈਕਟਰ ਨੈਸ਼ਨਲ ਇੰਟੈਲੀਜੈਂਸ ਹੈ ਤੁਲਸੀ ਗਵਾਰਡ, ਜਿਹੜੀ ਜਦੋਂ ਮੋਦੀ ਸਾਹਿਬ ਨੂੰ ਮਿਲਦੀ ਹੈ ਤੇ ਸ਼੍ਰੀ ਭਗਵਦ ਗੀਤਾ ਦਿੰਦੀ ਹੈ ਤਾਂ ਸਾਰਿਆਂ ਨੂੰ ਦੱਸ ਰਿਹਾ ਕਿ ਮੇਰੀ ਜ਼ਿੰਦਗੀ ਦੇ ਵਿੱਚ ਜੋ ਕੁਛ ਹੋ ਰਿਹਾ ਉਹ ਸਭ ਹਿੰਦੂ ਰਿਲੀਜਨ ਦੀ ਵਜ੍ਹਾ ਨਾਲ ਹੋ ਰਿਹਾ। ਜਦੋਂ ਕੈਸ਼ ਪਟੇਲ, ਉਹ ਵੀ ਉੱਥੇ ਗੁਜਰਾਤੀ ਭਾਈ ਹੈ ਉੱਥੇ, ਔਰ ਊਸ਼ਾ ਵੈਂਸ ਦੀ ਕਹਾਣੀ ਮੈਂ ਤੁਹਾਨੂੰ ਸੁਣਾ ਹੀ ਚੁੱਕਾ ਹੈ। ਲੇਕਿਨ ਈਵਨ ਕਸ਼ਮੀਰੀ ਮੁਸਲਿਮਸ ਤੁਹਾਡੇ ਤੋਂ ਬਹੁਤ ਜ਼ਿਆਦਾ ਨਾਰਾਜ਼ ਨੇ, ਤੁਸੀਂ ਉਹਨਾਂ ਦੀ ਰੁਜ਼ਗਾਰ ਖਰਾਬ ਕਰ ਦਿੱਤਾ ਹੈ, ਜਿਨ੍ਹਾਂ ਦਾ ਤੁਸੀਂ ਨਾਰਾ ਦਿੰਦੇ ਹੋ ਨਾ ਕਸ਼ਮੀਰ ਦਾ, ਕਸ਼ਮੀਰੀ ਮੁਸਲਿਮਸ ਤੁਹਾਡੇ ਤੋਂ, ਕਿਉਂਕਿ ਕਸ਼ਮੀਰ ਸਾਰੇ ਹੈ ਹੀ ਮੁਸਲਿਮ, ਉੱਥੇ ਮਾਸ ਮੈਜੋਰਟੀ ਮੁਸਲਿਮ ਹੈ, ਬਿਜ਼ਨਸ ਸਾਰਾ ਮੈਜੋਰਟੀ ਉਹਨਾਂ ਕੋਲ ਹੈ, ਜਿੱਥੇ ਹਜ਼ਾਰ ਬੰਦਾ ਨਹੀਂ ਸੀ ਆਉਂਦਾ ਇਨ 90s ਦੇ ਵਿੱਚ, ਜਦੋਂ ਤੁਸੀਂ ਇੰਨੀ ਟੈਰਰਿਜ਼ਮ ਫੈਲਾਈ ਹੈ ਉੱਥੇ 90s 'ਚ, ਹਜ਼ਾਰ ਬੰਦਾ ਨਹੀਂ ਸੀ ਆਉਂਦਾ ਉੱਥੇ ਕਸ਼ਮੀਰ ਦੇ ਵਿੱਚ, ਉਹ ਫਿਰ ਲੱਖਾਂ 'ਚ ਟ੍ਰਾਂਸਲੇਟ ਹੋਇਆ, ਔਰ ਹੁਣ ਕਰੋੜਾਂ 'ਚ, 2-2.5 ਕਰੋੜ ਆਇਆ ਜੀ ਉੱਥੇ ਟੂਰਿਸਟ। ਸੋ ਕਿੰਨਾ ਉਹਨਾਂ ਨੂੰ ਰੁਜ਼ਗਾਰ ਮਿਲ ਰਿਹਾ ਸੀ, ਹੋਰ ਉੱਥੇ ਹੈ ਕੀ? ਹੋਰ ਉੱਥੇ ਕੋਈ ਫੂਡ ਦੀ ਇੰਡਸਟਰੀ ਨਹੀਂ ਲੱਗੀ, ਕੋਈ ਐਪਲ ਦੀ ਇੰਡਸਟਰੀ ਨਹੀਂ ਲੱਗੀ, ਹੋਰ ਉਹਨਾਂ ਕੋਲ ਕਸ਼ਮੀਰੀ ਮੁਸਲਿਮਸ ਕੋਲ ਹੈਗੀ? ਟੂਰਿਜ਼ਮ ਦੇ ਸਿਰ ਦੇ ਉੱਤੇ ਵਧੀਆ ਪੈਸੇ ਬਣਾ ਰਹੇ ਸੀਗੇ। ਹੁਣ ਪ੍ਰੋਬਲਮ ਇਹਨਾਂ ਨੂੰ ਇਹ ਹੋਈ ਹੈ ਕਿ ਹੁਣ ਬੰਦੇ ਤੁਹਾਨੂੰ ਘੱਟ ਮਿਲਦੇ ਆ, ਟੋਟਲ ਗਿਣਤੀ ਦੇ ਉਹ ਕਹਿੰਦੇ 70-80 ਟੈਰਰਿਸਟ ਰਹਿ ਗਏ ਨੇ, 80 ਦੇ ਵਿੱਚੋਂ ਹਾਰਡਲੀ 15-20 ਟੈਰਰਿਸਟ ਲੋਕਲ ਨੇ। ਕਿੱਥੇ ਤੁਹਾਡੇ ਕੋਲ ਹਜ਼ਾਰਾਂ ਲੋਕਲ ਯੂਥ ਤੁਸੀਂ ਭੜਕਾਉਂਦੇ ਸੀਗੇ, ਕਿਉਂਕਿ ਉਹਨਾਂ ਕੋਲ ਰੁਜ਼ਗਾਰ ਨਹੀਂ ਸੀ, ਉਹ ਸਕੂਲ ਬੰਦ ਕਰਾਉਣੇ, ਪੱਥਰ ਫੈਂਕੋ, 100 ਰੁਪਇਆ ਦੇਣਾ, ਬੰਦੇ ਇਕੱਠੇ ਕਰ ਲੈਣੇ, ਪੱਥਰ ਫੈਂਕੋ, ਉਹ ਸਾਰਾ ਕੁਝ ਬੰਦ ਹੋ ਗਿਆ। ਹਾਂ, ਇੱਕ ਚੀਜ਼ ਜਿਹੜੀ ਆ ਉਹ ਜ਼ਰੂਰ ਹਜੇ ਉੱਥੇ ਠੀਕ ਕਰਨ ਵਾਲੀ ਹੈ, ਇਹ ਮੈਂ ਬਾਰ ਬਾਰ ਹਮੇਸ਼ਾ ਹੀ ਕਹਿੰਦਾ ਆਇਆ, ਕਈ ਸਾਲਾਂ ਤੋਂ ਕਹਿੰਦਾ ਆਇਆ, ਕਿ ਪਹਿਲਾਂ ਤੇ ਜਿਹੜਾ ਅਬਦੁੱਲਾ ਪਰਿਵਾਰ, ਇਹਨੂੰ ਬਾਹਰ ਕੱਢੋ, ਔਰ ਦੂਸਰਾ ਜਿਹੜਾ ਹੈ ਮਹਿਬੂਬਾ ਮੁਫਤੀ ਹੈ। ਕੀ ਬੋਲਿਆ ਸੀ ਮਹਿਬੂਬਾ ਮੁਫਤੀ ਜੀ ਨੇ? ਕੱਲ ਉਹ ਢਿੱਲੋਂ ਨੇ ਬੋਲਿਆ ਨਾ, ਕੱਲ ਢਿੱਲੋਂ ਸਾਹਿਬ ਨੇ ਉਹੀ ਬੋਲ ਦਿੱਤਾ, KGS ਢਿੱਲੋਂ, ਜਨਰਲ KGS, ਕੱਲ ਜਨਰਲ KGS ਢਿੱਲੋਂ ਸਾਹਿਬ ਨੇ ਬੋਲਿਆ ਨੇ ਉਹੀ ਗੱਲ, ਕਿ ਇਹ ਜਿਹੜੀ ਮਹਿਬੂਬਾ ਮੁਫਤੀ ਹੈ, ਇਹ ਕਹਿੰਦੀ ਸੀ ਜੀ ਇੱਥੇ ਖੂਨ ਦੀਆਂ ਨਦੀਆਂ ਵਹਿ ਜਾਣਗੀਆਂ, ਇਹ ਹੋ ਜਾਏਗਾ, ਆਰਟੀਕਲ 370 ਖਤਮ ਹੁੰਦੇ, ਕੀ ਹੋਇਆ? ਕੁਛ ਵੀ ਨਹੀਂ, ਕਿਉਂਕਿ ਇੱਕ ਅਲਾਇੰਸ ਸੀਗਾ, ਇੱਕ ਨੈਟਵਰਕ ਸੀਗਾ ਪਾਕਿਸਤਾਨ ਦੇ ਆਰਮੀ ਜਨਰਲ ਦਾ, ਉੱਥੋਂ ਲਸ਼ਕਰੇ ਤੋਇਬਾ, ਜੈਸ਼ੇ ਮੁਹੰਮਦ, ਤੇ ਇੰਡੀਆ ਦੇ ਵਿੱਚ ਬੈਠੇ ਇਹ ਲੋਕ ਅਬਦੁੱਲਾ ਪਰਿਵਾਰ ਔਰ ਮਹਿਬੂਬਾ ਮੁਫਤੀ ਵਰਗੇ, ਔਰ ਸੈਂਟਰ ਦੇ ਵਿੱਚ ਇਹਨਾਂ ਨੇ ਸਪੋਰਟ ਦੇ ਦੇਣੀ ਜੀ, ਠੀਕ ਹੈ ਜੀ ਸਾਡਾ ਇੱਕ ਕੈਬਨਿਟ ਮੰਤਰੀ ਬਣਾ ਦਿਓ, ਸਾਨੂੰ ਪੈਸੇ ਭੇਜੀ ਜਾਓ। ਇੱਕ ਅਲਾਇੰਸ ਸੀਗਾ ਕਸ਼ਮੀਰੀ ਲੋਕਾਂ ਦੇ ਖਿਲਾਫ। ਹੁਣ ਅੱਜ ਕਸ਼ਮੀਰੀ ਲੋਕ ਉੱਥੇ ਪ੍ਰੋਸਪਰ ਕਰ ਰਹੇ ਨੇ, ਗਰੋ ਕਰ ਰਹੇ ਨੇ। ਵਿਰਕ ਸਾਹਿਬ ਦਾ ਵੈਲਕਮ ਨਹੀਂ ਹੋ ਸਕਿਆ, ਕਾਲਰ ਅੱਜ ਬਹੁਤ ਜ਼ਿਆਦਾ ਨੇ, ਔਰ ਮੈਂ ਕੋਸ਼ਿਸ਼ ਕਰਦਾ ਅਕੋਮੋਡੇਟ ਕਰਨ ਦੀ, ਬਾਕੀ ਦੇਖਦੇ ਕਿੰਨੇ ਵਜੇ ਤੱਕ। ਧੀਰਜ ਜੀ ਤੁਸੀਂ ਆਉਂਦੇ ਹੋ? ਹਾਂਜੀ ਧੀਰਜ ਜੀ, ਧੀਰਜ ਸਾਹਿਬ ਗੋ ਅਹੈਡ।
ਸਰ ਗੁੱਡ ਮਾਰਨਿੰਗ ਜੀ।
ਗੁੱਡ ਮਾਰਨਿੰਗ ਸਰ। ਹਾਂਜੀ ਸੋਰੀ ਜੀ, ਸਾਡੇ ਕਾਲਰ ਨੂੰ ਬੜਾ ਵੇਟ ਕਰਨਾ ਪੈ ਰਿਹਾ। ਗੋ ਅਹੈਡ ਜੀ। ਹਾਂਜੀ,
ਆਈ ਨੋ ਸਰ, ਬਹੁਤ ਜ਼ਿਆਦਾ ਨੇ ਤੁਹਾਡੇ ਕਾਲਰ, ਤੇ ਬਹੁਤ ਥੋੜਾ ਟਾਈਮ ਲਾਂਗਾ, ਪਰ ਤੁਹਾਡੇ ਪਾਕਿਸਤਾਨ ਤੋਂ ਭਾਈ ਸਾਹਿਬ ਆਏ ਸੀ, ਉਹਨਾਂ ਨੇ ਕੁਛ ਗੱਲ ਕੀਤੀ, ਮੈਂ ਰਾਈਟ ਵੇ ਤਾਂ ਹੀ ਕਾਲ ਕੀਤੀ। ਉਹ ਕਹਿੰਦੇ ਅਸੀਂ ਖੁਦ ਵਿਕਟਿਮ ਹੈ ਜੀ, ਸਾਨੂੰ ਹੈਲਪ ਹੈ। ਮੈਂ ਰਾਈਟ ਵੇ ਕਾਲ ਇਸ ਕਰਕੇ ਕੀਤੀ ਸੀ, ਮੇਰੇ ਵਿਕਟਿਮ ਜਿਹੜਾ ਹੁੰਦਾ ਉਹਦਾ ਗੈਸਚਰ ਅਲੱਗ ਹੁੰਦਾ ਜੀ, ਇਹਨਾਂ ਦਾ ਗੈਸਚਰ ਸਹੀ ਹੈ। ਤੁਹਾਡੇ ਕੋਲ ਦੋ ਪ੍ਰਧਾਨ ਮੰਤਰੀ ਆਪ ਤੁਰ ਕੇ ਗਏ ਨੇ ਇੰਡੀਆ ਤੋਂ, ਤੁਹਾਡੇ ਨਾਲ ਫਰੈਂਡਸ਼ਿਪ ਕਰਨ, ਤੁਹਾਨੂੰ ਆਫਰ ਦੇਣ, ਪਰ ਤੁਸੀਂ ਉਹਨਾਂ ਦੇ ਪਿੱਠ ਪਿੱਛੇ ਤੁਸੀਂ ਛੁਰਾ ਹੀ ਘੋਕਿਆ ਕਿਸਮ ਦਾ ਜੀ। ਤੁਸੀਂ ਤੁਹਾਡੇ ਡਿਫੈਂਸ ਮਿਨਿਸਟਰ ਨੇ ਕਹਿਤਾ ਕਿ ਪਿਛਲੇ 30 ਸਾਲ ਤੋਂ ਅਸੀਂ ਟੈਰਰਿਸਟ ਨੂੰ ਸਪੋਰਟ ਕਰ ਰਹੇ, ਤੇ ਤੁਸੀਂ ਵਿਕਟਿਮ ਕਰ ਦੇ, ਜੇ ਤੁਸੀਂ ਵਿਕਟਿਮ ਹੈਗੇ ਹੋ ਤੇ ਉਹੀ ਵਿਕਟਿਮ ਹੈਗੇ ਜਿਹੜੇ ਤੁਸੀਂ ਟ੍ਰੇਨਡ ਕੀਤੇ, ਉਹੀ ਤੁਹਾਨੂੰ ਅੱਜ ਪ੍ਰੋਬਲਮ ਕਰ ਰਹੇ ਨੇ, ਉਹ ਸਾਨੂੰ ਵੀ ਪ੍ਰੋਬਲਮ ਕਰ ਰਹੇ ਨੇ। ਤੇ ਬਾਕੀ ਤੁਸੀਂ ਮਨੀਸ਼ ਜੀ ਦੀ ਗੱਲ ਕੀਤੀ, ਮੈਨੂੰ ਨੀ ਲੱਗਦਾ ਉਹਨਾਂ ਨੂੰ ਸੀਰੀਅਸ ਲੈਣਾ ਚਾਹੀਦਾ, ਉਹ ਸੁਪੀਰੀਅਰ ਜਾਂ ਉਹਨਾਂ ਦੀ ਗੱਲ ਨਹੀਂ ਲੈਣੀ ਚਾਹੀਦੀ, ਸਕੂਲ ਸੁਪੀਰੀਅਰ ਹੈਗੇ ਨੇ, ਬਟ ਕਿਸ ਫੀਲਡ ਚ ਨੇ? ਕਟੋਰਾ ਮੰਗ ਕੇ ਭੀਖ ਮੰਗਣ ਚ ਸੁਪੀਰੀਅਰ ਨੇ ਜੀ, ਸੁਪੀਰੀਅਰ ਹੈਗੇ ਨੇ ਧੋਖਾ ਦੇਣ ਚ, ਆਪਣੇ ਹਰ ਗਲਤ ਕੰਮ ਝੂਠ ਬੋਲਣ ਚ ਸੁਪੀਰੀਅਰ ਨੇ ਜੀ ਹੁਣ, ਤੇ ਇਹਨਾਂ ਨੂੰ ਇੰਨਾ ਉਹ ਨਹੀਂ ਇੰਪੋਰਟੈਂਸ ਦੇਣਾ ਚਾਹੀਦਾ ਜੀ। ਬਾਕੀ ਮੈਂ ਤੁਹਾਡੀ ਕੁਛ ਗੱਲਾਂ ਐਗਰੀ ਵੀ ਹੈ ਜੀ, ਡਿਸਐਗਰੀ ਵੀ ਹੈ। ਜਿਹੜੀ ਤੁਸੀਂ ਵਾਰ ਦੀ ਗੱਲ ਕਰਦੇ ਹੋ ਐਗਰੀ, ਵਾਰ ਨਹੀਂ ਹੋਣੀ ਚਾਹੀਦੀ ਮੈਨੂੰ ਲੱਗਦਾ ਕਰਨਗੇ ਵੀ ਅਗਰ ਕਰਨੀ ਹੁੰਦੀ ਤੇ ਵਿਦਿਨ 48 ਆਵਰ ਜਾਂ ਕੁਛ ਇਹਨਾਂ ਨੇ ਐਕਸ਼ਨ ਲੈਣਾ ਸੀਗਾ ਬਟ ਉਹ ਮੈਨੂੰ ਲੱਗਦਾ ਸਮਝਦੇ ਨੇ ਕਿ ਵਾਰ ਦੇ ਨਾਲ ਨੁਕਸਾਨ ਦੋਨਾਂ ਸਾਈਡ ਤੇ ਹੈ ਆਪਣਾ ਨਹੀਂ ਹੈ ਤੇ ਸੈਕਿੰਡਲੀ ਤੁਸੀਂ ਇਮਰਾਨ ਜੀ ਖਾਨ ਜੀ ਦੀ ਗੱਲ ਕਰਦੇ ਹੋ ਬਹੁਤ ਵਿਜ਼ਨਰੀ ਨੇ ਬਟ ਉਹ ਵੀ ਮੈਨੂੰ ਨਹੀਂ ਲੱਗਦਾ ਕੁਛ ਉਹ ਵੀ ਜਦੋਂ 2-3 ਸਾਲ ਗਵਰਨਮੈਂਟ ਚ ਸੀ ਉਹਨਾਂ ਨੇ ਕੁਛ ਚੇਂਜਿਸ ਲਿਆਂਦੀ ਹੈ ਉਹ ਵੀ ਸੇਮ ਉਹੀ ਸੀਗਾ ਜੀ ਉਹਨਾਂ ਦਾ ਕਸ਼ਮੀਰ ਏਦਾਂ ਜੀ ਕਸ਼ਮੀਰ ਉਹ ਜਦ ਤੱਕ ਕਸ਼ਮੀਰ ਦਾ ਨਹੀਂ ਛੱਡਣਗੇ ਇਹਨਾਂ ਦਾ ਆਪਣਾ ਤੇ ਨੁਕਸਾਨ ਹੈ ਹੀ ਹੈ ਬਾਕੀ ਦੋਨਾਂ ਮੁਲਕਾਂ ਦਾ ਜੀ ਇਸ ਪਿੱਛੇ ਨੁਕਸਾਨ ਹੈ ਤੁਸੀਂ ਕਹਿੰਦੇ ਜੀ 10 ਬਿਲੀਅਨ ਦੇਣਾ ਚਾਹੀਦਾ ਉਹ ਵੀ ਮੈਂ ਐਗਰੀ ਨਹੀਂ ਕਰਦਾ ਜੀ ਤੁਹਾਡੇ ਨਾਲ ਕਿ $10 ਬਿਲੀਅਨ ਦੇਣਾ ਚਾਹੀਦਾ ਇੰਸਟੀਡ ਕਿ ਉਹਨਾਂ ਨੂੰ ਦੇਣ ਨਾਲ 10 ਮਿਲੀਅਨ ਤੁਸੀਂ ਬਿਲੀਅਨ ਆਪਣੇ ਇੱਥੇ ਜੰਮੂ ਕਸ਼ਮੀਰ ਚ ਇਨਵੈਸਟ ਕਰੋ 2-3 ਲੱਖ ਫੈਮਿਲੀ ਤੁਸੀਂ ਯੂਪੀ ਬਿਹਾਰ ਜਿਹਨਾਂ ਨੂੰ ਉੱਥੇ ਜੋਬਸ ਨੂੰ ਮਿਲਦੀ ਇੱਥੇ ਜਾ ਕੇ ਤੁਸੀਂ ਡਿਪਲੋਏ ਕਰ ਦੋ ਇੱਥੇ ਉਹਨਾਂ ਨੂੰ ਡੈਮ ਉੱਚੇ ਲਗਾ ਦੋ ਜੀ ਕੰਸਟਰਕਸ਼ਨ ਚ ਲਗਾ ਦੋ BSFK ਕਰਕੇ ਕੋਈ ਯੂਨਿਟ ਏਦਾਂ ਦੀ ਬਣਾ ਦੋ ਕਿ ਉੱਥੇ ਡਿਫੈਂਸ ਦੇ 1-2 ਲੱਖ ਭਰਤੀਆਂ ਕਰ ਦੋ ਰਾਈਟ ਨਾਓ 10 ਮਿਲੀਅਨ ਪਾਪੂਲੇਸ਼ਨ ਹੈ ਜੀ ਜੰਮੂ ਕਸ਼ਮੀਰ ਦੀ ਤੁਸੀਂ 10 ਮਿਲੀਅਨ ਹੋਰ ਲੋਕੀ ਉੱਥੇ ਲਿਆ ਕੇ ਇੰਡੀਆ ਦੇ ਦੂਸਰੇ ਤੋਂ ਉੱਥੇ ਜਾ ਕੇ 10 ਬਿਲੀਅਨ 15 ਬਿਲੀਅਨ 20 ਬਿਲੀਅਨ ਤੁਸੀਂ ਇਨਵੈਸਟਮੈਂਟ ਕਰ ਦੋ ਉਹਦੇ ਜ਼ਿਆਦਾ ਰਿਜ਼ਲਟ ਆਣਗੇ ਇਹਨਾਂ ਨੂੰ 10 ਬਿਲੀਅਨ ਦੇ ਤਾਂ ਸਮਝੋ ਪਿੱਠ ਪਿੱਛੇ ਫਿਰ ਤੁਹਾਡੇ ਚੱਕੋ ਉਹ ਸਾਰਾ ਮਿਜ਼ਾਈਲ ਦੇ ਸਾਰੇ ਐਟਮ ਬੰਬ ਤੁਹਾਡੇ ਖਿਲਾਫ ਹੀ ਯੂਜ਼ ਹੋਣੇ ਤੇ ਇੱਕ ਕੁਸ਼ਚਨ ਹੈ ਤੁਹਾਡੇ ਕੋਲ ਛੋਟਾ ਜਿਹਾ ਜਿਹੜਾ ਸਿੰਧੂ ਵਾਲਾ ਹੈ ਜੀ ਇਹਨਾਂ ਨੇ ਇਹੀ ਇਹਨਾਂ ਨੂੰ ਕਰਨਾ ਚਾਹੀਦਾ ਵਾਰ ਨਹੀਂ ਕਰਨੀ ਚਾਹੀਦੀ ਸਿੰਧੂ ਦਾ ਜਿਹੜਾ ਉਹ ਇਹਨਾਂ ਨੇ ਖਤਮ ਕਰਤਾ ਠੀਕ ਹੈ ਜੀ ਹੁਣ ਤੁਸੀਂ ਦੱਸ ਸਕਦੇ ਹੋ ਕਿੱਦਾਂ ਇੰਪਲੀਮੈਂਟ ਪ੍ਰੈਕਟੀਕਲ ਹੈ ਵੀ ਹੈ ਕਿ ਨਹੀਂ ਕਿ ਇੰਨਾ ਪਾਣੀ ਕਿੱਦਾਂ ਮੈਨੇਜ ਕਰਨਗੇ ਕਿੱਦਾਂ ਕਰ ਸਕਦੇ ਤੇ ਕਿੰਨਾ ਟਾਈਮ ਲੱਗ ਸਕਦਾ
ਇਹਨੂੰ ਟਾਈਮ ਲੱਗੇਗਾ ਜੀ ਕੁਛ ਤੇ ਜਿਸ ਤਰ੍ਹਾਂ ਚਿਨਾਬ ਜਾਂ ਕੁਛ ਹੋਰ ਜਿਹੜੀਆਂ ਨਦੀਆਂ ਨੇ ਉਹਦੇ ਤੇ ਆਲਰੇਡੀ ਕੁਛ ਡੈਮਸ ਵਗੈਰਾ ਬਣ ਰਹੇ ਸੀ ਕੋਈ ਇੱਕ ਪ੍ਰੋਜੈਕਟ ਪਿਛਲੇ ਸਾਲ 2024 ਚ ਕੰਪਲੀਟ ਹੋਇਆ ਹੈ ਲੇਕਿਨ ਇਹ ਇੰਨਾ ਆਸਾਨ ਨਹੀਂ ਹੋਗਾ ਅਨਲੈਸ ਉਹ ਵਾਟਰ ਅਸੀਂ ਕਿਤੇ ਹੋਰ ਯੂਜ਼ ਕਰਨਾ ਹਾਂ ਇਹ ਵੈਸੇ ਸਿੰਬੋਲਿਕ ਜ਼ਰੂਰ ਹੈ ਇਹਦੇ ਨਾਲ ਪ੍ਰੈਸ਼ਰ ਅਸੀਂ ਪਾਤਾ ਹੈ ਔਰ ਜਿਹੜਾ ਹਾਲ ਹੀ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੇ ਸ਼ਾਇਦ ਕਿਤੇ ਪਾਣੀ ਜ਼ਿਆਦਾ ਛੱਡਤਾ ਸੀ ਉਹ ਹੋ ਸਕਦਾ ਹੈ ਕਿ ਮੇਰੇ ਹਿਸਾਬ ਨਾਲ ਸਟ੍ਰੈਟਜੀ ਠੀਕ ਨਾ ਹੋਵੇ ਬਟ ਇੰਡਸ ਵਾਟਰ ਟ੍ਰੀਟੀ ਕੈਂਸਲ ਕਰਨਾ ਠੀਕ ਹੈ ਇੰਡੀਆ ਦਾ ਬੜਾ ਡਿਪਲੋਮੈਟਿਕ ਐਫਰਟ ਹੈ ਬਟ ਜੇ ਅਸੀਂ ਕਿਹਦੇ ਨਾਲ ਬਹੁਤ ਕੋਈ ਨੁਕਸਾਨ ਰਾਈਟ ਵੇ ਹੋ ਜਾਏਗਾ ਰਾਈਟ ਵੇ ਨਹੀਂ ਹੋਏਗਾ ਮੇ ਬੀ ਇਨ ਦਾ ਲੌਂਗਰ ਰਨ ਇਫ ਇੰਡੀਆ ਪਲਾਨ ਮੋਰ ਕੈਨਾਲ ਪਾਣੀ ਦਾ ਯੂਜ਼ ਕਿੱਥੇ ਕਰਨਾ ਹੈ ਡੈਮਸ ਹੋਰ ਕਿੰਨੇ ਬਣਾਉਣੇ ਆ ਉਹ ਇੱਕ ਚੀਜ਼ ਹੈ ਪਰ ਮੇਰੇ ਖਿਆਲ ਦੇ ਨਾਲ ਉਹਦੇ ਨਾਲ ਆਮ ਲੋਕਾਂ ਦਾ ਜ਼ਿਆਦਾ ਨੁਕਸਾਨ ਹੈ ਮੈਂ ਇਹ ਗੱਲ ਫਿਰ ਦੁਬਾਰਾ ਕਹਿ ਦਵਾਂ ਕਿ ਉੱਥੇ ਆਮ ਪਾਕਿਸਤਾਨੀ ਨੂੰ ਇੰਡੀਆ ਨੂੰ ਸਹੂਲਤ ਦੇਣੀ ਚਾਹੀਦੀ ਹੈ ਕਿਉਂਕਿ ਆਲਰੇਡੀ ਉਹਨਾਂ ਦਾ ਬੜਾ ਨੁਕਸਾਨ ਹੋਇਆ ਔਰ ਜਿਹੜਾ ਦੇਖੋ ਜਿਨ੍ਹਾਂ ਨੇ ਜਿਨ੍ਹਾਂ ਦੀ ਸੋਚ ਖਰਾਬ ਹੈ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਤੁਹਾਨੂੰ ਲੱਗਦਾ ਹੈ ਕਿ ਮੈਂ ਸਾਫ਼ ਕਹਿੰਦਾ ਜੀ ਓਪਨਲੀ ਕਹਿ ਰਿਹਾ ਔਰ ਬੜੀ ਜ਼ਿੰਮੇਵਾਰੀ ਨਾਲ ਗੱਲ ਕਹਿ ਰਿਹਾ ਤੁਹਾਨੂੰ ਲੱਗਦਾ ਹੈ ਕਿ ਜਨਰਲ ਅਸੀਮ ਮੁਨੀਰ ਪਾਕਿਸਤਾਨੀ ਜਨਰਲ ਨੂੰ ਆਮ ਪਾਕਿਸਤਾਨੀ ਦੀ ਕੋਈ ਫਿਕਰ ਹੈ ਜਿਸ ਇਨਸਾਨ ਨੂੰ ਇਹ ਫਿਕਰ ਨਹੀਂ ਹੈ ਕਿ ਇਮਰਾਨ ਖਾਨ ਸਾਹਿਬ ਜਿਹੜਾ ਦੇਸ਼ ਦਾ ਕੌਮ ਦਾ ਲੀਡਰ ਹੈ ਜਿਹਨੇ ਉਹਨਾਂ ਨੂੰ ਵਰਲਡ ਕੱਪ ਜਿੱਤ ਕੇ ਦਿੱਤਾ ਜਿਸ ਬੰਦੇ ਨੇ ਉੱਥੇ ਸ਼ੌਕਤ ਖਾਨਮ ਹਾਸਪਿਟਲ ਬਣਾਇਆ ਤੁਸੀਂ ਉਸ ਬੰਦੇ ਦੇ ਉੱਤੇ ਕੇਸਿਸ ਚਲਾ ਕੇ ਉਹਨੂੰ ਜੇਲ੍ਹ ਚ ਪਾ ਰਹੇ ਹੋ ਇੱਕ ਗੱਲ ਹੈ ਤੁਸੀਂ ਇਹ ਵੀ ਕਰ ਰਹੇ ਹੋ ਕਿ ਜੀ ਉਹਦੀ ਵਾਈਫ ਦੇ ਪੁਰਾਣੇ ਹਸਬੰਡ ਨੂੰ ਲੱਭ ਕੇ ਲਿਆ ਕੇ ਟੀਵੀ ਚੈਨਲ ਤੇ ਬਿਠਾ ਰਹੇ ਹੋ ਕਿ ਇਹਦੀ ਬਦਨਾਮੀ ਕਰੋ
ਉਹਨਾਂ ਨੇ ਸ਼ੋਅ ਕਰਨਾ ਨਾ ਸਿਕਸ ਪੀਰੀਅਡ ਅੰਦਰ ਵੀ ਤਾਂ ਲੜਾਈ ਸਪੀਰੀਅਡ ਦੀ ਤੋਂ ਵੀ ਤਾਂ ਲੜਾਈ ਹੋਣੀ ਹੈ ਉਹਨਾਂ ਦੇ ਇੰਟਰਨਲ ਦੀ
ਤੁਸੀਂ ਠੀਕ ਕਹਿ ਰਹੇ ਹੋ ਸੀਰੀਅਸ ਲੜਾਈ ਹੈ ਉੱਥੇ ਇੰਟਰਨਲੀ ਔਰ ਜਿਹੜੀ ਗੱਲ ਤੁਸੀਂ ਹੁਣੇ 2 ਮਿੰਟ ਪਹਿਲਾਂ ਕਹੀ ਮੈਂ ਉਹਨੂੰ ਵੀ ਇਸ ਗੱਲ ਦੇ ਨਾਲ ਜੋੜ ਦੇਣਾ ਜਿਹੜੀ ਤੁਸੀਂ 2 ਮਿੰਟ ਪਹਿਲਾਂ ਗੱਲ ਕਹੀ ਹੈ ਕਿ ਜਿਹੜਾ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਖਵਾਜਾ ਆਸਿਫ ਸਾਹਿਬ ਨੇ ਜਿਹੜਾ ਉਹ ਸਕਾਈ ਨਿਊਜ਼ ਤੋਂ ਤੁਸੀਂ ਇੰਟਰਨੈਸ਼ਨਲ ਮੀਡੀਆ ਤੇ ਗੱਲ ਕਰ ਰਹੇ ਹੋ ਠੀਕ ਹੈ ਕਿ ਨਹੀਂ ਤੇ ਉਹਨਾਂ ਨੇ ਗੱਲ ਮੰਨਣੀ ਪਈ ਉਹਨਾਂ ਨੂੰ ਹੁਣ ਉੱਥੇ ਮੈਂ ਸੁਣ ਰਿਹਾ ਸੀ ਨਜ਼ਮ ਸੇਠੀ ਹੋਰ ਕਿੰਨੇ ਲੋਕ ਕਹਿੰਦੇ ਜੀ ਹਮਾਰੇ ਡਿਫੈਂਸ ਮਿਨਿਸਟਰ ਕੋ ਐਸੇ ਨਹੀਂ ਬੋਲਣਾ ਚਾਹੀਦਾ ਬਈ ਹੋਰ ਕੀ ਕਰਦੇ ਵਿਚਾਰੇ ਹੋ ਤੁਸੀਂ ਉਹਨਾਂ ਨੂੰ ਮੰਨਣਾ ਪਿਆ ਵੀ ਅਸੀਂ ਡਰਟੀ ਵਰਕ ਕਰਦੇ ਰਹੇ ਹਾਂ ਉਹਨਾਂ ਨੇ ਸਿੱਧਾ ਕਿਹਾ ਜੀ ਤੁਸੀਂ ਟੈਰਰਿਜ਼ਮ ਨੂੰ ਫੰਡ ਵੀ ਕਰਦੇ ਹੋ ਟ੍ਰੇਨ ਵੀ ਕਰਦੇ ਹੋ ਕਹਿੰਦੇ ਹਾਂਜੀ ਅਸੀਂ ਇਹ ਡਰਟੀ ਵਰਕ ਪਰ ਦੇਖੋ ਉਹਨਾਂ ਨੇ ਗੱਲ ਪੂਰੀ ਨਹੀਂ ਦੱਸੀ ਉਹ ਕਹਿੰਦੇ ਜੀ ਅਸੀਂ ਇਹ ਡਰਟੀ ਵਰਕ ਅਮਰੀਕਾ ਦੇ ਕਹਿਣੇ ਦੇ ਉੱਤੇ ਵੈਸਟ ਦੇ 3 ਨਾਮ ਲਏ ਉਹਨਾਂ ਨੇ ਖਵਾਜਾ ਸਾਹਿਬ ਨੇ 3 ਨਾਮ ਲਏ ਇੱਕ ਸੈਕਿੰਡ ਗੱਲ ਪੂਰੀ ਹੋ ਫਿਰ ਤੁਸੀਂ ਗੱਲ ਕਰਨਾ ਉਹਨਾਂ ਨੇ 3 ਨਾਮ ਲਏ ਕਿ ਅਸੀਂ ਇਹ ਅਮਰੀਕਾ ਦੇ ਕਹਿਣੇ ਤੇ ਵੈਸਟ ਦੇ ਕਹਿਣੇ ਤੇ ਕਿਉਂਕਿ ਸਕਾਈ ਨਿਊਜ਼ ਬ੍ਰਿਟਨ ਤੋਂ ਚੱਲਦਾ ਹੈ ਸਾਰੇ ਯੂਰਪ ਚ ਦੁਨੀਆ ਭਰ ਚ ਦੇਖਿਆ ਜਾਂਦਾ ਹੈ ਤੇ ਨਾਲ ਉਹਨਾਂ ਨੇ ਬ੍ਰਿਟਨ ਦਾ ਨਾਮ ਵੀ ਜੜਦਾ ਵੀ ਤੁਹਾਡੇ ਬ੍ਰਿਟਨ ਦੇ ਕਹਿਣੇ ਤੇ ਤੁਹਾਡਾ ਅਸੀਂ ਡਰਟੀ ਵਰਕ ਕਰਦੇ ਰਹੇ ਹਾਂ ਅਸੀਂ ਕਿਉਂਕਿ ਜਦੋਂ ਉਹਨੇ ਕਿਹਾ ਫਿਰ ਤੁਸੀਂ ਐਡਮਿਟ ਕਰਦੇ ਹੋ ਕਿ ਤੁਸੀਂ ਟੈਰਰਿਜ਼ਮ ਨੂੰ ਔਰ ਉਹਨਾਂ ਨੇ ਕਿਹਾ ਫਰੋਮ 3 ਡੈਕੇਡਸ ਪਿਛਲੇ 30 ਸਾਲਾਂ ਤੋਂ ਇਹੀ ਕੰਮ ਕਰ ਰਹੇ ਸੀ। ਉਹ ਕਹਿੰਦੇ ਫਿਰ ਤੁਸੀਂ ਐਡਮਿਟ ਕਰਦੇ ਹੋ ਵੀ ਤੁਸੀਂ ਟੈਰਰਿਜ਼ਮ ਨੂੰ ਫੰਡ ਕਰਦੇ ਹੋ, ਟ੍ਰੇਨ ਕਰਦੇ ਹੋ, ਸਾਰਾ ਕੁਝ। ਉਹ ਕਹਿੰਦੇ ਇਟ ਵਾਜ਼ ਅ ਮਿਸਟੇਕ, ਗਲਤੀ ਹੋਈ ਸਾਡੇ ਤੋਂ। ਲੇਕਿਨ ਉਹਨਾਂ ਨੇ ਇਹ ਨਹੀਂ ਦੱਸਿਆ ਵੀ, ਖਵਾਜਾ ਆਸਿਫ ਸਾਹਿਬ ਨੇ ਇਹ ਨਹੀਂ ਦੱਸਿਆ ਵੀ ਇਹ ਗਲਤੀ ਕਿਉਂ ਕਰਨੀ ਪੈਂਦੀ ਹੈ ਤੁਹਾਨੂੰ, ਇਹ ਗਲਤੀ ਕਰਨੀ ਕੋਈ ਪੈਂਦੀ ਹੈ, ਕਿਉਂ ਕਰਨਾ ਪੈਂਦਾ ਟੈਰਰਿਜ਼ਮ? ਕਿਉਂਕਿ ਅਮਰੀਕਾ ਦੇ ਵਿੱਚ ਉਹਨਾਂ ਨੇ ਆਪਣੀ ਜਿਹੜੀ ਜਿਹੜੇ ਪਾਕਿਸਤਾਨ ਦੇ ਵਿੱਚ 2-4 ਜਨਰਲ ਨੇ, ਉਹਨਾਂ ਨੇ ਪੈਸੇ ਖਾਣ ਦਾ ਸਾਧਨ ਬਣਾਇਆ ਹੋਇਆ ਬਿਜ਼ਨਸ ਖੋਲਣ ਦਾ। ਫਿਰ ਚਾਹੇ ਉਹ ਉੱਥੇ ਤੁਸੀਂ ਜਿਹੜੇ ਖਾਸਮ ਖਾਸ ਨੇ ਨਾ, ਜਿਹੜੇ ਖਾਸਮ ਖਾਸ ਨੇ ਉੱਥੇ ਬੰਦੇ ਇਸਟੈਬਲਿਸ਼ਮੈਂਟ ਦੇ, ਉਹਨਾਂ ਤੱਕ ਨੂੰ ਵੀ ਪਤਾ ਵੀ ਕਿੱਥੇ ਐਵਨਫੀਲਡ ਤੇ ਉੱਥੇ ਲੰਡਨ ਚ ਪ੍ਰਾਪਰਟੀਆਂ ਲਈਆਂ ਜਾਂਦੀਆਂ ਨੇ, ਤੇ ਐਵਨਫੀਲਡ ਤੋਂ ਬਾਅਦ ਦੁਬਈ ਚ, ਤੇ ਉੱਥੇ ਉਸ ਤੋਂ ਬਾਅਦ ਇੱਥੇ ਗ੍ਰੇਟਰ ਟੋਰਾਂਟੋ ਏਰੀਆ, ਤੇ ਅਮਰੀਕਾ ਚ ਬਿਜ਼ਨਸ ਕਿੱਦਾਂ ਬਾਏ ਕੀਤੇ ਜਾਂਦੇ ਨੇ ਉਹ ਨੀ ਉਹਨਾਂ ਨੇ ਦੱਸਿਆ। ਸੋ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈ ਆਮ ਬੰਦਿਆਂ ਦੀ। ਸੋ ਮੈਂ ਬਾਰ ਬਾਰ ਇਹ ਗੱਲ ਕਹਿ ਰਿਹਾ ਕਿ ਜਿਹੜੀ ਇਹ ਗੱਲ ਹੈ ਕਿ ਕ੍ਰਿਕਟ ਵੀ ਬਿਲਕੁਲ ਦੁਬਾਰਾ ਸ਼ੁਰੂ ਹੋਣਾ ਚਾਹੀਦਾ, ਲੋਕ ਨਾਰਾਜ਼ ਹੋਣਗੇ, ਠੀਕ ਨੇ। ਆਹ ਜਿਹੜੀ ਗੱਲ ਅਸੀਂ ਕਹਿੰਦੇ ਜੀ ਪਾਕਿਸਤਾਨੀ ਇੱਥੋਂ ਚਲੇ ਜਾਣ, ਕੱਲ ਇੱਕ ਉਹ ਬਜ਼ੁਰਗ ਮਹਿਲਾ ਸੀਗੀ, ਠੀਕ ਹੈ, ਉਹ ਹੁਣ ਤੇ ਟੀਵੀ ਚੈਨਲ ਭਰੇ ਪਏ ਨੇ ਇੰਡੀਆ ਦੇ, ਦੇਖੋ ਤੁਸੀਂ ਆਰਟੀਕਲ ਅਖਬਾਰਾਂ ਚ ਭਰੇ ਪਏ ਨੇ ਕਿੰਨੇ ਪਾਕਿਸਤਾਨੀ। ਉਹ ਕਹਿੰਦੇ ਅਸੀਂ ਨੀ ਜਾਣਾ, ਕੱਲ ਇੱਕ ਬਜ਼ੁਰਗ ਮਹਿਲਾ ਨੇ ਕਹਿਤਾ ਵੀ ਮੈਨੂੰ ਗੋਲੀ ਮਾਰ ਦਿਓ, ਮੈਂ ਨੀ ਜਾਣਾ ਪਾਕਿਸਤਾਨ ਵਾਪਸ। ਕਿੱਡੀ ਵੱਡੀ ਉਹਨੇ ਗੱਲ ਕਹੀ। ਫਿਰ ਇੱਕ ਆਪਣੇ ਮੁਸਲਿਮ ਭਰਾ ਵਿਚਾਰੇ ਦਿੱਲੀ ਜਾ ਰਹੇ ਸੀਗੇ, ਉਹ ਕਹਿੰਦੇ ਜੀ ਮੈਨੂੰ ਪਾਕਿਸਤਾਨ ਚ ਇੰਨਾ ਪਿਆਰ ਨੀ ਮਿਲਦਾ, ਮੇਰੇ ਇੱਥੇ ਬਾਪ ਦਾਦਾ ਇੱਥੇ ਰਹਿੰਦੇ ਸੀ, ਮੈਂ ਹਰ ਸਾਲ ਆਉਂਦਾ, ਮੈਨੂੰ ਇੱਥੇ ਇੰਨਾ ਪਿਆਰ ਮਿਲਦਾ, ਪਰ ਉਹਨੂੰ ਵਿਚਾਰੇ ਨੂੰ ਆਪਣਾ ਟੂਰ ਕੱਟ ਸ਼ਾਰਟ ਕਰਕੇ। ਫਿਰ ਇੱਕ ਹੋਰ ਉਹ ਆਪਣਾ ਬੰਦਾ ਸੀ, ਉਹ ਕਹਿੰਦਾ ਜੀ ਮੇਰਾ ਇਲਾਜ ਚੱਲਦਾ ਪਿਆ, ਮੈਂ ਨੀ ਜਾਣਾ, ਮੈਨੂੰ ਜੇ ਇਲਾਜ ਨਾ ਹੋਇਆ ਮੇਰਾ ਮੈਂ ਮਰ ਜਾਣਾ। ਫਿਰ ਇੱਕ ਉਹ ਲੇਡੀ, ਚਲੋ ਤਾਂ ਮਸਾਲਾ ਆਈਟਮ ਵੀ ਹੈਗੀ ਥੋੜੀ ਜਿਹੀ, ਉਹ ਅਸੀਂ ਘੱਟ ਹੀ ਕਵਰ ਕਰਦੇ ਹਾਂ। ਇੱਕ ਉਹ ਲੇਡੀ ਜਿਹੜੀ ਵਿਆਹ ਕਰਕੇ ਆ ਗਈ ਸੀਗੀ, ਉਧਰੋਂ ਇੱਧਰ ਆ ਗਈ ਸੀ ਨਾ, ਇੱਧਰੋਂ ਵੀ ਉੱਧਰ ਜਾਂਦੇ ਨੇ, ਦੋਨੋਂ ਤਰਫ ਜਾਂਦੇ ਆ, ਉਹ ਵੀ ਕਹਿ ਰਹੀ ਹੈ ਵੀ ਮੈਂ ਵੀ ਨੀ ਜਾਣਾ ਜੀ, ਮੈਂ ਵੀ ਮੋਦੀ ਸਾਹਿਬ ਨੂੰ ਅਪੀਲ ਕਰ। ਸੋ ਆਮ ਲੋਕਾਂ ਦਾ ਕੋਈ ਇਹਦੇ ਨਾਲ, ਕ੍ਰਿਕਟ ਦਾ, ਬਾਲੀਵੁੱਡ ਦਾ, ਸਿੰਗਰਸ ਦਾ, ਸਿੰਗਰ ਆਉਣ ਜਾਣ ਉੱਥੋਂ ਇੱਥੇ ਸਾਰਾ ਕੁਛ ਠੀਕ ਹੈ, ਉਹ ਵਧੀਆ ਰੱਖੋ, ਬਲਕਿ ਉਹ ਲਿੰਕ ਰੱਖੋ। ਲੇਕਿਨ ਤੁਹਾਨੂੰ ਜਿੱਥੇ ਹਿੱਟ ਕਰਨਾ ਹੈ ਉਹ ਤੁਹਾਡੇ ਤੋਂ, ਇਹਨਾਂ ਦੇ 4 ਘੱਟ ਗਏ ਨੇ ਕਾਫੀ, ਪਹਿਲਾਂ ਨਾਲੋਂ ਕਾਫੀ ਘੱਟ ਗਏ ਨੇ ਟੈਰਰਿਸਟ, ਪਰ ਉਹਨਾਂ ਨੂੰ ਹਿੱਟ ਕਰੋ ਜੇ ਕਰਨਾ ਹੈ। ਹਾਂਜੀ ਗੋਹੜ, ਆਪਣੀ ਗੱਲ ਪੂਰੀ ਕਰ ਲਓ।
ਬਸ ਠੀਕ ਹੈ ਜੀ, ਬਾਕੀ ਕਾਲਾਂ ਨੂੰ ਮੌਕਾ ਦਿਓ।
ਠੀਕ ਹੈ, ਜਿੱਦਾਂ ਹੀ ਸਾਡੇ ਅਗਲੇ ਸਪੌਂਸਰ ਜੁੜਨਗੇ ਸਾਨੂੰ ਜ਼ਰੂਰ ਤੁਸੀਂ ਦੱਸ ਦੇਣਾ, ਠੀਕ ਹੈ ਜੀ। ਹਾਂਜੀ ਗਿਰੀਸ਼ ਜੀ, ਤੁਸੀਂ ਆਉਂਦੇ ਰਹੋ। ਗਿਰੀਸ਼ ਜੀ ਵੈਲਕਮ
ਜੀ, ਨਮਸਕਾਰ ਜੀ, ਗੁੱਡ ਮਾਰਨਿੰਗ ਜੀ।
ਨਮਸਕਾਰ ਜੀ, ਕੀ ਹਾਲ ਹੈ ਜੀ? ਠੀਕ ਹੈ ਜੀ, ਪਹਿਲਾਂ ਤਾਂ ਤੁਹਾਨੂੰ ਕੱਲ ਸਾਈਧਾਮ ਫੂਡ ਬੈਂਕ ਦਾ ਬਹੁਤ ਵਧੀਆ ਗਾਲਾ ਹੋਇਆ, ਮੈਂ ਆਉਣਾ ਸੀਗਾ, ਸਾਡੀ ਟੀਮ ਉੱਥੇ ਪਹੁੰਚੀ ਹੋਈ ਸੀਗੀ, ਬਟ ਮੈਂ ਫਿਰ ਕੱਲ ਨਹੀਂ ਪਹੁੰਚ ਸਕਿਆ ਉੱਥੇ। ਹਾਂਜੀ ਗੋ ਅਹੈਡ ਜੀ, ਬਹੁਤ ਬਹੁਤ
ਜੀ, ਬਹੁਤ ਅੱਛੀ ਆਰਗੇਨਾਈਜੇਸ਼ਨ, ਬਹੁਤ ਕਮਿਊਨਿਟੀ ਸਪੋਰਟ ਨਾਲ ਹੀ ਸਾਰਾ ਕੁਝ ਮੈਨੇਜ ਹੋ ਪਾਇਆ ਜੀ, ਔਰ ਥੈਂਕਸ ਟੂ ਯੂ, ਵਾਈ ਮੀਡੀਆ ਨੇ ਵੀ ਕਵਰੇਜ ਕਾਫੀ ਦਿੱਤੀ ਹੈ ਸਾਨੂੰ, ਥੈਂਕ ਯੂ ਸੋ ਮਚ ਜੀ। ਜੀ
ਆਲਵੇਜ਼ ਜੀ, ਕੋਈ ਕੁਐਸਚਨ? ਦੇਖੋ ਤੁਹਾਨੂੰ ਮੈਂ ਕਿਹਾ ਹੀ ਹੈ ਕਿ ਜਿਹੜਾ ਇਹ ਫੂਡ ਦਾ ਕੰਮ ਹੈ ਨਾ, ਹੰਗਰ ਦਾ ਕੰਮ ਹੈ, ਇਹਦੇ ਅਸੀਂ ਨੰਬਰ 1 ਪ੍ਰਾਇੋਰਟੀ ਸਾਡੀ ਹੈਗੀ ਹੈ ਇਹ, ਸੋ ਅਸੀਂ ਹਮੇਸ਼ਾ ਇਹਦੇ ਲਈ ਹਾਜ਼ਰ ਹਾਂ। ਥੈਂਕ ਯੂ
ਜੀ। ਲਾਸਟ ਵੀਕ ਸਾਡੀ 2-3 ਬੇਕਰੀਜ਼ ਨਾਲ ਅਪਾਇੰਟਮੈਂਟ ਸੀਗੀ, ਔਰ ਅਸੀਂ ਵਿਜ਼ਿਟ ਕੀਤਾ ਉੱਥੇ, ਤੇ ਉਹਨਾਂ ਨੇ ਸਾਨੂੰ ਸਪੋਰਟ ਕਰਨ ਦਾ ਬਹੁਤ ਸਾਨੂੰ ਕਮਿਟ ਕੀਤਾ, ਤੇ ਬਸ ਰਿਕੁਐਸਟ ਇਹੀ ਹੈ ਵੀ ਅੱਜ ਕੱਲ ਜਿਹੜੇ ਫੂਡ ਬੈਂਕਸ ਹੈ ਇਹਨਾਂ ਨੂੰ ਵੀ ਬਹੁਤ ਚੈਲੇਂਜ ਹੈ, ਤੇ ਕਮਿਊਨਿਟੀ ਤੋਂ ਰਿਕੁਐਸਟ ਹੈ ਵੀ ਉਹ ਜੇ ਵੱਧ ਤੋਂ ਵੱਧ ਚੜ ਕੇ ਸਪੋਰਟ ਕਰ ਸਕਣ, ਕਿਸੇ ਵੀ ਫੂਡ ਬੈਂਕ ਨੂੰ, ਕਿਸੇ ਵੀ ਫੂਡ ਬੈਂਕ ਨੂੰ ਸਪੋਰਟ ਕਰ ਸਕਦੇ ਹੋ, ਔਰ ਜਿੱਦਾਂ ਮੈਂ ਕਿਹਾ ਵੀ ਫੂਡ ਦੀ ਇਸ ਵੇਲੇ ਰਿਕੁਆਇਰਮੈਂਟ ਬਹੁਤ ਜ਼ਿਆਦਾ ਹੈ, ਕਿਉਂਕਿ ਅਨਸਰਟਨਟੀ ਆਫ ਮਾਰਕੀਟ ਔਰ ਇਕਾਨਮੀ ਦੇ ਹਾਲਾਤ ਇੱਦਾਂ ਦੇ ਹੈਗੇ ਆ। ਬਾਕੀ ਇਹਦੇ 2-3 ਕੁਐਸਚਨ ਸੀਗੇ ਮੇਰੇ ਤੁਹਾਨੂੰ ਰਿਗਾਰਡਿੰਗ, ਅੱਜ ਪਰ ਇਲੈਕਸ਼ਨ ਡੇ ਹੈ, ਮੈਂ ਹਾਂਜੀ ਇਲੈਕਸ਼ਨ ਡੇ ਹੈਗਾ, ਮੈਂ ਕਹਿੰਦਾ ਬਹੁਤ ਅੱਛੀ ਅੱਜ ਵੋਟਿੰਗ ਹੋਵੇ, ਜਿੱਦਾਂ ਅਰਲੀ ਇਲੈਕਸ਼ਨ ਚ ਹੋਏ ਆ, ਅਰਲੀ ਪੋਲਿੰਗ ਹੋਈ ਹੈ ਉਹਦੇ ਹੋ ਗਈ, ਔਰ ਚੈਨਲ ਵਾਈਜ਼ ਜਿੱਦਰ ਜੀ ਨੋ ਡਾਊਟ ਅੱਜ 12 ਵਜੇ ਤੱਕ ਦੇਖਾਂਗੇ, ਔਰ ਕੋਸ਼ਿਸ਼ ਕਰਾਂਗੇ ਜਿੱਥੇ ਵਿਜ਼ਿਟ ਕਰ ਸਕੇ ਬਿਲਕੁਲ, ਔਰ ਚੈਨਲ ਵਾਈਜ਼ ਦੀ ਕਵਰੇਜ ਆਲਵੇਜ਼ ਐਪਰੀਸ਼ੀਏਟ ਕਰੀ ਦੀ, ਔਰ ਅੱਜ ਵੀ ਦੇਖਾਂਗੇ ਚੈਨਲ ਵਾਈਜ਼ ਦੀ ਕਵਰੇਜ 12 ਵਜੇ ਤੱਕ ਹੁੰਦੀ ਹੈ। ਕੁਸ਼ਚਨ ਜਿੱਦਰ ਜੀ 2-3 ਹੈਗੇ ਆ, ਸਿਰਫ ਜਨਰਲ ਕੁਸ਼ਚਨ ਹੈ, ਡੋਂਟ ਟੇਕ ਐਜ਼ ਏ ਪਰਸਨਲ। ਜਿੱਦਰ ਜੀ ਤੁਸੀਂ ਕਦੀ ਕੋਈ 26/11 ਦੇ ਵਿਕਟਮਸ ਜਾਂ ਰੀਸੈਂਟ ਹੁਣ ਜਿਹੜਾ ਪੁਲਵਾਮਾ ਵਿਕਟਮਸ, ਕਿਸੇ ਨੂੰ ਇੰਟਰਵਿਊ ਕੀਤਾ ਕਿਸੇ ਦੀ ਫੈਮਿਲੀ ਨੂੰ ਹਾਲੇ ਤੱਕ?
26/11 ਦੇ ਵਿਕਟਮਸ ਜਾਂ ਰੀਸੈਂਟ ਕਿਸੇ ਜਿਹੜੇ ਹੋਏ ਨੇ, ਮੈਂ ਇੰਟਰਵਿਊ ਨਹੀਂ ਕੀਤਾ ਜੀ ਉਹਨਾਂ ਨੂੰ ਕਿਸੇ, ਨਹੀਂ
ਪਰਸਨਲੀ ਕਿਸੇ ਫੈਮਿਲੀ ਨੂੰ ਕੀਤਾ। ਓਕੇ, ਯੁਧਿਰ ਜੀ ਮੈਨੂੰ ਤਾਂ ਲੱਗਦਾ ਜਿੱਦਾਂ ਹੁਣ ਅੱਜ ਕੱਲ ਗੌਰਵ ਆ ਰਿਹਾ, ਬਹੁਤ ਫੇਮਸ ਹੈ, ਮੇਜਰ ਹੈਗੇ ਆ, ਮੇਜਰ ਹੈ, ਬਹੁਤ ਜ਼ਿਆਦਾ ਉਹ ਕਹਿ ਰਿਹਾ ਵੀ ਅਗਰੈਸ਼ਨ ਬਹੁਤ ਜ਼ਿਆਦਾ ਉਹਨਾਂ ਤੇ ਲੱਗ ਰਿਹਾ। ਯੁਧਿਰ ਜੀ ਮੈਨੂੰ ਲੱਗਦਾ ਵੀ ਜਿਹੜੀ ਆਪਾਂ ਕਹਿ ਰਹੇ ਨਾ $10 billion ਪਾਕਿਸਤਾਨ ਨੂੰ ਦੇ ਜਾਣਾ ਚਾਹੀਦਾ, ਔਰ ਸ਼ੁਰੂਆਤ ਇਹਦੀ ਪਤਾ ਕਿੱਥੋਂ ਕਰਨੀ ਚਾਹੀਦੀ ਯੁਧਿਰ ਜੀ, ਜਿਹੜੀਆਂ ਵਿਕਟਮਸ ਦੀਆਂ ਫੈਮਿਲੀਜ਼ ਹੈਗੀਆਂ, ਸਾਨੂੰ ਉਹਨਾਂ ਨੂੰ ਇਨਕਰੇਜ ਕਰਨਾ ਚਾਹੀਦਾ। ਦੇਖੋ ਜੀ ਤੁਹਾਡੀ ਫੈਮਿਲੀ ਮੈਂਬਰ ਦੀ ਡੈਥ ਹੋਈ ਹੈ ਕੋਈ ਗੱਲ ਨਹੀਂ, ਪਰ ਸਾਨੂੰ ਇੰਡੀਆ ਨੂੰ ਹੁਣ ਇਕਨੋਮੀ ਬਾਰੇ ਦੇਖਣ ਬਾਰੇ ਬਹੁਤ ਜ਼ਰੂਰਤ ਹੈਗੀ ਹੈ। ਕੋਈ ਗੱਲ ਨੀ ਯੁਧਰ ਜੀ, ਜੇ ਡੈਥ ਵੀ ਹੁੰਦੀ ਕਿਸੇ ਦੇ ਘਰ ਚ ਜਾਂ ਐਜ ਏ ਵਿਕਟਮ, ਉੱਥੇ ਤੁਸੀਂ ਘੁੰਮਣ ਚਲੇ ਗਏ, ਪਹਿਲਾਂ ਤਾਂ ਤੁਹਾਡਾ ਹੀ ਕਸੂਰ ਹੈਗਾ, ਤੁਸੀਂ ਉੱਥੇ ਘੁੰਮਣ ਕਿਉਂ ਗਏ? ਨਿਊਲੀ ਮੈਰਿਡ ਕਪਲ ਸੀਗਾ, ਉਹਨੂੰ ਕੀ ਕਰਨ ਚਲਾ ਗਿਆ ਉੱਥੇ? ਇਸ ਲਈ ਮੈਨੂੰ ਲੱਗਦਾ ਜਿਹੜੀ ਆਪਾਂ ਡਿਮਾਂਡ ਕਰ ਰਹੇ ਹਾਂ ਨਾ ਵੀ ਪਾਕਿਸਤਾਨ ਨੂੰ ਸਾਨੂੰ 10 ਬਿਲੀਅਨ ਜਾਂ ਮਿਲੀਅਨ ਡਾਲਰ ਦੇ ਦੇਣਾ ਚਾਹੀਦਾ ਸਟਾਰਟਿੰਗ ਕਰੀ ਜਿਹੜੀ ਵਿਕਟਮ ਦੀ ਫੈਮਿਲੀ ਤੋਂ। ਔਰ ਮੈਂ ਇਨਕਰੇਜ ਕਰੂੰਗਾ ਕੋਈ ਵੀ ਮੀਡੀਆ ਜਰਨਲਿਸਟ ਜਾ ਕੇ ਉੱਥੇ ਵਿਕਟਮ ਦੀ ਫੈਮਿਲੀ ਨੂੰ ਪਹਿਲਾਂ ਸਮਝਾਵੇ, ਉਹਨਾਂ ਨੂੰ ਕਵੇ ਵੀ ਸਾਨੂੰ ਤੁਹਾਡਾ ਬਹੁਤ ਬਹੁਤ ਬੁਰਾ ਹੋਇਆ ਜੋ ਹੋਇਆ, ਬਟ ਇਸ ਵੇਲੇ ਸਾਨੂੰ ਪਾਕਿਸਤਾਨ ਸਪੋਰਟ ਕਰਨ ਦੀ ਲੋੜ ਹੈ। 10 ਬਿਲੀਅਨ ਡਾਲਰ ਅਸੀਂ ਕਮਿਟ ਕੀਤਾ ਵੀ ਤੁਹਾਡੀ ਕੰਟਰੀਬਿਊਸ਼ਨ ਕਿੰਨੀ ਹੋਣੀ ਚਾਹੀਦੀ ਹੈ, ਉਹਦਾ ਆਂਸਰ ਉਹੀ ਦੇ ਦੇਣਗੇ, ਪਹਿਲੀ ਗੱਲ। ਦੂਸਰੀ ਗੱਲ ਜਿਹਦੇ ਜੀ, ਮੈਨੂੰ ਹਾਲੇ ਤੱਕ ਜਵਾਬ ਨਹੀਂ ਮਿਲ ਪਾਇਆ, ਮੈਂ ਤੁਹਾਨੂੰ ਵੀ 2-3 ਵਾਰ ਕੁਸ਼ਚਨ ਕੀਤਾ, ਅੰਡਰਵਰਲਡ ਤੇ ਰਾਜ ਰਿਹਾ ਦਾਊਦ ਇਬਰਾਹਿਮ ਦਾ ਬੰਬੇ ਚ, ਅੰਡਰਵਰਲਡ ਦਾ ਪੂਰਾ ਰਾਜ ਸੀਗਾ 1990-95 ਤੱਕ, ਉਹ ਕਿੱਦਾਂ ਖਤਮ ਕੀਤਾ ਗਿਆ? ਕੀ ਉੱਥੇ ਪੀਸ ਮਾਰਚ ਹੋਇਆ ਕੋਈ? ਉਹ ਕਿੱਦਾਂ ਖਤਮ ਕੀਤਾ ਗਿਆ? ਲੜਾਈ ਕਿਸੇ 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 ਚੀਜ਼ ਦਾ ਹੱਲ ਨਹੀਂ ਹੈਗਾ ਯੁਧਰ ਜੀ, ਬਟ ਜੋ ਅੱਜ ਹਾਲਾਤ ਬਣੇ ਆ 26-11 ਤੋਂ ਬਾਅਦ, ਤੁਹਾਨੂੰ ਪਤਾ ਜੱਜ ਨੇ ਕੀ ਕਮਿਟ ਕੀਤਾ? 35 ਡੋਜ਼ ਦਿੱਤੇ ਆ, ਇਟਸ ਏ ਕਹਿੰਦਾ ਇਟਸ ਜਸਟ ਏ ਲਿਟਰੇਚਰ, ਜਿਹੜੇ ਆਪਾਂ ਡੋਜ਼ ਦਿੱਤੇ ਸੀਗੇ ਅਜਮਲ ਕਸਾਬ ਬਾਰੀ, ਔਰ ਅੱਜ ਤੱਕ ਮੈਨੂੰ ਤਿਆਰ ਨਹੀਂ ਹੈ, ਉਸਾਮਾ ਬਿਨ ਲਾਦੇਨ ਉੱਥੋਂ ਮਿਲਿਆ ਅੱਜ ਤੱਕ ਮੈਨੂੰ ਤਿਆਰ ਨਹੀਂ ਹੈ, ਕਿੱਦਾਂ 10 ਬਿਲੀਅਨ ਡਾਲਰ? ਮੈਨੂੰ ਸਮਝ ਨਹੀਂ ਆਉਂਦੀ ਯੁਧਰ ਜੀ ਕਿੱਦਾਂ ਹੋਏਗਾ। ਔਰ ਵਿਕਟਮ ਦੀ ਫੈਮਿਲੀ ਨੂੰ ਪੁੱਛ ਕੇ ਦੇਖੋ ਅੱਜ ਉਹਨਾਂ ਦੀ ਵੀਡ, ਹਾਲਾਂਕਿ ਮੈਨੂੰ ਵੀ ਇੰਨਾ ਪਤਾ ਨਹੀਂ ਮੈਂ ਕਿੰਨਾ ਹੁਣ ਅੰਦਰੋਂ ਡੀਪਲੀ ਹਰਟ ਆ ਜਾਂ ਕਿਤੇ ਵੀ ਕੁਛ ਇਨਸਾਨੀ ਦਾ ਕਤਲ ਹੁੰਦਾ ਕਿੰਨਾ ਡੀਪ ਆ, ਪਰ ਉਹਨਾਂ ਦੀ ਫੈਮਿਲੀ ਦੀ ਵੀਡੀਓ ਦੇਖੋ ਜੁਦੀ ਦੇਖੀ ਨਹੀਂ ਜਾ ਰਹੀ ਹੈ, ਉਹਨੂੰ ਇਹੀ ਸਮਝਾਈ ਤੁਸੀਂ ਉੱਥੇ ਘੁੰਮਣ ਕਿਉਂ ਕੀ ਕਰਨ ਚਲੇ ਗਏ? ਕਿਉਂਕਿ ਇੰਡੀਆ ਨੇ ਆਪਣੀ ਇਕੋਨਮੀ ਸਟਰੋਂਗ ਕਰਨੀ ਹੋਰ ਜ਼ਿਆਦਾ? ਅਸੀਂ ਨਹੀਂ ਜਵਾਬ ਦੇ ਸਕਦੇ ਐਜ ਏ ਇੰਡੀਆ ਦੀ ਗੌਰਮੈਂਟ ਯੁਧਰ ਜੀ, ਉਹ ਉਹਨਾਂ ਨੂੰ ਆਂਸਰੇਬਲ ਹੈਗੇ ਜਿਹੜੇ ਉੱਥੇ ਸਿਵਲੀਅਨ ਜਿਹੜੇ ਮਰੇ ਆ ਯੁਧਰ ਜੀ। ਇੱਥੇ ਦੇਖੋ ਮੈਂ ਇਸੀ ਰੂਮ ਚ ਬੈਠਾ, ਇਸੀ ਗੱਡੀ ਚ ਘੁੰਮ ਰਿਹਾ ਸੀ, ਜੋ ਮਰਜ਼ੀ ਬਿਆਨ ਦੇ ਦੀ ਇੱਥੇ ਮੀਡੀਆ ਐਜ਼ ਏ ਮੀਡੀਆ ਪਰਸਨ ਵੀ, ਦੇਖੋ ਜੀ ਇੰਡੀਆ ਦੀ ਇਕੋਨਮੀ ਨੂੰ ਧਿਆਨ ਦੇਣ ਦੀ ਲੋੜ ਹੈ, ਕੋਈ ਗੱਲ ਨਹੀਂ, ਫਿਰ ਇੰਡੀਆ ਨੂੰ ਜੁਸ ਜੀ ਡਿਫੈਂਸ ਤੇ ਪੈਸਾ ਲਾਉਣ ਦੀ ਕੀ ਲੋੜ ਹੈ? ਫਿਰ ਡਿਵੈਲਪਮੈਂਟ ਤੇ ਪੈਸਾ ਲਾ ਦੇਵੇ ਇੰਡੀਆ, ਕਿਉਂ ਰਫੇਲ ਸੁਖਮੋਈ ਜਹਾਜ਼ ਇਹ ਖਰੀਦੇ ਜਾ ਰਹੇ, ਉਹ ਖਰੀਦੇ, ਕੀ ਲੋੜ ਕੀ ਹੈ? ਫਿਰ ਤੇ ਡਿਵੈਲਪਮੈਂਟ ਤੇ ਪੈਸਾ ਲਾਓ। ਜੇ 10-15 ਹਜ਼ਾਰ ਸਿਵਿਲੀਅਨ ਮਰਦਾ, ਚਾਹੇ ਟੈਰਰਿਜ਼ਮ ਮਰਦਾ, ਚਾਹੇ ਪਾਕਿਸਤਾਨੀ ਆਰਮੀ ਜਿਹਦੇ ਕਾਰਨ ਮਰਦਾ, ਫਿਰ ਉਹ ਚੀਜ਼ ਸਾਨੂੰ ਬਰਦਾਸ਼ਤ ਕਰ ਲੈਣੀ ਚਾਹੀਦੀ ਹੈ, ਫਿਰ ਉਹ ਚੀਜ਼ ਸਾਨੂੰ ਬਰਦਾਸ਼ਤ ਕਰ ਲੈਣੀ ਚਾਹੀਦੀ ਹੈ ਵੀ ਜੇ 10-15 ਹਜ਼ਾਰ ਕੋਈ ਸਿਵਿਲੀਅਨ ਮਰਦਾ ਵਾ, ਦੈਟਸ ਓਕੇ, ਅਸੀਂ ਤੇ ਇੰਡੀਆ ਦੀ ਇਕੋਨਮੀ ਗਰੋ ਕਰਨੀ ਆ 10-15 ਸਾਲ ਦੇ ਵਿੱਚ, ਜਿੰਨੀ ਲੋਕੀ ਦੀ ਡੈਥ ਹੁੰਦੀ ਹੈ ਮਰਦੇ ਆ, ਦੈਟਸ ਓਕੇ, ਕੋਈ ਗੱਲ ਨਹੀਂ, ਫਿਰ ਤੇ ਠੀਕ ਹੈ। ਫਿਰ ਤੇ ਯੁੱਧ ਜੀ ਅਮਰੀਕਾ ਦਾ ਵੀ ਇੱਥੇ ਐਪਟਾਬਾਦ ਅਟੈਕ ਕਰਨਾ, ਉਹ ਵੀ ਗਲਤ ਸੀਗਾ ਯੁੱਧ ਜੀ ਮੇਰੇ ਹਿਸਾਬ ਨਾਲ। ਇਸ ਲਈ ਯੁੱਧ ਜੀ ਇਹ ਜਿਹੜੀ ਚੀਜ਼ ਹੈ ਇਹ ਬਹੁਤ ਸੀਰੀਅਸ ਲੈਣ ਦੀ ਲੋੜ ਹੈ। ਆਸਿਮ ਮੁਨੀਰ ਦਾ ਬਿਆਨ ਤੁਸੀਂ ਸੁਣਿਆ, ਉਹਨਾਂ ਨੇ ਕੱਲਾ ਬਿਆਨ ਨਹੀਂ ਦਿੱਤਾ, ਉਹਨਾਂ ਨੇ ਕਿਹਾ ਸਾਨੂੰ ਕਸ਼ਮੀਰੀ ਨੌਜਵਾਨ ਦੀ ਸਪੋਰਟ ਕਰਨ ਦੀ ਲੋੜ ਹੈ। ਹਾਲਾਂਕਿ ਉਹਨਾਂ ਨੇ ਉਰਦੂ ਲੈਂਗੁਏਜ ਕਿਹਾ ਹੋਏਗਾ, ਮੈਂ ਸਾਨੂੰ ਟਰਾਂਸਲੇਟ ਕਰ ਰਿਹਾ ਵੀ ਅਸੀਂ ਉਹਨਾਂ ਨੂੰ ਕੱਲਾ ਨਹੀਂ ਛੱਡ ਸਕਦੇ। ਇੱਕ ਤਰ੍ਹਾਂ ਦਾ ਉਹਨਾਂ ਨੇ ਪ੍ਰਵੋਕ ਕੀਤਾ, ਔਰ ਸਿੱਧਾ ਸਿੱਧਾ ਯੁਧਰ ਜੀ ਪਾਕਿਸਤਾਨ ਦੀ ਆਰਮੀ ਚ ਇਨਵੋਲਵ ਹੈਗੀ ਹੈ, ਕੋਈ ਮੰਨੇ ਚਾਹੇ ਨਾ ਮੰਨੇ। ਹਾਂ, 10 ਬਿਲੀਅਨ ਡਾਲਰ ਤੁਸੀਂ ਦੇ ਰਹਿਣਾ, ਪਰ ਉਹਦੀ ਸ਼ੁਰੂਆਤ ਵਿਕਟਮ ਦੀ ਫੈਮਿਲੀ ਤੋਂ ਹੋਣੀ ਚਾਹੀਦੀ ਹੈ। ਜਿਹੜੇ ਬੰਦੇ ਉੱਥੇ, ਜਿਹੜਾ ਯੰਗ ਨੌਜਵਾਨ ਮਰ ਗਿਆ, ਜਿਹੜਾ 1-2 ਵੀਕ ਪਹਿਲਾਂ ਮੈਰਿਜ ਹੋਈ ਸੀ, ਉਹਦੀ ਵਾਈਫ ਨੂੰ ਕਹੋ ਕੋਈ ਗੱਲ ਨਹੀਂ, ਤੁਹਾਡੇ ਹਸਬੈਂਡ ਡੈਥ ਹੋਈ ਹੈ, ਸਾਨੂੰ ਬਹੁਤ ਜ਼ਿਆਦਾ ਦੁੱਖ ਹੈ, ਥੋੜੀ ਜਿਹੀ ਸਾਨੂੰ ਸਪੋਰਟ ਕਰੋ, ਅਸੀਂ ਪਾਕਿਸਤਾਨ ਦੀ ਇਕੋਨਮੀ ਨੂੰ ਸਟਰੋਂਗ ਕਰਨਾ ਚਾਹੁੰਦੇ ਹਾਂ, ਉਹ ਤੁਹਾਨੂੰ ਜਵਾਬ ਦੇਣਗੇ ਯੁਧਰ ਜੀ। ਹਾਂਜੀ ਯੁਧਰ ਜੀ,
ਮੈਂ ਦੇਖੋ ਜਿਸ ਤਰ੍ਹਾਂ ਤੁਸੀਂ ਮੈਨੂੰ ਪੁੱਛਿਆ ਹੈਗਾ ਕਿ ਜੀ ਕੀ ਮੈਂ ਕੋਈ ਵਿਕਟਮ ਦੇ ਕੋਈ ਇੰਟਰਵਿਊ ਕੀਤਾ ਹੈ ਕਿ ਨਹੀਂ ਕੀਤਾ, ਸਾਨੂੰ ਵੀ ਉਨਾ ਹੀ ਦੁੱਖ ਹੈ, ਸਾਨੂੰ ਵੀ ਉਨਾ ਹੀ ਅਫਸੋਸ ਹੈ, ਠੀਕ ਹੈ। ਹੁਣ ਇਹ ਅਸੀਂ ਇਸ ਚੱਕਰ ਚ ਨਾ ਪਈਏ ਵੀ ਕਿਹਨੂੰ ਜ਼ਿਆਦਾ ਦੁੱਖ ਹੈ, ਕੌਣ ਜ਼ਿਆਦਾ ਦੇਸ਼ ਭਗਤ ਹੈ, ਕਿਹਨੂੰ ਜ਼ਿਆਦਾ ਅਫਸੋਸ ਹੈ, ਠੀਕ ਹੈ। ਮੈਂ ਤੁਹਾਨੂੰ ਇੱਕ ਚੀਜ਼ ਪੁੱਛਦਾ ਹੈ ਕਿ ਇੱਕ ਜਿਹੜਾ ਹੌਲਦਾਰ ਸੀਗਾ, ਠੀਕ ਹੈ, ਜਿਹਨੇ ਕਿ ਕਿੰਨੀਆਂ ਜਾਨਾਂ ਬਚਾਈਆਂ ਉੱਥੇ ਆਪਣੇ ਬੰਬੇ ਦੇ ਵਿੱਚ, ਅੱਜ ਉਹਦੇ ਪਰਿਵਾਰ ਨੂੰ ਅਸੀਂ ਕੋਈ ਪੁੱਛਦੇ ਹਾਂ? ਮੈਂ ਹੋ ਸਕਦਾ ਤੁਹਾਨੂੰ ਨਾਮ ਯਾਦ ਹੋਵੇ ਉਹਦਾ, ਤੁਹਾਨੂੰ ਨਾਮ ਯਾਦ ਆ ਰਿਹਾ ਮੈਂ ਕਿਹਦੀ ਗੱਲ ਕਰ ਰਿਹਾ? ਜਿਹਨੇ ਜਾ ਕੇ ਬੰਦੂਕ ਪਕੜ ਲਈ, ਜਦੋਂ 26-11 ਦੀ ਤੁਸੀਂ ਵਿਕਟਮ ਦੀ ਗੱਲ ਕੀਤੀ ਨਾ, ਜਿਹਨੇ ਜਾ ਕੇ ਬੰਦੂਕ ਪਕੜ ਲਈ ਕਿ ਹਾਂਜੀ ਗੋਲੀਆਂ ਉਹਨੇ
ਸਾਰੇ ਖਾ ਲਈਆਂ।
ਹਾਂਜੀ,
ਹਵਾਲਦਾਰ ਤੁਕਾਰਾਮ,
ਬਿਲਕੁਲ ਤੁਕਾਰਾਮ ਓਮਲੇ, ਬਿਲਕੁਲ ਠੀਕ ਕਿਹਾ ਜੀ ਤੁਸੀਂ, ਪੁਰਸ਼ੋਤਮ ਸਾਹਿਬ ਦੀ ਵੈਸੇ ਨੌਲੇਜ ਜ਼ਬਰਦਸਤ ਆ, ਉਹਦਾ ਨਾਮ ਜੀ ਤੁਕਾਰਾਮ ਓਮਲੇ ਸੀਗਾ ਜੀ, ਠੀਕ ਹੈ ਜੀ। ਤੇ ਉਹ ਤੁਕਾਰਾਮ ਨੇ ਜੇ ਬੰਦੂਕ ਨਾ ਪਕੜੀ ਹੁੰਦੀ ਦਲੇਰੀ ਦੇ ਨਾਲ, ਉਹਨੇ ਜਾ ਕੇ ਬੰਦੂਕ ਪਕੜ ਲਈ ਔਰ ਸਾਰੀਆਂ ਗੋਲੀਆਂ ਵਿਚਾਰਾ ਖਾਂਦਾ ਰਿਹਾ, ਵਰਨਾ ਉਹ ਹੋਰ ਬਹੁਤ ਸਾਰਾ ਨੁਕਸਾਨ ਹੋ ਜਾਣਾ ਸੀਗਾ। ਲੇਕਿਨ ਅੱਜ ਅਸੀਂ ਉਹਨਾਂ ਦੀ, ਤੁਕਾਰਾਮ ਜੀ ਦੀ ਅੱਜ ਕਿੰਨੇ ਕੁ ਲੋਕਾਂ ਨੂੰ ਪਤਾ ਹੈ ਕਿ ਤੁਕਾਰਾਮ ਸਾਹਿਬ ਕੌਣ ਨੇ ਔਰ ਉਹਨਾਂ ਦਾ ਕਿੰਨਾ ਕੁ ਅਸੀਂ ਉਹਨਾਂ ਦੀ ਟੇਕ ਕੇਅਰ ਕਰ ਰਹੇ ਹਾਂ? ਗਿਰੀਸ਼ ਜੀ, ਮੈਂ ਤੁਹਾਡੇ ਨਾਲ ਹੈ, ਅੱਜ ਤੁਹਾਨੂੰ ਮੈਂ ਔਨ ਦੀ ਅਰ ਕਹਿਣਾ, ਮੈਂ ਤੁਹਾਡੇ ਨਾਲ ਹੈ। ਪੰਜਾਬ ਦੇ ਵਿੱਚ ਸਾਡੇ ਫੌਜੀ ਰੋਜ਼ ਸ਼ਹੀਦ ਹੋ ਕੇ ਆ ਰਹੇ ਨੇ, ਪਿੰਡਾਂ ਪਿੰਡਾਂ ਦੇ ਵਿੱਚ ਫੌਜੀ ਰੋਜ਼ ਸ਼ਹੀਦ ਹੋ ਕੇ ਆ ਰਹੇ ਨੇ, ਠੀਕ ਹੈ। ਮੈਂ ਤੁਹਾਡੇ ਨਾਲ ਹੈ, ਤੁਸੀਂ ਇੱਥੇ ਫੰਡ ਰੇਜ਼ਿੰਗ ਸ਼ੁਰੂ ਕਰੋ, ਠੀਕ ਹੈ। ਮੈਂ ਤੁਹਾਨੂੰ ਅੱਜ ਔਨ ਦੀ ਅਰ ਐਲਾਨ ਕਰ ਰਿਹਾ, ਸਾਡੇ ਪਿੰਡਾਂ ਦੇ ਵਿੱਚ ਫੌਜੀ ਸ਼ਹੀਦ ਹੋ ਕੇ ਆ ਰਹੇ ਨੇ, ਪੰਜਾਬ ਦੇ ਇਕੱਲੇ ਪਿੰਡ ਚ ਟੈਰਰਿਜ਼ਮ ਦੇ ਨਾਲ ਲੜਦੇ ਹੋਏ। ਤੁਸੀਂ ਇੱਥੇ ਫੰਡ ਰੇਜ਼ਿੰਗ ਸ਼ੁਰੂ ਕਰੋ, ਮੈਂ ਨਾਲ ਹਾਂ ਤੁਹਾਡੇ, ਅਸੀਂ ਇੱਥੇ ਪੂਰਾ ਪਲੇਟਫਾਰਮ ਦੇਵਾਂਗੇ। ਉਹਨਾਂ ਦੇ ਘਰ ਵਾਲਿਆਂ ਨੂੰ ਕੋਈ ਪੁੱਛ ਉਹ ਤੁਕਾਰਾਮ ਵਿਚਾਰਾ ਉੱਥੇ ਟੈਰਰਿਸਮ ਅਟੈਕ ਸ਼ਹੀਦ ਹੋ ਗਿਆ, ਲੜਾਈ ਲੜਦਾ ਰਹਿ ਗਿਆ, ਪਰ ਅੱਜ ਉਹਦੇ ਪਰਿਵਾਰ ਨੂੰ ਅਸੀਂ ਕਿੱਦਾਂ ਟੇਕ ਕੇਅਰ ਕਰ ਰਹੇ ਹਾਂ, ਬਹੁਤ ਸਾਰੇ ਲੋਕਾਂ ਨੂੰ ਉਹਦਾ ਨਾਮ ਵੀ ਨਹੀਂ ਪਤਾ। ਦੂਸਰੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਜੀ ਮੈਂ ਇਕੋਨਮੀ ਇਹਦੀ ਗੱਲ ਕਰ ਰਿਹਾ ਸਰ, ਔਰ ਤੁਸੀਂ ਜਿਨ੍ਹਾਂ ਦਾ ਨਾਮ ਲਿਆ, ਚਲੋ ਉਹ ਕਿਹੜੇ ਮੇਜਰ ਸਾਹਿਬ ਦੀ ਤੁਸੀਂ ਗੱਲ ਕਰ ਰਹੇ ਹੋ, ਮੈਂ ਉਹਨਾਂ ਦੇ ਬਿਆਨ ਜਾਂ ਹੋਰ ਕਈ ਚੈਨਲ ਦੇ ਬਿਆਨ ਆ, ਮੈਂ ਤੁਹਾਡੇ ਸਾਰਿਆਂ ਦੇ ਜਜ਼ਬਾਤਾਂ ਦੀ ਕਦਰ ਕਰਦਾ ਹਾਂ।
ਸਿੰਪਲ ਕੁਸ਼ਚਨ ਸੀਗਾ, ਇੰਡੀਆ ਨੂੰ ਡਿਫੈਂਸ ਇੰਨਾ ਪੈਸਾ ਲਾਉਣ ਦੀ ਕੀ ਲੋੜ ਹੈ ਜੇ ਆਪਾਂ ਇਸ ਚੀਜ਼ ਨੂੰ ਟੈਕਲ ਹੀ ਨਹੀਂ ਕਰ ਸਕਦੇ? ਲੜਾਈ ਕਿਸੇ ਚੀਜ਼ ਦਾ ਹੱਲ ਨਹੀਂ ਹੈ, ਦੁਬਾਰਾ ਕਹਿ ਰਿਹਾ, ਫਿਰ ਇੰਡੀਆ ਨੂੰ ਡਿਫੈਂਸ ਇੰਨਾ ਪੈਸਾ ਲਾਉਣ ਦੀ ਕੀ ਲੋੜ ਹੈ? ਫਿਰ ਉਹ ਪੈਸਾ ਡਿਵੈਲਪਮੈਂਟ ਦੇ ਨਾਲ ਲਾਇਆ ਜਾਵੇ। ਕਿਉਂ ਰਫੇਲ ਜਹਾਜ਼ ਖਰੀਦੇ ਜਾ ਰਿਹਾ, ਫਰਾਂਸ ਦੀ ਇਕੋਨਮੀ ਨੂੰ ਸਟਰੋਂਗ ਕੀਤਾ ਜਾ ਰਿਹਾ, ਅਮਰੀਕਾ ਦੀ ਇਕੋਨਮੀ ਸਟਰੋਂਗ ਕੀਤਾ ਜਾ ਰਿਹਾ? ਜੇ ਅਸੀਂ ਫਿਰ ਜ਼ਿਆਦਾ ਦੁਬਾਰਾ $10 billion ਪਾਕਿਸਤਾਨ ਵੀ ਦੇਣਾ, ਫਿਰ ਉਹੀ ਪੈਸਾ ਡਿਫੈਂਸ ਦਾ ਬਚਾ ਕੇ ਆਪਾਂ ਪਾਕਿਸਤਾਨ ਦੀ ਇਕੋਨਮੀ ਨੂੰ ਬੂਸਟ ਕਰ ਦਿੰਦੇ ਹਾਂ, ਫਿਰ ਆਪਾਂ ਕਿਉਂ ਡਿਫੈਂਸ ਦੇ ਨਾਲ ਪੈਸਾ ਲਾ ਰਹੇ? ਮੈਨੂੰ ਤਾਂ ਸਮਝ ਨਹੀਂ ਆ ਰਹੀ, ਜਾਂ ਤਾਂ ਇੰਡੀਅਨ ਗੌਰਮੈਂਟ ਦਾ ਫੇਲੀਅਰ ਹੈ ਯੁਧਰ ਜੀ ਇੱਥੇ, ਚਾਹੇ ਪਹਿਲਾਂ ਦੀ ਗੌਰਮੈਂਟ ਚਾਹੇ ਹੁੰਦੀ ਹੈ।
ਸਾਰੇ ਸ਼ੋਅ ਚ ਇੱਕ ਕਾਲਰ ਹੋ ਜਾਏ, ਕੋਈ ਗੱਲ ਨਹੀਂ, ਉਹ ਨਾ ਤੁਸੀਂ, ਮੈਂ ਸਾਰਿਆਂ ਨੂੰ ਰਿਕੁਐਸਟ ਕਰਾਂਗਾ ਜੀ ਵਿੱਚ ਇੰਟਰਪਟ ਨਾ ਕਰੋ, ਆਰਾਮ ਨਾਲ ਉਹਨਾਂ ਨੂੰ ਗੱਲ ਕਰਨ ਦਿਓ, ਠੀਕ ਹੈ? ਵੀ ਹੈਵ ਸਟਿਲ ਇਨਫ ਟਾਈਮ।
ਡਿਫੈਂਸ ਤੇ ਪੈਸਾ ਲਾਉਣ ਦੀ ਲੋੜ ਨਹੀਂ ਹੈਗੀ ਨੀ ਜੇ ਆਪਾਂ ਇਸ ਚੀਜ਼ ਨੂੰ ਰਿਟੈਲੀਏਟ ਨਹੀਂ ਕਰਨਾ, ਕਿਉਂਕਿ ਐਜ਼ ਏ ਇੰਡੀਅਨ ਗੌਰਮੈਂਟ, ਕੋਈ ਵੀ ਗੌਰਮੈਂਟ ਹੋਵੇ, ਆਮ ਸਿਵਿਲੀਅਨ ਮਰਿਆ ਉਹ ਆਨਸਰੇਬਲ ਸਿਵਿਲੀਅਨ ਨੂੰ ਹੈਗੇ ਆ, ਉਹ ਆਨਸਰੇਬਲ ਇਹ ਨਹੀਂ ਹੈਗੀ ਵੀ ਪਾਕਿਸਤਾਨ ਇਕੋਨਮੀ ਏਦਾਂ ਵਾ ਸਾਡਾ ਜ਼ਿਆਦਾ ਨੁਕਸਾਨ ਹੋ ਜਾਏਗਾ। ਫਿਰ ਤੇ ਅਮਰੀਕਾ ਦਾ ਐਬਟਾਬਾਦ ਵੀ ਅਟੈਕ ਕਰਨਾ ਗਲਤ ਹੈ, ਜੋ ਹਮਾਸ ਤੇ ਅਟੈਕ ਕਰ ਰਹੇ ਉਹ ਵੀ ਗਲਤ ਹੈ।
ਜਵਾਬ ਦੇ ਦਿੱਤਾ ਤੁਸੀਂ ਆਪਣੇ ਸਵਾਲ ਦੇ ਵਿੱਚ ਹੀ, ਜਵਾਬ ਦੇ ਦਿੱਤਾ ਕਿ ਅਮਰੀਕਾ ਨੇ 3 ਘੰਟੇ ਜਿਹੜਾ ਆਪਰੇਸ਼ਨ ਕੀਤਾ ਨਾ, ਉਹਨਾਂ ਨੇ ਆ ਕੇ ਉਹ ਸਮਾਂ ਬਿਨ ਲਾਦੇਨ ਨੂੰ ਮਾਰ ਵੀ ਦਿੱਤਾ, ਠੀਕ ਹੈ, ਦਫਨਾ ਵੀ ਦਿੱਤਾ, ਤੇ ਉਹਨਾਂ ਦਾ ਬਾਲ ਵੀ ਵੰਗਾ ਨਹੀਂ ਹੋਇਆ। ਜੇ ਜਦੋਂ ਇੰਡੀਆ ਉਨਾ ਸਟਰੋਂਗ ਹੋ ਜਾਏਗਾ ਫਿਰ ਜੋ ਮਰਜ਼ੀ ਕਰੇ। ਇਸ ਵੇਲੇ ਤੁਸੀਂ ਹੁਣ ਸਾਰਿਆਂ ਦੇ ਜਜ਼ਬਾਤ ਹਾਈ ਨੇ, ਤੁਸੀਂ ਸਭ ਨੇ ਹੋ ਜਾਣਾ ਮੇਰੇ ਤੋਂ ਨਾਰਾਜ਼। ਲੜਾਈ ਜਿਹੜੀ ਹੈ ਅਗਲੇ 20-25 ਸਾਲ ਤੱਕ ਸੋਚਣਾ ਵੀ ਨਾ, ਉਸ ਤੋਂ ਬਾਅਦ ਵੀ ਲੜਾਈ ਨੁਕਸਾਨ ਹੀ ਨੁਕਸਾਨ ਹੈ, ਜਾਂ ਫਿਰ ਤੁਸੀਂ ਬਹੁਤ ਸੋਹਣਾ ਜਵਾਬ ਦੇ ਦਿੱਤਾ ਆਪਣੇ ਆਪ ਹੀ, ਜਾਂ ਇੰਡੀਆ ਉਨੀ ਟੈਕਨੋਲੋਜੀ ਉਨੀ ਸਟਰੈਂਥ ਲਿਆਏ। ਪਾਕਿਸਤਾਨ ਦੇ ਵਿੱਚ ਉਹਨਾਂ ਨੇ ਲਿਖਿਆ ਐਬਟਾਬਾਦ ਕਮਿਸ਼ਨ ਰਿਪੋਰਟ ਦੇ ਵਿੱਚ ਕਿ ਇਟਸ ਐਕਟ ਆਫ ਵਾਰ, ਪਾਕਿਸਤਾਨ ਨੇ ਚੂ ਵੀ ਨਹੀਂ ਕੀਤੀ। ਜਾਂ ਤੇ ਅਮਰੀਕਾ ਜਿੰਨੇ ਸਟਰੋਂਗ ਹੋ ਜਾਓ ਨਾ, ਤੁਸੀਂ ਐਗਜ਼ਾਮਪਲ ਦਾ ਦਿੰਦੇ ਹੋ ਅਮਰੀਕਾ ਨੇ ਜੀ ਆਹ ਕਰ ਦਿੱਤਾ ਉਹ ਕਰ ਦਿੱਤਾ, ਪਰ ਅਮਰੀਕਾ ਔਰ ਪਾਕਿਸਤਾਨ ਦੇ ਵਿੱਚ ਮੈਨੂੰ ਕਈ ਲੋਕ ਇਜ਼ਰਾਈਲ ਦਾ ਵੀ ਐਗਜ਼ਾਮਪਲ ਦੇ ਦਿੰਦੇ, ਮੈਂ ਕਿਹਾ ਇਜ਼ਰਾਈਲ ਨੇ ਦੇਖੋ ਸਹੀ ਕਿੱਥੇ ਪਹੁੰਚ ਗਿਆ। ਹਜੇ ਟਾਈਮ ਨਹੀਂ ਹੈ, ਠੀਕ ਹੈ, ਬਾਕੀ ਮੈਂ ਮੇਰੇ ਔਰ ਤੁਹਾਡੇ ਕਹਿਣ ਨਾਲ ਨਾ ਲੜਾਈ ਲੱਗਣੀ ਹੈ ਨਾ ਰੁਕਣੀ ਹੈ। ਮੈਂ ਇੱਕ ਹੀ ਗੱਲ ਕਹਿ ਰਿਹਾ, ਅਗਲੇ 20-25-50 ਸਾਲ ਤੱਕ ਜਾਂ 100 ਸਾਲ ਤੱਕ ਵੀ ਲੜਾਈ ਬਾਰੇ ਸੋਚਣਾ ਦੀ ਮਤ, ਇਹਦਾ ਨੁਕਸਾਨ ਇੰਡੀਆ ਨੂੰ ਬਹੁਤ ਜ਼ਿਆਦਾ ਹੈ। ਤੁਸੀਂ ਹਾਂਜੀ, ਮੈਨੂੰ ਇੱਥੇ AM 770 ਦੇ ਲਿਸਨਰਸ ਤੋਂ ਸਾਨੂੰ ਇੱਥੇ ਇਜਾਜ਼ਤ ਲੈਣੀ ਪਏਗੀ। 416-475-5000 ਸ਼ਾਮ ਨੂੰ 6 ਵਜੇ ਲਾਈਵ ਬ੍ਰੌਡਕਾਸਟ ਤੁਸੀਂ ਜ਼ਰੂਰ ਦੇਖਣੀ ਹੈ, ਸ਼ਾਮ 6 ਵਜੇ ਤੋਂ ਲੈ ਕੇ 12 ਵਜੇ ਤੱਕ ਵਾਈ ਪਲੱਸ ਸਾਡਾ 24/7 ਆਲ ਇੰਗਲਿਸ਼ ਚੈਨਲ, ਜਿੱਥੇ ਕਿ ਇੰਗਲਿਸ਼ ਬ੍ਰੌਡਕਾਸਟ ਹੋਏਗੀ। ਜੇ ਤੁਸੀਂ ਪੰਜਾਬੀ, ਹਿੰਦੀ, ਉਰਦੂ ਔਰ ਇੰਗਲਿਸ਼ ਚਾਰੇ ਲੈਂਗੁਏਜ ਦੇਖਣੀ ਹੈ, ਫਿਰ ਚੈਨਲ ਵਾਈ ਦੇ ਉੱਤੇ 416-475-5000 ਸ਼ਾਮ 6 ਵਜੇ ਤੁਹਾਡਾ ਮੁਲਾਕਾਤ ਜਾਰੀ ਹੈ। AM 770 ਦੇ ਲਿਸਨਰਸ ਤੋਂ ਇੱਥੇ ਅਸੀਂ ਇਜਾਜ਼ਤ ਲੈਂਦੇ ਹਾਂ।
You are listening to WTOR 770 AM, Youngstown, Toronto. The views expressed on the preceding program may not necessarily be those of the owner or management of WTOR radio station.
Shoppers, ho jaiye taiyar. Lydia Cosmetics fir se le aaye hain bade brands ki badi savings wali badi sale, khaas aapke liye.
Ji haan, world famous brand ke perfumes, cosmetics and skin care, health and beauty products.
80% tak ki savings on your favorite brands.
Bas, aapko aana hain 135 Commerce Valley Drive East, Markham, just off Highway 404 and 407, close to 401.
Sale is from April 26 to May 18, Friday, Saturday, Sunday or Monday. Mother's Day giftings ka excellent market. Visit LizasCosmetics.com.
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ, ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, ਬਿਕੋਜ਼ ਵੀ ਕੇਅਰ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ। 3 ਸਾਲ ਲਈ 9 ਵਿਆਜ,
142 ਕੈਨੇਡੀ ਰੋਡ, ਬ੍ਰੈਂਪਟਨ, 9058747171।
मेरी पूरे साल की सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है, मैंने सेव किए हैं $1,775।
क्या चमत्कार किया, मुझे भी गुर सिखाओ ना।
भाई बात सादा सी है, हमारे पास 2 गाड़ियां और 1 घर है और इन सब की इंश्योरेंस मिलाकर मैंने जबरदस्त सेविंग की है और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर की इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह